ਤੁਰ ਕੀ ਬਾਣੀ ਆਈ ਤਿਨ ਸਦਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤਿਨ ਸਦਲੀ ਚਿੰਤ ਮਟਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੀਵ ਸੈਭੰ ਗੁਰ ਪ੍ਰਸਾਦਿ ਸਵਈਐ ਸ੍ਰੀ ਮੁਖ ਵਾਕ ਮਹਲਾ ਪੰਜਵਾਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਮਿਹਰ ਦਾ ਸਦਕਾ ਸ਼ਾਮਾਂ ਦੇ ਨਿਤ ਨੇਮਾਂ ਦੀ ਅਮੋਲ ਦਾਤ ਪ੍ਰਾਪਤ ਹੋਈ ਹੈ। ਆਪ ਸਰਬੱਤ ਮਾਈ ਭਾਈ ਵਡਭਾਗੀ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਭਈ ਪ੍ਰਾਪਤ ਮਾਨਕ ਦੋਹਰੀਆ ਗੋਬਿੰਦ ਮਿਲਣ ਕੀ ਇਹ ਭਰੀ ਭਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਨਿਰਸਾਦ ਸੰਗਤ ਭਜ ਕੇਵਲ ਨਾ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਉਦਮ ਬਖਸ਼ਿਆ ਹੈ ਪ੍ਰੇਰਣਾ ਬਖਸ਼ੀ ਹੈ ਗੁਰਬਾਣੀ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਵਿਚ ਸਾਨੂੰ ਸੰਕੇਤ ਬਖਸ਼ਦੇ ਨੇ ਕਿ ਪੜ੍ਹੀਆ ਨਾਹੀਂ ਭੇਦ ਬੁਝੀਏ ਪਾਉਣ ਬਾਣੀ ਪੜ੍ਹੋ ਘੱਟ ਜੋ ਪੜ੍ਹੀ ਹੈ ਉਹਨੂੰ ਜਾਣੋ ਉਹਦਾ ਭੇਦ ਬੁਝੋ ਭੇਦ ਬੁਝੀਏ ਪਾਵਣ ਜਦੋਂ ਤੂੰ ਭੇਦ ਨੂੰ ਪ੍ਰਾਪਤ ਕਰੇਗਾ ਜਾਣ ਲਵੇਂਗਾ ਬਾਣੀ ਦੇ ਅਰਥ ਕੀ ਹੈ ਫੇਰ ਤੂੰ ਪ੍ਰਾਪਤ ਕਰ ਲਵੇਂਗਾ ਕੁਝ ਹਾਸਲ ਕਰ ਲਵੇਂਗਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਵੱਲੋਂ ਜੋ ਉਦਮ ਹੋਇਆ ਸਵਈਆਂ ਦੀ ਵਿਚਾਰ ਕਰਨ ਦਾ ਗੁਰਮਤ ਟਕਸਾਲ ਦੇ ਵਿਚ ਇਹ ਨਿਯਮ ਹੈ ਕਿ ਕਿਸੇ ਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਉਹਦੀ ਉਠਾਨਕਾ ਦਾ ਪਤਾ ਲੱਗੇ ਇਹ ਬਾਣੀ ਉਚਾਰੀ ਕਿੱਥੇ ਹੈ ਇਹ ਬਾਣੀ ਪ੍ਰਾਪਤ ਕਿਵੇਂ ਹੋਈ ਹੈ ਇਸ ਬਾਣੀ ਦਾ ਉਦੇਸ਼ ਪ੍ਰਯੋਜਨ ਕੀ ਹੈ। ਭਾਵੇਂ ਬਾਣੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਕਿਸੇ ਦੇ ਪ੍ਰਥਾਏ ਪ੍ਰਯੋਜਨ ਮੁੱਖ ਰੱਖ ਕੇ ਬਾਣੀ ਉਚਾਰੀ ਹੈ ਪਰ ਸਾਂਝੀ ਸਾਰਿਆਂ ਵਾਸਤੇ ਹੈ। ਇਸ ਹਾਲ ਦੇ ਵਿਚ ਲਾਈਟਸ ਮੱਚ ਰਹੀਆਂ ਨੇ ਇਹ ਲਾਈਟਸ ਆਪਾਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਸੰਗਤ ਦੇ ਦਰਸ਼ਨ ਕਰਨ ਵਾਸਤੇ ਮਚਾਈਆਂ ਨੇ ਪਰ ਇਹ ਨਹੀਂ ਹੋਵੇਗਾ ਕਿ ਇਹ ਪ੍ਰਕਾਸ਼ ਬੰਦਿਆਂ ਬੰਦਿਆਂ ਨੂੰ ਇਹ ਦਿਖਾਵੇ ਸਤਿਗੁਰਾਂ ਦੇ ਸਰੂਪ ਉੱਤੇ ਹੀ ਪਵੇ। ਇਸ ਮਕਾਨ ਦੇ ਵਿਚ ਜੋ ਵੀ ਵਸਤੂਆਂ ਹਨ ਇਹ ਪ੍ਰਕਾਸ਼ ਸਾਰਿਆਂ ਵਾਸਤੇ ਸਾਂਝਾ ਕਾਰਪੈਟਾਂ ਨੂੰ ਵੀ ਦਿਖਾ ਰਿਹਾ ਸਟੈਂਡ ਨੂੰ ਵੀ ਦਿਖਾ ਰਿਹਾ ਇਹ ਬਣੇ ਹੋਏ ਜਿਹੜੇ ਜੋ ਵੀ ਸਾਜੋ ਸਮਾਨ ਹੈ ਉਹ ਸਾਰਿਆਂ ਨੂੰ ਦਿਖਾ ਰਿਹਾ ਭਾਵੇਂ ਉਨ੍ਹਾਂ ਦੇ ਦੇਖਣ ਦੀ ਹੁਣ ਲੋੜ ਨਹੀਂ ਹੈ। ਇਸ ਤਰ੍ਹਾਂ ਗੁਰਬਾਣੀ ਇਸ ਯੁਗ ਮੈਂ ਜਾਣਨ ਭਾਵੇਂ ਬਾਣੀ ਮਹਾਰਾਜ ਨੇ ਪ੍ਰਥਾਏ ਉਚਾਰੀ ਹੈ ਪਰ ਉਹ ਰੋਸ਼ਨੀ ਸਭ ਵਾਸਤੇ ਸਾਂਝੀ ਹੈ ਸਾਰਿਆਂ ਨੂੰ ਹੀ ਗਿਆਨ ਸਰੂਪ ਦੇਣ ਵਾਲੀ ਹੈ। ਉਥਾਨਕਾ ਦੀ ਲੋੜ ਤਾਂ ਪੈਂਦੀ ਹੈ ਜਿਵੇਂ ਆਸ਼ਾ ਦੀ ਵਾਰ ਦੀ ਉਦਾਹਰਣ ਹੈ ਤੁਹਾਡੇ ਚਰਨਾਂ ਵਿਚ ਕਿ ਨਿਤ ਪੜ੍ਹਨ ਵਾਲੀ ਬਾਣੀ ਹੈ ਆਪਣੀ ਆਸ਼ਾ ਦੀ ਵਾਰ ਦਾ ਪਹਿਲਾ ਸਲੋਕ ਪੜ੍ਹੋ ਤਾਂ ਸਤਿਗੁਰ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਸੱਚਾ ਕਹਿ ਦਿੱਤਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਤੇ ਦਸਵਾਂ ਸਲੋਕ ਪੜ੍ਹੋ ਆਸ਼ਾ ਦੀ ਵਾਰ ਦਾ ਇੰਨਾ ਵਿਰੋਧਾਭਾਸ ਮਿਲੇਗਾ ਕਿ ਕੂੜ ਲਾ ਜਾ ਕੂੜ ਪਰ ਜਾ ਕੂੜ ਸਭ ਸੰਸਾਰ ਹੁਣ ਸ਼ੰਕਾ ਪੈਦਾ ਹੋ ਜਾਵੇਗੀ ਕਿ ਬਾਬਾ ਨਾਨਕ ਤੋਂ ਪਹਿਲੀ ਤੁਗਵੀ ਤਾਂ ਕਹਿ ਰਹੇ ਕਿ ਸਾਰਾ ਸੰਸਾਰ ਸੱਚਾ ਤੇ ਦਸਵੇਂ ਵਿਚ ਤੁਸੀਂ ਉਹ ਕਹਿ ਰਹੇ ਹੋ ਤੇ ਸੱਚ ਹੈ ਹੀ ਕੁਝ ਨਹੀਂ ਦੇਖੋ ਕਿੰਨਾ ਵਿਰੋਧਾਭਾਸ ਹੈ। ਪਰ ਇਸ ਨੂੰ ਮਿਟਾਉਣ ਵਾਸਤੇ ਸਾਨੂੰ ਲੱਭਣਾ ਪਊ ਪਹਿਲਾ ਸਲੋਕ ਕਿੱਥੇ ਉਚਾਰਿਆ। ਉਦੋਂ ਮਹਾਰਾਜ ਦੇ ਸਾਹਮਣੇ ਸਬਜੈਕਟ ਕੀ ਸੀ, ਵਿਸ਼ਾ ਕੀ ਸੀ, ਤੇ ਦਸਵਾਂ ਸਲੋਕ ਕਿੱਥੇ ਉਚਾਰਿਆ। ਉਦੋਂ ਮਹਾਰਾਜ ਦੇ ਸਾਹਮਣੇ ਸਵਾਲ ਕੀ ਸੀ, ਪ੍ਰਕਿਰਤੀ ਕੀ ਸੀ। ਇਸ ਵਾਸਤੇ ਬਾਣੀ ਦੀ ਉਠਾਨ ਕਾ, ਇਹ ਬਾਣੀ ਕਿੱਥੇ ਉਚਾਰੀ ਹੈ, ਕਿਉਂ ਉਚਾਰੀ ਹੈ, ਕਿਹਦੇ ਪ੍ਰਥਾਏ ਉਚਾਰੀ ਹੈ, ਤਾਂ ਹੀ ਬਾਣੀ ਦੇ ਸਾਫ ਭੇਦ। ਇੱਕ ਆਮ ਸਿੱਧੀ ਜੀ ਗੱਲ ਮਨਮਤੀਏ ਵਰਤਦੇ ਨੇ ਕਿ ਮਹਾਰਾਜ ਵਿਚ ਲਿਖਿਆ ਸਭ ਕੁਝ ਆਪੇ ਕਰਦਾ ਤੇ ਫਿਰ ਸਾਨੂੰ ਦੋਸ਼ ਕਾਹਤੇ ਲੱਗੂਗਾ। ਸ਼ਰਾਬ ਪੀਓ, ਚੋਰੀ ਕਰੋ, ਝੂਠ ਬੋਲੋ, ਜਦ ਕਰਦੇ ਹੀ ਆਪੇ। ਜਿਵੇਂ ਸਾਡੇ ਦੇਹਧਾਰੀ ਸ਼ੁਰੂ ਹੋਏ ਨੇ ਹਿੰਦੁਸਤਾਨ ਵਿਚ, ਉਨ੍ਹਾਂ ਨੇ ਮਹਾਰਾਜ ਦੀਆਂ ਤੁਗਾਂ ਕੱਢ ਕੇ ਆਪਣੇ ਖਾਤਰ ਵਰਤ ਲਈਆਂ। ਉਹ ਪਤਾ ਹੈ ਨੀ ਕਿ ਤੁਗ ਉਚਾਰੀ ਕਿੱਥੇ ਹੈ, ਕਿਹਦੇ ਪ੍ਰਥਾਏ ਉਚਾਰੀ ਹੈ। ਸਾਡੇ ਸਿੱਖਾਂ ਵਿਚ ਵੀ ਹੈਗਾ ਭਾਈ, ਅਸੀਂ ਵੀ ਤੁਗਾਂ ਆਪਣੇ ਖਾਤਰ ਵਰਤਦੇ ਹਾਂ। ਸਾਡੇ ਵਿਦਵਾਨਾਂ ਵਿਚ ਇਕ ਰੋਗ ਆ ਗਿਆ, ਪ੍ਰਚਾਰਕਾਂ ਵਿਚ ਇਕ ਬਿਮਾਰੀ ਆ ਗਈ ਕਿ ਅਸੀਂ ਬਾਣੀ ਦੀਆਂ ਉਹ ਤੁਕਾਂ ਲੱਭਣੀਆਂ ਜੋ ਸਾਡੇ ਨਾਲ ਮੈਚ ਕਰਦੀਆਂ ਹੋਣ, ਸਾਡੇ ਨਾਲ ਮਿਲਦੀਆਂ ਹੋਣ। ਇਹ ਘਾਟਾ ਕਦੇ ਪੂਰਾ ਹੋਣ ਵਾਲਾ ਨਹੀਂ। ਪ੍ਰੇਮੀਓ, ਸਿਆਣੇ ਬੈਠੇ ਹੋ, ਬਾਣੀ ਨਾਲ ਅਸੀਂ ਆਪਣੇ ਆਪ ਨੂੰ ਮਿਲਾਉਣਾ, ਪਰ ਦੁੱਖ ਦੀ ਗੱਲ ਕਿ ਬਾਣੀ ਨੂੰ ਅਸੀਂ ਆਪਣੇ ਨਾਲ ਮਿਲਾਉਣ ਲੱਗ ਪਏ। ਉਹ ਉਦਾਹਰਣਾਂ ਦੇਵਾਂਗੇ, ਕਿਤੇ ਅਕਾਲੀਆਂ ਦਾ ਸਟੇਜ ਹੈ, ਉਨ੍ਹਾਂ ਨੇ ਬਸ ਜੀ ਗੁਰੂ ਗ੍ਰੰਥ ਮਹਾਰਾਜ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਹਾਰਾਜ ਨੇ ਪੰਥ ਚਲਾਇਆ, ਇਹਦੇ ਨਾਲ ਜੁੜੋ। ਕਿਸੇ ਹੋਰ ਪਾਰਟੀ ਦਾ, ਕਿਤੇ ਬਾਬਿਆਂ ਦਾ ਦੀਵਾਨ ਹੈ, ਸੰਤਾਂ ਦਾ, ਉਨ੍ਹਾਂ ਨੇ ਬਸ ਤੁਕਾਂ ਕੱਢੀਆਂ ਨੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਅਸੀਂ ਆਪਣੇ ਮਤਲਬ ਦੀਆਂ ਤੁਕਾਂ ਕੱਢ ਲਈਆਂ। ਜੇ ਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ ਦੀ, ਹਾਂ ਸਾਧੂਆਂ ਦੀ ਸੇਵਾ ਕਰਿਆ ਕਰ, ਕਦੇ ਬਾਪੂ ਬੇਬੇ ਦੇ ਬਾਲੇ ਕੱਢਿਆ ਕਰ। ਅਸੀਂ ਆਪਣੇ ਨਾਲ ਆਪਣੇ ਮੁਤਾਬਕ ਤੁਕਾਂ ਕੱਢਣੀਆਂ। ਬਹੁਤ ਦੁੱਖ ਦੀ ਗੱਲ ਹੈ ਪ੍ਰੇਮੀਓ, ਤੁਸੀਂ ਸਿਆਣੇ ਬੈਠੇ ਹੋ, ਬਾਣੀ ਨੂੰ ਆਪਣੇ ਨਾਲ ਨਾ ਮਿਲਾਓ, ਬਾਣੀ ਨਾਲ ਆਪ ਮਿਲਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਸਤਿਗੁਰ ਕੀ ਬਾਣੀ, ਸਤ ਸਰੂਪ ਹੈ, ਗੁਰਬਾਣੀ ਬਣੀਏ, ਗੁਰਬਾਣੀ ਵਰਗਾ ਆਪ ਬਣ ਜੋ ਕੁਝ ਉਹਨੇ ਕਿਹਾ। ਪਰ ਸਾਡੀ ਨੱਠ ਭੱਜ ਪੈ ਗਈ ਕਿ ਸਾਨੂੰ ਲੋਕ ਵਿਦਵਾਨ ਕਹਿਣ, ਸਾਨੂੰ ਖੋਜੀ ਕਹਿਣ, ਸਾਡੀ ਪ੍ਰਭਤਾ ਹੋਵੇ ਕਿ ਮੇਰੇ ਖਾਤਰ ਤੁਕਾਂ ਲਿਖੀਆਂ ਨੇ। ਇਸੇ ਤਰ੍ਹਾਂ ਨੰਕਾਰੀਆਂ ਨੇ, ਵਿਆਸਾ ਵਾਲਿਆਂ ਨੇ, ਹੋਰ ਮਨਮਤੀਆਂ ਨੇ, ਗੁਰਮੁਖ ਪਿਆਰੇ ਬਾਣੀ ਵਿਚੋਂ ਤੁਕਾਂ ਕੱਢੀਆਂ ਨੇ ਕਿ ਸਾਡੇ ਵਾਸਤੇ ਹੀ ਲਿਖੀਆਂ ਨੇ। ਭਰਮ ਭੂਲੇ ਲੋਕ ਫਸ ਜਾਂਦੇ ਨੇ। ਗੁਰਸਿੱਖ ਪਿਆਰਿਓ, ਬਾਣੀ ਦੀ ਉਠਾਨ ਕਾ, ਕਿਹਦੇ ਪ੍ਰਥਾਏ ਬਾਣੀ ਉਚਾਰੀ ਹੈ। ਇਕ ਹੋਰ ਬੇਨਤੀ ਜੋ ਜ਼ਰੂਰੀ ਹੈ ਬਾਣੀ ਦੀ ਕਥਾ ਤੋਂ ਪਹਿਲਾਂ, ਖਾਸ ਕਰਕੇ ਸਵਈਆਂ ਸਾਹਿਬਾਂ ਦੀ ਬਾਣੀ ਤੋਂ ਪਹਿਲਾਂ, ਬਹੁਤ ਦੁੱਖ ਨਾਲ ਮੈਂ ਤੁਹਾਡੇ ਚਰਨਾਂ ਵਿਚ ਬੇਨਤੀ ਕਰਦਾ ਕਿ ਜਿਹੜੀ ਕੌਮ, ਜਿਹੜਾ ਧਰਮ ਆਪਣੇ ਗੁਰੂ ਤੇ ਸ਼ੰਕਾ ਕਰ ਬੈਠੇ, ਉਹ ਖਤਮ ਹੋ ਜਾਂਦਾ। ਸਮਝ ਲੋ ਦੇ ਦਿਨ ਨੇੜੇ ਆ, ਸਮਝ ਲੋ ਦੇ ਮਾੜੇ ਦਿਨ ਆ, ਗੁਰੂ ਤੇ ਸ਼ੰਕਾ, ਆਪਣੇ ਧਰਮ ਤੇ ਸ਼ੰਕਾ, ਸੱਚ ਤੇ ਸ਼ੰਕਾ। ਗੁਰਸਿੱਖ ਪਿਆਰੇ, ਬਹੁਤ ਗੁਰੂ ਕਿਰਪਾ ਕਰਨ ਸਾਨੂੰ ਬਚਾਉਣ ਇਸ ਗੱਲ ਤੋਂ। ਅਸੀਂ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ, ਨੁਕਤਾ ਚੀਨੀ, ਕ੍ਰਿਟੀਸਿਜ਼ਮ, ਇਹ ਬਾਣੀ ਦੀ ਤੁਕ ਕਿਉਂ ਹੈ, ਇਹ ਸੱਚੀ ਨਹੀਂ ਹੈ, ਭਗਤ ਬਾਣੀ ਬਾਣੀ ਨਹੀਂ ਹੈ, ਰਾਗਮਾਲਾ ਬਾਣੀ ਨਹੀਂ ਹੈ, ਸਵਈਏ ਬਾਣੀ ਨਹੀਂ ਹੈ, ਰਾਮਕਲੀ ਦੀ ਵਾਰ ਰਾਏ ਬਲਵੰਡ ਸਤਾ ਡੂਮ ਆਖੀ, ਇਹ ਬਾਣੀ ਨਹੀਂ ਹੈ। ਇਹ ਕੋਈ ਕਰੋਪੀ ਹੈ ਸਾਡੇ ਉੱਤੇ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਵਿਨਾਸ ਕਾਲੇ ਵਿਪਰੀਤ ਬੁੱਧਾ, ਕ੍ਰਿਸ਼ਨ ਮਹਾਰਾਜ ਗੀਤਾ ਵਿਚ ਲਿਖਦੇ ਨੇ, ਜਦੋਂ ਕਿਸੇ ਦਾ ਅੰਤ ਹੋਣਾ ਹੁੰਦਾ, ਉਹਦੀ ਆਪਣੀ ਬੁੱਧੀ ਉਲਟ ਹੋ ਜਾਂਦੀ ਹੈ। ਵਿਨਾਸ਼ ਕਾਲੇ ਵਿਪਰੀਤ ਬੁੱਧਾ ਸੰਸਕ੍ਰਿਤ ਦਾ ਸ਼ਬਦ ਹੈ। ਜਦੋਂ ਕਿਸੇ ਦੇ ਮਾੜੇ ਦਿਨ ਆਉਂਦੇ ਨੇ, ਉਹਦੀ ਆਪਣੀ ਅਕਲ ਪੁੱਠੀ ਹੋ ਜਾਂਦੀ, ਆਪਣੀ ਮਤ ਮਾਰੀ ਜਾਂਦੀ ਹੈ। ਗੁਰਸਿੱਖ ਪਿਆਰਿਓ, ਸਾਨੂੰ ਸਮਤ ਬਖਸ਼ਣ, ਸਾਡੇ ਵਿਦਵਾਨਾਂ ਨੂੰ ਸਮਤ ਬਖਸ਼ਣ ਕਿ ਗੁਰਬਾਣੀ ਨੂੰ ਆਪਣੇ ਨਾਲ ਨਾ ਜੋੜੀਏ, ਗੁਰਬਾਣੀ ਨਾਲ ਆਪ ਜੁੜੀਏ। ਮਹਾਰਾਜ ਦਾ ਹੁਕਮ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਓ, ਜੋ ਗੁਰੂ ਨੇ ਆਖਿਆ ਉਹ ਬਚਨ ਮੰਨੋ। ਸੋ ਅੱਜ ਨੁਕਤਾ ਚੀਨੀ ਹੋ ਰਹੀ ਹੈ ਬਾਣੀ ਦੇ ਉੱਤੇ। ਪਰਮੇਸ਼ਰ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ, ਮਿਹਰ ਕਰੋ, ਸਾਨੂੰ ਸਮਤ ਬਖਸ਼ੋ, ਸ਼ਰਧਾ ਤੇ ਸ਼ੰਕਾ। ਬਹੁਤ ਪਿਆਰ ਨਾਲ ਸੁਣਿਓ, ਹਰ ਚੀਜ਼ ਦੋ ਅੱਖਰਾਂ ਵਿਚ, ਦੋ ਸ਼ਬਦਾਂ ਵਿਚ ਵਰਤ ਰਹੀ ਹੈ। ਜੇ ਨੇਰਾ ਤਾਂ ਚਾਨਣਾ ਚਾਨਣੇ ਦਾ ਵਿਪਰੀਤ ਸ਼ਬਦ ਨੇਰਾ ਸੱਚ ਦਾ ਵਿਪਰੀਤ ਸ਼ਬਦ ਝੂਠ ਹੈ ਦਿਨ ਦਾ ਵਿਪਰੀਤ ਸ਼ਬਦ ਰਾਤ ਹੈ ਮਿੱਤਰ ਦਾ ਉਲਟ ਸ਼ਬਦ ਦੁਸ਼ਮਣ ਹੈ ਤੇ ਗੁਰਮੁਖ ਪਿਆਰਿਓ ਸ਼ੰਕਾ ਦਾ ਵਿਪਰੀਤ ਸ਼ਬਦ ਸ਼ਰਧ ਹੈ ਜਿਵੇਂ ਨੇਰਾ ਤੇ ਚਾਨਣਾ ਇਕੱਠੇ ਨਹੀਂ ਹੋ ਸਕਦੇ ਸੱਚ ਤੇ ਝੂਠ ਇਕੱਠੇ ਨਹੀਂ ਹੋ ਸਕਦੇ ਸ਼ੰਕਾ ਤੇ ਸ਼ਰਧਾ ਕਦੇ ਇਕੱਠੇ ਨਹੀਂ ਹੋ ਸਕਦੇ ਜਿੱਥੇ ਸ਼ਰਧਾ ਹੋਵੇਗੀ ਉੱਥੇ ਸ਼ੰਕਾ ਨਹੀਂ ਹੈ ਜਿੱਥੇ ਸ਼ੰਕਾ ਹੋਵੇਗੀ ਉੱਥੇ ਸ਼ਰਧਾ ਨਹੀਂ ਤੇ ਅੱਜ ਸਾਡੇ ਕੋਲ ਸ਼ੰਕਾ ਹੀ ਸ਼ੰਕਾ ਹੈ ਤੇ ਸ਼ਰਧਾ ਰਹੇਗੀ ਕਿੱਥੇ ਸ਼ਰਧਾ ਕਿੰਨੀ ਜ਼ਰੂਰੀ ਹੈ ਇਹ ਭਾਈ ਸੰਤੋਖ ਸਿੰਘ ਜੀ ਤੋਂ ਪੁੱਛੋ ਸੂਰਜ ਪ੍ਰਕਾਸ਼ ਵਿਚ ਕਿ ਸ਼ਰਧਾ ਸਭ ਕੀ ਮੂਲ ਮਹਾਨੀ ਪ੍ਰੇਮ ਅੰਕਰ ਪ੍ਰਗਟੇ ਸੁਖਦਾਨੀ ਸ਼ਰਧਾ ਬੀਜ ਹੈ ਕਾਹਦਾ ਪ੍ਰੇਮੀਓ ਪ੍ਰੇਮ ਦਾ ਪ੍ਰੇਮ ਦਾ ਬੀਜ ਹੋਵੇਗਾ ਉਹਦੇ ਵਿਚੋਂ ਸ਼ਰਧਾ ਦਾ ਬੀਜ ਹੋਵੇਗਾ ਉਹਦੇ ਵਿਚੋਂ ਪ੍ਰੇਮ ਦਾ ਬੂਟਾ ਖੜਾ ਹੋਣਾ ਜਿੱਥੇ ਸ਼ਰਧਾ ਹੀ ਨਹੀਂ ਉੱਥੇ ਪ੍ਰੇਮ ਕਿੱਥੇ ਹਰ ਰਾਏ ਸਾਹਿਬ ਜੀ ਨੇ ਤਾਂ ਹੀ ਹਦਾਇਤ ਕੀਤੀ ਹੈ ਸਾਨੂੰ ਜੈ ਪੈ ਅਦਬ ਨ ਬਾਣੀ ਧਾਰਾ ਜਾਣੋ ਸੋ ਸਿੱਖ ਨਾਹੇ ਹਮਾਰਾ ਜਿਹਦੇ ਮਨ ਵਿਚ ਬਾਣੀ ਦਾ ਸਤਿਕਾਰ ਭੈ ਅਦਬ ਸ਼ਰਧਾ ਨਹੀਂ ਹੈ ਉਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਦੁਨੀਆਂ ਦੇ ਲੋਕੋ ਉਹਨੂੰ ਗੁਰੂ ਦਾ ਸਿੱਖ ਨਹੀਂ ਕਹਿਣਾ ਤੁਹਾਨੂੰ ਭੁਲੇਖ ਹੈ ਕਿ ਉਹ ਸਿੱਖ ਹੈ ਦੇਖੋ ਕਿੰਨੀ ਹਦਾਇਤ ਹੈ ਕਿੰਨਾ ਸਟੈਂਡਿੰਗ ਆਰਡਰ ਹੈ ਮਹਾਰਾਜ ਸੱਤਵੇਂ ਪਾਤਸ਼ਾਹ ਦਾ ਜਿਹਦੇ ਮਨ ਵਿਚ ਬਾਣੀ ਦੀ ਸ਼ਰਧਾ ਨਹੀਂ ਭੈ ਨਹੀਂ ਹੈ ਉਹਨੂੰ ਸਾਡਾ ਸਿੱਖ ਨਹੀਂ ਜਾਣਨਾ ਭਾਈ ਕਿਰਪਾਨ ਪਾਈ ਫਿਰੇ ਚੋਲਾ ਪਾਈ ਫਿਰੇ ਕਥਾ ਕੀਰਤਨ ਕਰਦਾ ਫਿਰੇ ਬ੍ਰਹਮ ਗਿਆਨੀ ਬਣਿਆ ਫਿਰੇ ਜੇ ਬਾਣੀ ਉੱਤੇ ਸ਼ਰਧਾ ਨਹੀਂ ਹੈ ਤਾਂ ਗੁਰਸਿੱਖ ਪਿਆਰਿਓ ਗੁਰੂ ਦਾ ਸਿੱਖ ਨਹੀਂ ਹੈ ਸਾਨੂੰ ਸੁਮਤ ਬਖਸ਼ਣ ਮਹਾਰਾਜ ਸ਼ਰਧਾ ਬਣਾਉਣ ਬਾਣੀ ਤੇ ਜਿੱਦਣ ਸ਼ਰਧਾ ਬਣ ਜਾਵੇ ਸ਼ੰਕਾ ਨੇ ਰਹਿਣਾ ਹੀ ਨਹੀਂ ਜਦੋਂ ਚਾਨਣਾ ਆ ਗਿਆ ਤੇ ਹਨੇਰਾ ਰਹਿਣਾ ਹੀ ਨਹੀਂ ਪਰ ਜਦੋਂ ਸ਼ੰਕਾ ਹੀ ਸ਼ੰਕਾ ਉਦੋਂ ਬਈ ਹਨੇਰਾ ਹੀ ਹਨੇਰਾ ਜਿੱਥੇ ਚਾਨਣਾ ਨਹੀਂ ਉੱਥੇ ਹਨੇਰਾ ਹੀ ਹਨੇਰਾ ਗੁਰਸਿੱਖ ਪਿਆਰਿਓ ਸਵਈਆਂ ਬਾਬਤ ਬਹੁਤ ਸ਼ੰਕਾ ਉਠਾਈ ਗਈ ਹੈ ਕਿ ਬਾਣੀ ਨਹੀਂ ਹੈ ਤੇ ਪ੍ਰਮਾਣ ਐਸੇ ਦਿੱਤੇ ਨੇ ਗੁਰਸਿੱਖ ਪਿਆਰਿਓ ਕਈਆਂ ਨੇ 20 ਲਿਖਿਆ ਭੱਟਾਂ ਨੂੰ ਕਈਆਂ ਨੇ 10 ਲਿਖਿਆ ਭੱਟਾਂ ਨੂੰ ਕਈਆਂ ਨੇ 15 ਲਿਖਿਆ ਭੱਟਾਂ ਨੂੰ ਕਈਆਂ ਨੇ ਐਸੀ ਸ਼ੰਕ ਪਾਈ ਨੇ ਕਿ ਇਹ ਕੱਲੇ ਕੱਲੇ ਭੱਟ ਢੱਟੇ ਕੱਲੇ ਗੁਰੂ ਸਾਹਿਬ ਦੇ ਹਾਜ਼ਰ ਹੋਏ ਨੇ ਦੇਖੋ ਕਿੰਨੀ ਵਿਰੋਧਾਭਾਸ ਹੈ ਬਾਣੀ ਵਿਚ ਸਾਡੇ ਵਿਦਵਾਨ ਨੇ ਨੌ ਨੀ ਲਈਦਾ ਸਟੇਜ ਦੇ ਉੱਤੇ ਗ੍ਰੰਥ ਲਿਖੇ ਪਏ ਨੇ ਕਿ ਕੱਲੇ ਕੱਲੇ ਭੱਟ ਨੇ ਜਾ ਕੇ ਕੱਲੇ ਕੱਲੇ ਗੁਰੂ ਦੇ ਸਾਹਮਣੇ ਬਾਣੀ ਉਚਾਰਨ ਕੀਤੀ ਉਹ ਲਿਖਣ ਵਾਲਿਆਂ ਨੂੰ ਇੰਨਾ ਵੀ ਨਹੀਂ ਪਤਾ ਕਿ ਗੁਰੂ ਨਾਨਕ ਦੇ ਸਾਹਮਣੇ ਜਿਨ੍ਹਾਂ ਨੇ ਬਾਣੀ ਉਚਾਰੀ ਉਨ੍ਹਾਂ ਨੇ ਗੁਰੂ ਅੰਗਦ ਤੇ ਗੁਰੂ ਅਮਰਦਾਸ ਦਾ ਨਾਂ ਕਿਵੇਂ ਲੇਤਾ ਉਹਦੇ ਤੇ ਗੱਦੀ ਤੇ ਬੈਠੇ ਹੀ ਨਹੀਂ ਸੀ ਇੰਨਾ ਵੀ ਨਹੀਂ ਵਿਚਾਰ ਕੀਤੀ ਨੁਕਤਾ ਚੀਨੀ ਕਰਨ ਵਾਲਾ ਸਮਝਦਾ ਨਹੀਂ ਹੁੰਦਾ ਫਿਊਚਰ ਨੂੰ ਕਿ ਇਹਦਾ ਅਰਥ ਕੀ ਹੋਣਾ ਹੁਣ ਗੁਰੂ ਨਾਨਕ ਦੇ ਸਵਈਆਂ ਵਿਚ ਤਿੰਨ ਪਾਤਸ਼ਾਹੀਆਂ ਦਾ ਨਾਂ ਆਉਂਦਾ ਉਹ ਤਾਂ ਅਜੇ ਗੱਦੀ ਤੇ ਬੈਠੇ ਹੀ ਨਹੀਂ ਸੀ ਜੇ ਗੁਰੂ ਨਾਨਕ ਦੇ ਸਾਹਮਣੇ ਉਚਾਰੀ ਹੁੰਦੀ ਤੇ ਗੁਰੂ ਅੰਗਦ ਤੇ ਗੁਰੂ ਅਮਰਦਾਸ ਦਾ ਨਾਂ ਵਿਚ ਕਿਵੇਂ ਆ ਜਾਂਦਾ ਬਈ ਤੇ ਜੇ ਗੁਰੂ ਅਰਜਨ ਦੇ ਸਾਹਮਣੇ ਗੁਰੂ ਰਾਮਦਾਸ ਦੇ ਸਾਹਮਣੇ ਉਚਾਰੀ ਹੁੰਦੀ ਤਾਂ ਫਿਰ ਇਹ ਸ਼ਬਦ ਨਹੀਂ ਸੀ ਆਉਣੇ ਕਿ ਗੁਰੂ ਰਾਮਦਾਸ ਦੀ ਜੋਤੀ ਜੋਤ ਸਮਾ ਕੇ ਸੱਚਖੰਡ ਨੂੰ ਚਲੇ ਗਏ ਫਿਰ ਇਹ ਸ਼ਬਦ ਵਿਚ ਨਹੀਂ ਸੀ ਆਉਣੇ ਚਾਹੀਦੇ ਸੋ ਭੱਟਾਂ ਦੇ ਸਵਈਆਂ ਬਾਬਤ ਤੁਹਾਨੂੰ ਪਹਿਲੀ ਬੇਨਤੀ ਹੈ ਕਿ ਭੱਟ ਗੁਰਮਤ ਵਿਚ ਸਤਾਰਾਂ ਨੇ ਕਿਸੇ ਹੋਰ ਦੀ ਅਨਮਤੀ ਦੀ ਗੱਲ ਨਹੀਂ ਮੰਨਣੀ ਮੈਂ ਜੋ ਵੀ ਸ਼ਬਦ ਤੁਹਾਡੇ ਚਰਨਾਂ ਵਿਚ ਬੇਨਤੀ ਕਰੂੰਗਾ ਉਹਨੂੰ ਇਹ ਨਹੀਂ ਸਮਝਣਾ ਹਰਦੇਵ ਸਿੰਘ ਬੋਲਦਾ ਇਹ ਕਿਸੇ ਦੇ ਲਿਖੇ ਬੋਲਦਾ ਮੈਨੂੰ ਟਕਸਾਲ ਤੇ ਭਰੋਸਾ ਗੁਰਮਤ ਤੇ ਭਰੋਸਾ ਮੈਨੂੰ ਵਿਦਿਆ ਹੀ ਉਥੋਂ ਪ੍ਰਾਪਤ ਹੋਈ ਹੈ ਤੇ ਗੁਰਸਿੱਖ ਪਿਆਰਿਓ ਮੈਂ ਜੋ ਵੀ ਅਕਾਲ ਪੁਰਖ ਦੀ ਬਖਸ਼ੀ ਬੁੱਧੀ ਨਾਲ ਤੁਹਾਡੇ ਚਰਨਾਂ ਵਿਚ ਅਰਥ ਕਰਨੇ ਉਹ ਜਿਹੜੇ ਟਕਸਾਲ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਸੁਣਾਏ ਨੇ ਮੈਨੂੰ ਕੋਈ ਫਿਕਰ ਨਹੀਂ ਤੁਹਾਡੇ ਵਿਚੋਂ ਕਿਸੇ ਨੂੰ ਚੰਗੇ ਲੱਗਣ ਨਾ ਲੱਗਣ ਇਹ ਮੇਰਾ ਸਬਜੈਕਟ ਨਹੀਂ ਹੈ ਕਿ ਤੁਸੀਂ ਅਰਥਾਂ ਤੋਂ ਖੁਸ਼ ਹੋ ਨਹੀਂ ਨਹੀਂ ਮੈਨੂੰ ਭਾਏ ਮੇਰੇ ਸਤਿਗੁਰ ਦਾ ਹੈ ਮੇਰੇ ਸਤਿਗੁਰ ਖੁਸ਼ ਹੋ ਜਾਣ ਮੇਰੇ ਖਾਤਰ ਤਿੰਨੇ ਲੋਕ ਖੁਸ਼ ਨੇ ਅੱਜ ਕੇ ਅਖੋ ਸਤਿਗੁਰ ਮੈਨੂੰ ਸਤਿਗੁਰਾਂ ਦਾ ਭੈ ਜੋ ਗੁਰੂ ਗੋਬਿੰਦ ਸਿੰਘ ਨੇ ਆਪਣੀ ਰਸਨਾ ਤੋਂ ਬਚਨ ਉਚਾਰੇ ਨੇ ਬਸ ਉਹੀ ਟਕਸਾਲਾ ਨੇ ਦਮਦਮਾ ਸਾਹਿਬ ਤੇ ਸਤੋ ਕੀ ਗੜੀ ਗਿਆਨੀ ਸੰਤ ਮਹਾਰਾਜ ਬਾਬਾ ਅਮੀਰ ਸਿੰਘ ਜੀ ਗਿਆਨੀ ਮਨੀ ਸਿੰਘ ਜੀ ਦੀ ਟਕਸਾਲ ਤੇ ਗੁਰਸਿੱਖ ਪਿਆਰੋ ਭੱਟਾਂ ਦੀ ਗਿਣਤੀ 17 ਜਿਨ੍ਹਾਂ ਦੇ ਸਵਈਏ ਨੇ 17 ਕਿਉਂ ਨੇ ਬ੍ਰਹਮਾ ਜੀ ਨੂੰ ਮਾਣ ਹੋ ਗਿਆ ਕਿ ਜੇ ਮੈਂ ਵੇਦ ਨਾ ਰਚਦਾ ਇਸ ਸ੍ਰਿਸ਼ਟੀ ਨੂੰ ਗਿਆਨ ਨਹੀਂ ਸੀ ਪੈਦਾ। ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨੇ। ਮਹਾਰਾਜ ਨੇ ਪ੍ਰਮਾਣ ਦਿੱਤਾ ਬ੍ਰਹਮਾ ਨੂੰ, ਪਹਿਲਾਂ ਤਾਂ ਮਾਣ ਇਹ ਹੋਇਆ, ਉਸਨੇ ਪੁੱਛਿਆ ਮੇਰੀ ਪੈਦਾਇਸ਼ ਕਿੱਥੋਂ ਹੋਈ ਹੈ, ਤੇ ਦੱਸਣ ਵਾਲੇ ਨੇ ਦੱਸਿਆ ਕਮਲ ਦੀ ਨਾਭੀ ਵਿਚੋਂ ਹੋਈ ਹੈ ਤੇਰੀ ਪੈਦਾਇਸ਼। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁੱਖ ਕੰਠ ਸਵਾਰ ਬਾਣੀ ਨੇ ਮੰਨੇ ਕਿ ਕਮਲ ਦੀ ਨਾਭੀ ਵਿਚੋਂ ਬ੍ਰਹਮਾ ਪੈਦਾ ਹੋਇਆ। ਜੇ ਨਾਭੀ ਚੋਂ ਪੈਦਾ ਨਾ ਹੋਇਆ, ਮੈਂ ਸਿੱਧੀ ਪੰਜਾਬੀ ਦੀ ਗੱਲ ਕਰਦਾ, ਤਾਂ ਮਾਂ ਬਾਪ ਦਾ ਨਾਂ ਸਾਡੇ ਕੋਲ ਹੁੰਦਾ ਬਹੁਤ ਸਿੱਧੇ ਪ੍ਰਮਾਣ ਦੇ। ਦੁਨੀਆਂ ਦਾ ਇਤਿਹਾਸ ਪੜ੍ਹ ਲਓ, ਬ੍ਰਹਮਾ ਦੇ ਮਾਂ ਬਾਪ ਦਾ ਪਤਾ ਨਹੀਂ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ ਤੇ ਉਹਨੂੰ ਆ ਗਿਆ ਮਾਣ, ਕਹਿੰਦਾ ਦੱਸਣ ਵਾਲਿਆ ਝੂਠ ਬੋਲਦਾ, ਮੈਂ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਮਲ ਫੁੱਲ ਚੋਂ ਪੈਦਾ ਹੋ। ਬੈਠੇ ਬੈਠੇ ਨੇ ਕਮਲ ਫੁੱਲ ਦੇ ਲੱਤ ਮਾਰੀ, ਤੇ ਫਿਰ ਕਿੱਥੇ ਮਾਣ ਟੁੱਟਿਆ। ਉਹ ਵਾਹਿਗੁਰੂ ਦੇ ਕਮਲ ਫੁੱਲ ਦੀ ਨਾਭੀ ਇਤਨੀ ਵੱਡੀ ਬਣ ਗਈ ਕਿ ਉਹਦੇ ਵਿਚ ਡਿੱਗ ਪਿਆ ਬ੍ਰਹਮਾ। 18 ਯੁੱਗ ਬੀਤ ਗਏ, ਹੇਠ ਨੂੰ ਇਹ ਜਾਈ ਜਾਵੇ ਪਰ ਨਾਭੀ ਨੀ ਮੁਕੀ। ਆਖੋ ਸਤਨਾਮ, 18 ਯੁੱਗ। ਤੇ ਜਦੋਂ 18 ਯੁੱਗ ਬੀਤ ਗਏ, ਵੇਖਿਆ ਕਿ ਤਾਂ ਪਤਾ ਨੀ ਲੱਗਦਾ, ਮੈਂ ਤਾਂ ਭੁਲੇਖੇ ਵਿਚ ਪੈ ਗਿਆ, ਮੈਂ ਤਾਂ ਕੁਝ ਵੀ ਨੀ ਇੱਥੇ। ਫਿਰ ਅਰਦਾਸ ਕੀਤੀ, ਹੁਣ ਵਾਹਿਗੁਰੂ ਮੈਨੂੰ ਬਚਾ। 18 ਯੁੱਗ ਉੱਪਰ ਆਉਣ ਨੂੰ ਲੱਗੇ, ਉਹਨੂੰ ਬਾਣੀ ਵਿਚ ਕੀ ਲਿਖਿਆ, ਯੁੱਗ 36 ਕੀਓ ਗੋਬਾਰਾ। ਉਹ 18 ਜਾਣ ਨੂੰ ਤੇ 18 ਆਉਣ ਨੂੰ 36 ਯੁੱਗ। ਬ੍ਰਹਮ ਉਹਨੇ ਮਾਣ ਕੀਤਾ ਕਿ ਜੇ ਮੈਂ ਵੇਦ ਨਾ ਰਚਦਾ। ਇੱਕ ਬੇਨਤੀ ਹੋਰ ਯਾਦ ਰੱਖਿਓ, ਵੇਦ ਕੋਈ ਸ਼ਬਦ ਨਹੀਂ ਹੈ, ਵੇਦ ਕੋਈ ਗ੍ਰੰਥ ਨਹੀਂ ਹੈ। ਸੁਰਤੀ ਜਿਹੜਾ ਗ੍ਰੰਥ ਹੈ ਨਾ, ਸੁਰਤੀ ਤੁਸੀਂ ਬਹੁਤ ਸੁਣਿਆ, ਸੁਰਤ ਸਿਮਰਤ, ਸੁਰਤੀ ਇੱਕ ਗ੍ਰੰਥ ਹੈ। ਉਹਨੂੰ 4 ਹਿੱਸਿਆਂ ਵਿਚ ਵੰਡਿਆ ਗਿਆ, ਜਿਹਦਾ ਨਾਮ 4 ਵੇਦ। ਵੇਦ ਕੋਈ ਭਾਸ਼ਾ ਵਿਚ ਸ਼ਬਦ ਨਹੀਂ ਹੈ, ਗ੍ਰਾਮੈਟੀਕਲੀ ਗਲਤ ਹੈ। ਅਸਲ ਸ਼ਬਦ ਹੈ ਵਿਦ, ਵਿਦ ਕਾਸ ਧਾਤੂ ਵੇਦਾ, ਅਸਲ ਸ਼ਬਦ ਵਿਦ ਹੈ। ਵਿਦ ਕਹਿੰਦੇ ਨੇ ਸੰਸਕ੍ਰਿਤ ਵਿਚ ਗਿਆਨ ਨੂੰ, ਜਾਣਨ ਨੂੰ। ਵਿਦ ਤੋਂ ਹੀ ਵੇਦ ਬਣੇ, ਵਿਦ ਤੋਂ ਹੀ ਵਿਦਵਾਨ ਬਣੇ, ਵਿਦ ਤੋਂ ਹੀ ਵਿਦਿਆ ਬਣੀ ਏ, ਤੇ ਵਿਦ ਤੋਂ ਹੀ ਵਿਦਿਆਲਾ ਬਣੇ। ਅਸਲ ਦਾ ਕਾਸ ਧਾਤੂ ਵਿਦ ਹੈ। ਇਹਨੇ 4 ਬ੍ਰਹਮਾ ਜੀ ਨੇ ਉਚਾਰੇ ਨੇ, ਬਾਣੀ ਮੰਨਦੀ ਹੈ। ਇਹਨਾਂ ਨੂੰ ਹੋਇਆ ਮਾਣ ਕਿ ਜੇ ਮੈਂ ਵੇਦ ਨਾ ਉਚਾਰਦਾ, ਇਹ ਸੰਸਾਰ ਅਗਿਆਨੀ ਰਹਿੰਦਾ, ਇੱਥੇ ਕਿਸੇ ਨੂੰ ਗਿਆਨ ਨਹੀਂ ਸੀ। ਪਿਆਰਿਓ, ਯਾਦ ਰੱਖਿਓ, ਜਿੰਨੇ ਮਰਜ਼ੀ ਮਾੜੇ ਕੰਮ ਕਰੀ ਜਾਓ, ਉਹਦਾ ਫਲ ਤੁਸੀਂ ਭੁਗਤਣਾ, ਮੈਂ ਵੀ ਭੁਗਤਣਾ। ਰੱਬ ਨਹੀਂ ਹਟਾਉਂਦਾ ਕਿ ਸ਼ਰਾਬ ਨਾ ਪੀਓ, ਜੂਆ ਨਾ ਖੇਡੋ, ਪਰ ਇੱਕ ਗੱਲ ਹਟਾਉਂਦਾ ਰੱਬ ਕਿ ਜੋ ਮਰਜ਼ੀ ਕਰੀ ਜਾਏ, ਕਦੇ ਹਉਮੈ ਨਾ ਕਰੀ। ਹਰ ਜੀਉ ਅਹੰਕਾਰ ਨਾ ਪਾਵੇ ਵੇਦ ਪੂਕਸ। ਤੇ ਆਪਾਂ ਤੁਸੀਂ ਸਿਆਣੇ ਬੈਠੇ ਹੋ, ਸਾਰਾ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਰੱਬ ਕਿਸੇ ਦਾ ਵੈਰੀ ਨਹੀਂ, ਸਭ ਸਮਾਨ ਹੈ ਉਹਨੂੰ। ਪਰ ਇੱਕ ਜਗ੍ਹਾ ਲਿਖਿਆ ਵੀ ਵੈਰੀ ਹੈਗਾ, ਬਾਣੀ ਵਿੱਚ ਲਿਖੇ ਕਿ ਉਹਦਾ ਵਿਰੋਧ ਹੈਗਾ। ਪੜ੍ਹਦੇ ਹੋ ਤੁਸੀਂ, ਹਉਮੈ ਨਾਵੇ ਨਾਲ ਵਿਰੋਧ ਹੈ। ਜੇ ਰੱਬ ਦੀ ਦੁਸ਼ਮਣੀ ਹੈ ਤਾਂ ਮੈਂ ਨਾਲ, ਹਉਮੈ ਨਾਲ, ਹੋਰ ਨੀ ਕਿਸੇ ਨਾਲ, ਨਾ ਚੋਰ ਨਾਲ, ਉਹਦਾ ਚੀਠੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ, ਹੋਰ ਨੀ ਕਿਸੇ ਨਾਲ ਉਹਦਾ ਵੈਰ। ਕਰੋ ਤੇ ਭਰੋ ਨੇ ਕੀ ਲੈਣੇ, ਪਰ ਜੇ ਉਹਦਾ ਵੈਰ ਹੈ ਨਾ, ਤਾਂ ਇੱਕ ਮੈਂ ਨਾਲ ਹੈ। ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾ। ਤੇ ਜਦੋਂ ਅਹੰਕਾਰੀ ਹੋਇਆ ਬ੍ਰਹਮਾ, ਫਿਰ ਅਕਾਲ ਪੁਰਖ ਨੇ ਸਰਾਪ ਦਿੱਤਾ, ਜਾ ਹੁਣ ਤੁਹਾਡੀ ਦੁਰਦਿਸ਼ਾ ਹੋਵੇਗੀ, ਇਹਨਾਂ ਨੂੰ ਕੋਈ ਨੀ ਪੁੱਛੇਗਾ, ਕੋਈ ਨੀ ਪੜ੍ਹੇਗਾ। ਜਦੋਂ ਆ ਸਰਾਪ ਹੋ ਗਿਆ, ਫਿਰ ਚਰਨਾਂ ਤੇ ਡਿੱਗਿਆ ਕਿ ਮਹਾਰਾਜ ਹੁਣ ਤੁਹਾਡਾ ਬਚਨ ਤਾਂ ਹੋਣਾ ਪੂਰਾ, ਪਰ ਮੈਂ ਬਖਸ਼ਿਆ ਕਦ ਜਾਵਾਂਗਾ। ਉਦੋਂ ਫਿਰ ਅਕਾਲ ਪੁਰਖ ਨੇ ਬਚਨ ਕੀਤਾ ਸੀ, ਕਲ ਯੁਗ ਆਉਣ ਦੇ ਮੈਂ ਆਪ ਬੰਦੇ ਦਾ ਸਰੂਪ ਧਾਰਨ ਕਰਕੇ ਪ੍ਰਗਟ ਹੋਵਾਂ। ਸ੍ਰੀ ਗੁਰੂ ਨਾਨਕ ਦੇ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰ ਲੋਕ ਸੁਣਿਓ, ਬਿਰਦ ਲੋਕ ਸੁਣਿਓ, ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇਹ ਜਿਹੜੇ ਬਚਨ ਸਵਈਆ ਤੁਹਾਡੇ ਸਾਹਮਣੇ ਪੇਸ਼ ਕੀਤਾ, ਦਸਮ ਗ੍ਰੰਥ ਦਾ ਸਵਈਆ ਭਾਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਅਕਾਲ ਪੁਰਖ ਆਪ ਸਰੂਪ ਧਾਰਨ ਕਰਕੇ ਨਿਰਗੁਣ ਤੇ ਸਰਗੁਣ ਹੋ ਕੇ ਸੰਸਾਰ ਵਿਚ ਆਏ। ਅਕਾਲ ਪੁਰਖ ਕਹਿਣ ਲੱਗੇ ਜਦੋਂ ਮੈਂ ਖੁਦ ਅਵਤਾਰ ਲੈ ਕੇ ਜਾਵਾਂਗਾ ਉਦੋਂ ਤੁਹਾਨੂੰ ਮਿਲਣਗੇ, ਮੇਰੇ ਸਰੂਪ ਦੇ ਦਰਸ਼ਨ ਹੋਣਗੇ, ਉਦੋਂ ਤੁਹਾਡਾ ਇਹ ਪਾਪ ਬਖਸ਼ਿਆ ਜਾਵੇਗਾ। ਜਿੱਥੋਂ ਸਵਈਏ ਪ੍ਰਾਪਤ ਹੋਏ ਨੇ ਗੁਰਮੁਖ ਪਿਆਰਿਓ, ਜਿਹੜਾ ਭਿੱਖਾ ਭੱਟ ਹੈ ਇਹ ਬ੍ਰਹਮਾ ਦਾ ਸਰੂਪ ਹੈ। ਖੁਦ ਬ੍ਰਹਮਾ ਗੁਰੂ ਮਹਾਰਾਜ ਦੇ ਚਰਨਾਂ ਵਿਚ ਅੰਮ੍ਰਿਤਸਰ ਸਾਹਿਬ ਆਏ, ਗੋਇੰਦਵਾਲ ਸਾਹਿਬ ਆਏ। ਕੁਝ ਵਿਦਵਾਨ ਗੋਇੰਦਵਾਲ ਸਾਹਿਬ ਕਹਿੰਦੇ ਨੇ ਤੇ ਕੁਝ ਅੰਮ੍ਰਿਤਸਰ ਸਾਹਿਬ ਕਹਿੰਦੇ ਨੇ। ਰਹੋ ਅੱਧ ਵਿਚਾਰ ਨੁਕਤਾ ਚੀਨੀ ਵਿਚ ਨਹੀਂ ਪੈਣਾ। ਭਿੱਖਾ ਜਿੱਥੇ ਸ਼ਬਦ ਆਵੇਗਾ ਸਵਈਆਂ ਵਿਚ, ਇਹ ਬ੍ਰਹਮਾ ਦਾ ਅਵਤਾਰ ਹੈ। ਕਿਉਂਕਿ ਚਾਰ ਵੇਦ ਸੀ, ਫਿਰ ਇੱਕ ਇੱਕ ਵੇਦ ਨੇ ਚਾਰ ਸਰੂਪਾਂ ਵਿਚ ਜਨਮ ਲਿਆ, ਉਹ ਹੋ ਗਏ 16 ਤੇ ਭਿੱਖਾ ਬ੍ਰਹਮਾ ਇਹਨਾਂ ਦਾ ਕਰਤਾ 17। ਇਸ ਤਰ੍ਹਾਂ ਭਾਈ ਜਿਹੜਾ ਭੱਟਾਂ ਦੇ ਸਵਈਏ ਅੱਜ ਗੁਰੂ ਦੀ ਕਿਰਪਾ ਨਾਲ ਆਰੰਭ ਹੋ ਰਹੇ ਨੇ, ਇਹਨਾਂ ਦੇ ਉਚਾਰਨ ਵਾਲਿਆਂ ਦੀ ਗਿਣਤੀ 17 ਹੈ ਗੁਰਮਤ ਵਿਚ। ਕੋਈ ਅੱਗੇ ਪਿੱਛੇ ਕਰੇ ਉਹ ਗੱਲ ਨਹੀਂ ਮੰਨਣੀ। ਸ਼ਰਧਾ ਰੱਖੋ ਗੁਰਮਤ ਉਤੇ, ਸ਼ਰਧਾ ਰੱਖੋ ਗੁਰਬਾਣੀ ਉਤੇ। ਗੁਰਸਿੱਖ ਪਿਆਰਿਓ, ਇਹ ਤੋਂ ਵੱਡੀ ਗੱਲ ਹੈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਅੱਖਰ, ਕੱਲਾ ਇਹ ਨਾ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਰੱਬ ਦਾ ਸਰੂਪ ਹੈ, ਨਹੀਂ ਗੁਰਮੁਖ ਪਿਆਰਿਓ, ਇੱਕ ਇੱਕ ਅੱਖਰ ਵਾਹਿਗੁਰੂ ਦਾ ਸਰੂਪ। ਕਿਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਤੋਂ ਪੜ੍ਹੋ ਤੁਸੀਂ ਕਿ ਗੁਰੂ ਗ੍ਰੰਥ ਸਾਹਿਬ ਹੈ ਕੀ। ਦੁੱਖ ਨਾ ਮੇਰੀਆਂ ਬੇਨਤੀਆਂ ਨਾ ਮਨਾਇਓ, ਮੱਥਾ ਟੇਕਣਾ, ਰੁਮਾਲਾ ਚੜਾਉਣਾ, ਅਖੰਡ ਪਾਠ ਕਰਾਉਣਾ, ਪਰਚੀ ਕਟਾਉਣੀ, ਇਹ ਹੋਰ ਚੀਜ਼ਾਂ ਨੇ। ਗੁਰੂ ਗ੍ਰੰਥ ਸਾਹਿਬ ਨੂੰ ਜਾਣਨਾ ਹੋਰ ਚੀਜ਼ ਹੈ। ਮੈਂ ਇਹ ਵੀ ਬੇਨਤੀ ਕਰ ਦਵਾਂ, ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਲੋਕਾਂ ਨੂੰ ਦੱਸ ਦਿੰਦੇ, ਅੱਧੀ ਦੁਨੀਆਂ ਹੁਣ ਨੂੰ ਸਿੱਖ ਹੋ ਜਾਂਦੀ। ਅਸੀਂ ਕਰਮ ਕਾਂਡ ਦੱਸਿਆ ਲੋਕਾਂ ਨੂੰ, ਅਸੀਂ ਪੂਜਾ ਦੇ ਸਾਧਨ ਦੱਸੇ ਨੇ, ਕਿਉਂਕਿ ਪੂਜਾ ਦੇ ਵਿਚ ਸਾਡਾ ਸਵਾਰਥ ਹੈ, ਸਾਡਾ ਕੁਝ ਮਤਲਬ ਹੈ, ਸਾਡਾ ਕੁਝ ਕਰਮ ਚੱਲ ਰਿਹਾ ਵਿਚ, ਪਰ ਅਸੀਂ ਗੁਰਬਾਣੀ ਦੇ ਅਰਥ ਨਹੀਂ ਦੱਸੇ। ਜੇ ਗੁਰਬਾਣੀ ਦਾ ਗਿਆਨ ਅਸੀਂ ਦੇ ਦਿੰਦੇ ਗੁਰਸਿੱਖ ਪਿਆਰਿਓ, ਸੂਰਜ ਆਪਣੀ ਰੋਸ਼ਨੀ ਦਿੰਦਾ, ਜਦ ਉਹ ਰੋਸ਼ਨੀ ਦੇ ਦਿੰਦਾ ਸਾਰਿਆਂ ਨੂੰ, ਕੋਈ ਮੁਨਕਰ ਹੋਵੇਗਾ ਕਿ ਰੋਸ਼ਨੀ ਨਹੀਂ ਮਿਲੀ? ਕੋਈ ਮੁਨਕਰ ਹੋਵੇਗਾ ਕਿ ਸੂਰਜ ਨਹੀਂ ਹੈ? ਜੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਅਸੀਂ ਘਰ ਘਰ ਦੇ ਦਿੰਦੇ, ਕਿਸੇ ਨੇ ਮੁਨਕਰ ਹੋਣਾ ਹੀ ਨਹੀਂ ਸੀ ਕਿ ਮੇਰਾ ਗੁਰੂ ਨਹੀਂ ਹੈ। ਗੁਰਬਾਣੀ ਇਸ ਯੁਗ ਮੈਂ ਚੱਲ, ਇਹ ਵੀ ਯਾਦ ਰੱਖਿਓ, ਜਿੰਨੇ ਅੱਡੇ ਮਨਮਤੀਆਂ ਦੇ ਖੁੱਲੇ ਨੇ ਇਹ ਉਹਨਾਂ ਦਾ ਦੋਸ਼ ਨਹੀਂ ਹੈ। ਪੰਜਾਬ ਵਿਚ ਜਾਓ, ਕੋਠੀ ਬਣਾਓ, ਜਿੰਨਾ ਚਿਰ ਤੁਹਾਨੂੰ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਨੇ ਕਨੈਕਸ਼ਨ ਨਹੀਂ ਨਾ ਦੇਣਾ, ਉਨਾ ਚਿਰ ਤਾਂ ਮੋਮਬੱਤੀ ਮਚਾਓਗੇ, ਲੈਂਟਰਨ ਰੱਖੋਗੇ, ਹਾਈਡਰੋ ਦਾ ਗੈਸ ਪੰਪ ਰੱਖੋਗੇ, ਗੈਸ ਮਚਾਓਗੇ, ਚੰਨੇ ਖਾਤਰੀ ਹੋਏ। ਬਿਜਲੀ ਆਈ ਨਹੀਂ, ਪਰ ਜਦੋਂ ਬਿਜਲੀ ਆ ਜਾਵੇ ਫਿਰ ਲੈਂਟਰਨ ਦੀ ਕੀ ਲੋੜ ਹੈ? ਇਹ ਮਨਮਤੀਆਂ ਦੇ ਅੱਡੇ ਕਿਉਂ ਖੁੱਲੇ ਨੇ? ਇਹ ਸਿੱਖ ਮਨਮਤੀਆਂ ਦੇ ਪਿੱਛੇ ਦੇ ਤਾਰੀਆਂ ਦੇ ਕਿਉਂ ਲੱਗੇ ਨੇ? ਇਹ ਮੋਮਬੱਤੀਆਂ ਦੇ ਪਿੱਛੇ ਤਾਂ ਲੱਗੇ, ਅਸੀਂ ਗੁਰਬਾਣੀ ਦਾ ਕਨੈਕਸ਼ਨ ਉਨ੍ਹਾਂ ਦੇ ਘਰ ਦੇ ਨਹੀਂ ਸਕੇ, ਅਸੀਂ ਗੁਰਬਾਣੀ ਨਾਲ ਉਨ੍ਹਾਂ ਨੂੰ ਜੋੜ ਨਹੀਂ ਸਕੇ। ਸਾਡਾ ਇਰਾਦਾ ਇਹ ਨਹੀਂ ਕਿ ਜੋੜੀਏ, ਸਾਡਾ ਲਾਣਾ ਪ੍ਰਚਾਰਕ ਗੁਰਸਿੱਖ ਪਿਆਰਿਓ, ਜੇ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਤਾ, ਵੱਡਾ ਸਾਡੇ ਡੇਰੇ ਫੇਲ ਹੈ, ਸਾਡਾ ਬਿਜਨਸ ਖਤਮ ਹੈ, ਬਹੁਤ ਘਾਟ ਹੈ, ਬਹੁਤ ਦੁੱਖ ਦੀਆਂ ਗੱਲਾਂ ਨੇ। ਕਿਤੇ ਸਾਂਝੀਆਂ ਹੋਣ ਦਾ ਸਮਾਂ ਮਿਲੇ ਫੇਰ ਪਤਾ ਲੱਗੇ ਕੀ ਘਟਨਾ ਵਾਪਰ ਰਹੀ ਹੈ। ਐਵੇਂ ਡਾਂਗ ਚੱਕ ਕੇ ਕੰਮ ਨਹੀਂ ਚੱਲਣਾ ਗੁਰਸਿੱਖ ਪਿਆਰਿਓ, ਜੜ ਤੱਕ ਪੁੱਜਣ ਦੀ ਲੋੜ ਹੈ ਬਿਮਾਰੀ ਦੇ। ਪਹਿਲਾਂ ਡਾਇਗਨੋਸ ਕਰੋ, ਤਸ਼ਖੀਸ ਕਰੋ ਕਿ ਬਿਮਾਰੀ ਪੈਦਾ ਕਿੱਥੋਂ ਹੋ ਰਹੀ ਹੈ। ਗਿੱਟੇ ਸੁੱਜ ਗਏ ਤੇ ਉੱਤੋਂ ਹੀ ਮਾਸ ਕਰੀ ਜਾਓ, ਆਰਥੋਰਾਈਟਸ ਹਟ ਜੂਗਾ। ਜਦ ਤੱਕ ਖੂਨ ਵਿਚ ਤੇਰੇ ਭਾਈ, ਖੂਨ ਵਿਚ ਤੇਰੇ ਨਾਈਟ੍ਰਿਕ ਐਸਿਡ ਬਣਿਆ ਹੋਇਆ ਤੇ ਆਰਥੋਰਾਈਟਸ ਕਿੱਥੋਂ ਹਟ ਜੂਗਾ ਤੇਰੇ? ਇਹ ਉਹਨਾਂ ਦੀ ਗੱਲ ਨੀ ਜਿਹੜੇ ਮਨਮਤੀਆਂ ਪਿੱਛੇ ਲੱਗੇ ਨੇ। ਸਾਡੀ ਕਮਜ਼ੋਰੀ ਹੈ, ਧਰਮ ਸੰਸਥਾਵਾਂ ਦੀ ਕਮਜ਼ੋਰੀ ਹੈ, ਪ੍ਰਚਾਰਕਾਂ ਦੀ ਕਮਜ਼ੋਰੀ ਹੈ, ਤੇ ਬਹੁਤ ਵੱਡੀ ਕਮਜ਼ੋਰੀ ਇਹ ਹੈ ਕਿ ਸਾਡੇ ਕੋਲ ਬਾਣੀ ਦੀ ਖੋਜ ਨਹੀਂ। ਅਸੀਂ ਸੁਣਾਈਏ ਕਿਸੇ ਨੂੰ ਕੀ? ਸਾਨੂੰ ਤਾਂ ਬਾਣੀ ਸ਼ੁੱਧ ਪੜ੍ਹਨੀ ਨਹੀਂ ਆਉਂਦੀ, ਸੀ ਤਾਂ ਬਾਣੀ ਦਾ ਪਾਠ ਸੰਸਥਾ ਲਈ ਨਹੀਂ ਕਿਸੇ ਤੋਂ। ਦੁੱਖ ਨਾ ਮਨਾਇਓ, ਪੰਜਾਬ ਵਿਚ ਕਮੇਟੀਆਂ ਨੇ ਇੱਥੇ ਵੀ ਹੋਣਗੀਆਂ, ਅਖੰਡ ਪਾਠ ਰੱਖ ਲਿਆ ਗੁਰਦੁਆਰੇ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੈ ਜੀ, ਅਖੰਡ ਪਾਠ ਕਰਾਉਣੇ, ਪਾਠੀ ਹੈ ਨਹੀਂ, ਇੱਕ ਬੈਠ ਗਿਆ ਪਾਠੀ, 3 ਘੰਟੇ ਹੋ ਗਏ, ਸਟੇਜ ਸਕੱਤਰ ਬੋਲਦਾ ਲਾਊਡ ਸਪੀਕਰ ਤੇ, ਆਈ ਵੀ ਫਲਾਣਾ ਸੇ ਛੱਡੀ ਇਹਨੂੰ 3 ਘੰਟੇ ਹੋ ਗਏ, ਉਹ ਘਰ ਬੈਠਾ ਸੁਣੀ ਜਾਂਦਾ, ਜਾਂਦਾ ਨੀ, ਜੇ ਮੈਂ ਚਲਿਆ ਗਿਆ ਮੈਨੂੰ 4 ਘੰਟੇ ਨੀ ਛੱਡਣਾ। ਦੇਖੋ ਅਖੰਡ ਪਾਠ ਕੀ ਹੋ ਰਹੇ ਨੇ ਸਰ,
ਨਾ ਕਿਸੇ ਨੇ ਇਸ਼ਨਾਨ ਕਰਨੇ, ਸਕੂਟਰ ਫੜਨ ਗਏ ਜਲੰਧਰ ਤੋਂ ਆਉਂਦੇ ਆਉਂਦੇ ਤਾਂ ਉਹ ਤੂੰ ਘਰ ਸਕੂਟਰ ਮੈਂ ਦੇ ਕੇ ਆਉਣਾ, ਤੂੰ ਫਲਾਣੇ ਨੂੰ ਛੱਡ। ਵੇਖੋ ਖੰਡ ਪਾਠ ਕੀ ਹੋ ਰਹੇ। ਗੁਰਸਿੱਖ ਪਿਆਰੇ ਖੋਜ ਨਹੀਂ ਰਹੀ, ਕਿਉਂ ਨਹੀਂ ਰਹੀ? ਇਹ ਵੀ ਹੁਣ ਸਿਆਣੇ ਬੈਠੇ ਹੋ, ਵਿਦਵਾਨਾਂ ਦੀ ਸਿੱਖ ਕੌਮ ਵਿਚ ਕਦਰ ਨਹੀਂ। ਇਹ ਤਾਂ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਲੱਖਾਂ ਜਨਮਾਂ ਵਿਚ ਸਿੱਖ ਕੌਮ ਉਨ੍ਹਾਂ ਦੀ ਦੇਣ ਨਹੀਂ ਦੇ ਸਕਦੀ ਜਿਹੜੀ ਉਹ ਵਿਦਿਆ ਦੇ ਗਏ। ਜੇ ਕਿਤੇ ਉਹ ਵਿਦਿਆ ਨਾ ਦਿੰਦੇ, ਉਹ ਤੁਸੀਂ ਛੱਡੋ ਆਪਣੇ ਇਸ ਇੰਗਲੈਂਡ ਨੂੰ, ਛੱਡੋ ਅਮਰੀਕਾ ਨੂੰ, ਸ੍ਰੀ ਹਰਿਮੰਦਰ ਸਾਹਿਬ ਵੀ ਪਾਠੀ ਨਹੀਂ ਸੀ ਲੱਭਣਾ ਕੋਈ ਲੱਗਣ ਵਾਸਤੇ। ਜੇ ਉਹ ਢਾਲਣਾ ਨਾ ਕਮਾਈ ਕਰਦੇ, ਪਾਠ ਸ਼ੁੱਧ ਪਾਠਾਂ ਦਾ ਗਿਆਨ ਨਾ ਸਾਨੂੰ ਦਿੰਦੇ, ਅਸੀਂ ਖੋਜ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਖੋਜੀਆਂ ਦੀ ਤੁਹਾਡੇ ਵਿਚ ਕਦਰ ਨਹੀਂ, ਵਿਦਵਾਨਾਂ ਦੀ ਸਿੱਖ ਕੌਮ ਵਿਚ ਕਦਰ ਨਹੀਂ ਹੈ। ਕਦਰ ਹੈ ਤਾਂ ਕੱਚੇ ਪੇਲੇ ਦੋ ਚੀਜ਼ਾਂ ਦੀ ਕਦਰ ਹੈ, ਜਾਂ ਕੋਈ ਫੰਡ ਦੇਣ ਵਾਲਾ ਹੋਵੇ ਤੁਹਾਨੂੰ, ਜਾਂ ਕੋਈ ਵੋਟਾਂ ਪਾਉਣ ਵਾਲਾ ਹੋਵੇ, ਕੋਈ ਸਤਨਾਮ ਉਹਦੀ ਚੜ੍ਹਦੀ ਕਦਰ। ਜਾਂ ਤਾਂ ਕੈਸ਼ ਦੇਵੇ ਜਾਂ ਦਸ ਬੰਦੇ ਪਿੱਛੇ ਹੋਣ, ਊੜਾ ਆੜਾ ਆਵੇ ਚਾਹੇ ਨਾ ਆਵੇ। ਗੁਰਸਿੱਖ ਪਿਆਰੇ, ਜੇ ਅਸੀਂ ਗੁਰਬਾਣੀ ਦਾ ਪ੍ਰਚਾਰ, ਗੁਰਮਤ ਦਾ ਪ੍ਰਚਾਰ ਹੁਣ ਤੁਹਾਡੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਥੋੜਾ ਜਿਹਾ ਆਰੰਭਿਆ ਹੈ, ਕਿਉਂਕਿ ਗਿਆਨੀ ਮੇਵਾ ਸਿੰਘ ਦੀ ਜਗ੍ਹਾ ਦਾਸ ਨੂੰ ਡਿਊਟੀ ਮਿਲੀ ਹੈ ਧਰਮ ਪ੍ਰਚਾਰ ਦੀ। ਉਨ੍ਹਾਂ ਦੇ ਚੜਾਈ ਕਰਨ ਤੋਂ ਬਾਅਦ ਦਾਸ ਨੂੰ ਸੇਵਾ ਬਖਸ਼ੀ ਹੈ ਪੰਥ ਨੇ, ਤੇ ਹੁਣ ਬਹੁਤ ਉੱਚੇ ਪ੍ਰੋਗਰਾਮ ਉਥੇ ਉਲੀਕੇ ਗਏ ਨੇ, ਥੋੜੇ ਸਮੇਂ ਵੀ ਤੁਹਾਡੇ ਸਾਹਮਣੇ ਆਉਣਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੁੱਲ ਨਹੀਂ ਵਿਕੂਗੀ। ਇਹ ਫੈਸਲਾ ਕਰ ਦਿੱਤਾ ਸੀ ਧਰਮ ਪ੍ਰਚਾਰ ਕਮੇਟੀ ਵਿਚ, ਜਿੰਨੀਆਂ ਬੀੜਾਂ ਹੋਣਗੀਆਂ ਸਾਰੀਆਂ ਸੇਵਾ ਪਰ ਦਿੱਤੀ ਉੱਥੇ ਜਾਵੇਗੀ ਜਿੱਥੇ ਮਹਾਰਾਜ ਦੇ ਸਰੂਪ ਰੱਖਣ ਦਾ ਪੂਰਾ ਇੰਤਜ਼ਾਮ ਹੋਵੇਗਾ। ਇਹ ਨਹੀਂ ਕਿ ਸੜਕ ਤੇ ਗੱਡ ਲੋ ਘੰਟਾ ਤੇ ਗੁਰਦੁਆਰਾ ਬਣਾਉਣਾ, ਢੇਰਾਂ ਰੂੜੀਆਂ ਦੇ ਵਿਚ ਝੰਡੇ ਗੱਡੀ ਬੈਠੇ ਨੇ ਗੁਰਦੁਆਰੇ ਬਣਾਉਣੇ, ਉਹ ਸਭ ਮਹਾਰਾਜ ਦੀ ਕਿਰਪਾ ਹੋਣੀ। ਦੂਜੀ ਗੱਲ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਦੀਆਂ ਪੋਥੀਆਂ ਟਕਸਾਲੀ ਨਮਨਵੇਂ ਸਾਹਿਬ ਵਾਲੇ ਅਰਥ ਉਹ ਛਾਪੀਆਂ ਜਾਣਗੀਆਂ, ਉਹ ਵੀ ਪੋਥੀਆਂ ਪੜ੍ਹਨ ਵਾਲਿਆਂ ਨੂੰ ਫਰੀ ਦਿੱਤੀਆਂ ਜਾਣਗੀਆਂ, ਉਹਦੀ ਵੀ ਕੋਈ ਕੀਮਤ ਨਹੀਂ ਲਈ ਜਾਊਗੀ। ਇਹ ਪ੍ਰੋਗਰਾਮ ਛਪ ਚੁੱਕੇ ਪਰ ਸਾਨੂੰ ਸਿਆਸੀ ਲੋਕ ਕੰਮ ਨਹੀਂ ਕਰਨ ਦਿੰਦੇ। ਉੱਥੇ ਗੁਰਸਿੱਖ ਪਿਆਰਿਓ ਅੜਚਣਾ ਆ ਜਾਂਦੀ ਹੈ, ਫਲਾਣੇ ਤੋਂ ਇਲੈਕਸ਼ਨ, ਫਲਾਣੇ ਤੋਂ ਫਲਾਣਾ ਹੋ ਗਿਆ, ਹੌਲੀ ਹੌਲੀ ਮਾਰਜ ਕਰਨਗੇ। ਜਿੰਨੀਆਂ ਬੀੜਾਂ ਪਈਆਂ ਵੀ ਹੈ ਲੋਕਾਂ ਕੋਲ ਵੇਚਣ ਵਾਸਤੇ, ਉਹ ਵੀ ਸ਼੍ਰੋਮਣੀ ਕਮੇਟੀ ਆਪਣੇ ਪੈਸੇ ਦੇ ਕੇ ਮੁੱਲ ਲਵੇਗੀ, ਉਹ ਵੀ ਵੇਚਣ ਨਹੀਂ ਦਿੱਤੀਆਂ ਜਾਣਗੀਆਂ, ਉਹ ਵੀ ਫਰੀ ਭੇਟਾ ਦਿੱਤੀਆਂ ਜਾਣਗੀਆਂ। ਸੋ ਸਤਿਗੁਰ ਕਿਰਪਾ ਕਰਨੇ, ਉਦੋਂ ਬਹੁਤ ਚਿਰ ਪਹਿਲਾਂ ਚਾਹੀਦਾ ਸੀ, ਬਹੁਤ ਪਹਿਲਾਂ ਅਸੀਂ ਅਵੇਸਲੇ ਰਹੇ। ਸਤਾਰਾਂ ਭੱਟ ਤੇ ਚਾਰੇ ਵੇਦਾਂ ਦੇ ਚਾਰ ਚਾਰ ਤੇ ਬ੍ਰਹਮਾ ਦਾ ਸਰੂਪ ਭੱਟ ਭਿੱਖਾ ਇਨ੍ਹਾਂ ਦਾ ਜਥੇਦਾਰ, ਇਹ ਸਤਾਰਾਂ ਭੱਟ ਗੁਰਸਿੱਖ ਪਿਆਰੇ ਜਨਮ ਮਰਨ ਭਰਮਦੇ ਹੋਏ ਕਿਉਂਕਿ ਬਾਣੀ ਨੇ ਮੰਨੇ ਹੋਮੇ ਹੈ, ਜਿਹੜਾ ਹੋਮ ਵਿਚ ਆਇਆ ਹੋਮ ਵਿਚ ਗਿਆ। ਇਹੀ ਦੁਨੀਆਂ ਵਿਚ ਪਾਉਣ ਵਾਲੀ ਚੀਜ਼ ਹੈ ਜਿਹੜੀ ਮੈਂ ਸਾਂ, ਉਹ ਦੁਨੀਆਂ ਵਿਚ ਭਰਮਦੇ ਭਰਮਦੇ ਉਡੀਕ ਕਰ ਰਹੇ ਸੀ। ਕਦੋਂ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਵੇ, ਅਸੀਂ ਦਰ ਤੇ ਜਾਈਏ, ਆਪਣੀ ਭੁੱਲ ਬਖਸ਼ਾਈਏ, ਤਾਂ ਜਦੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ, ਤਿੰਨ ਦਿਨ ਪਹਿਲਾਂ ਗੁਰਗੱਦੀ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਅੰਮ੍ਰਿਤਸਰ ਗੁਰਗੱਦੀ ਦੇ ਕੇ ਚੌਥੇ ਪਾਤਸ਼ਾਹ ਗੋਇੰਦਵਾਲ ਸਾਹਿਬ ਪੁੱਜ ਗਏ, ਤੇ ਗੁਰਗੱਦੀ ਦੇਣ ਤੋਂ ਤੀਜੇ ਦਿਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਸਮਾਗਮ ਹੋਇਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠੇ, ਲੋਕਾਂ ਨੇ ਆ ਕੇ ਉਪਮਾ ਕੀਤੀ, ਉਸ ਸਮੇਂ ਭੱਟ ਆਏ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ। ਇਹ ਉਨ੍ਹਾਂ ਦੀ ਬਾਣੀ ਤੋਂ ਪਤਾ ਲੱਗਦਾ ਕਿ ਜਦੋਂ ਭੱਟ ਆਏ ਨੇ ਤਾਂ ਸਤਿਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਇਆ ਕੁਝ ਦਿਨ ਹੀ ਹੋਏ ਸੀ, ਉਹ ਤੁਹਾਨੂੰ ਸਵਈਆਂ ਦੇ ਵਿਚੋਂ ਹੀ ਬਾਣੀ ਆ ਜਾਣੀ ਹੈ, ਉਥੋਂ ਸਾਨੂੰ ਲੱਭ ਪੈਣੀ ਹੈ ਗੱਲ ਕਿ ਬਾਣੀ ਕਦੋਂ ਉਚਾਰੀ ਹੈ, ਕਦੋਂ ਭੱਟ ਆਏ ਨੇ, ਜਦੋਂ ਗੁਰੂ ਰਾਮਦਾਸ ਜੀ ਨੂੰ ਜੋਤੀ ਜੋਤ ਸਮਾਇਆ ਕੁਝ ਦਿਨ ਹੀ ਹੋਏ ਸੀ। ਉਹ ਭੱਟ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿਚ ਆਏ, ਦਰਸ਼ਨ ਕਰਕੇ ਪਤਾ ਲੱਗ ਗਿਆ ਕਿ ਜਿਹਦੀ ਉਡੀਕ ਵਿਚ ਅਸੀਂ ਸੀ, ਜੋ ਸਰਾਪ ਕੱਟਣ ਵਾਲੀ ਜੋਤ ਹੈ, ਉਹਦੇ ਸਾਨੂੰ ਦਰਸ਼ਨ ਹੋ ਗਏ ਨੇ। ਦਰਸ਼ਨ ਹੀ ਗੁਰੂ ਦੇ, ਗੁਰਸਿੱਖ ਪਿਆਰਿਓ, ਜਿਸ ਭੇਟ ਤਰੀ ਹੈ, ਇਹੀ ਨਿਸ਼ਾਨੀ ਹੈ ਗੁਰੂ ਦੀ। ਤੇ ਤੁਹਾਨੂੰ ਬੇਨਤੀ ਕਰੀਏ, ਤੁਸੀਂ ਫੁੱਲਾਂ ਦੇ ਬਗੀਚੇ ਵਿਚ ਜਾਓ, ਫੁੱਲਾਂ ਨੂੰ ਕਹਿਣਾ ਨਹੀਂ ਪੈਣਾ ਮੈਨੂੰ ਸੁਗੰਧੀ ਦਿਓ। ਕਦੇ ਮਿਹਨਤ ਕੀਤੀ ਹੈ ਫੁੱਲਾਂ ਦੀ? ਤੁਸੀਂ ਅੱਗ ਦੇ ਕੋਲ ਜਾਓ, ਅੱਗ ਨੂੰ ਕਹਿਣਾ ਪਊਗਾ ਮੈਨੂੰ ਸੇਕ ਦੇ। ਤੁਸੀਂ ਪਾਣੀ ਵਿਚ ਵੜੋ, ਪਾਣੀ ਨੂੰ ਮੱਥਾ ਟੇਕਣਾ ਪਊ ਕਿ ਮੈਨੂੰ ਗਿੱਲਾ ਕਰ। ਓਏ ਆ ਜਾਓ ਗੁਰੂ ਦੇ ਕੋਲ, ਗੁਰੂ ਗ੍ਰੰਥ ਸਾਹਿਬ ਦੇ ਕੋਲ, ਕਹਿਣਾ ਨੀ ਪੈਣਾ ਇਹਨੇ ਨਿਹਾਲ ਕਰੇ ਦੇਣੇ। ਇਹ ਸਾਡੇ ਸਤਿਗੁਰ ਦੀ ਨੇਚਰ ਹੈ, ਬਿੱਟੇ ਸੁਭਾਅ ਹੈ, ਫੁੱਲਾਂ ਦਾ ਸੁਭਾਅ ਹੈ। ਕੋਲ ਜਾਓ ਤੇ ਸੁਗੰਧੀ ਦੇ ਦੇਣੀ, ਅੱਗ ਦਾ ਸੁਭਾਅ ਹੈ, ਕੋਲ ਜਾਓ ਤੇ ਗਰਮੀ ਦੇ ਦੇਣੀ, ਪਾਣੀ ਦਾ ਸੁਭਾਅ ਉਹਦੇ ਵਿਚ ਵੜੋ ਤੇ ਉਹਨੇ ਗਿੱਲਾ ਕਰ ਦੇਣਾ। ਸਾਡੇ ਸਤਿਗੁਰ ਦਾ ਵੀ ਇਹੀ ਸੁਭਾਅ ਹੈ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹ ਆਏ ਤੇ ਉਹਨਾਂ ਨੇ ਦਰਸ਼ਨ ਕਰਕੇ ਨਿਹਾਲ ਹੋ ਗਏ ਗੁਰਸਿੱਖ ਪਿਆਰੇ, ਚਰਨ ਫੜ ਲਏ। ਸਾਰੀ ਗੱਲ ਗੁਰੂ ਮਹਾਰਾਜ ਜਾਣਦੇ ਸੀ ਤੇ ਭਿੱਖਾ ਕਹਿਣ ਲੱਗਾ, ਮਹਾਰਾਜ ਲੱਭ ਪਏ ਸਾਨੂੰ ਜਗ੍ਹਾ ਵਿਚ ਆਵੇਗਾ। ਰੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਮੁਕੋ ਇਹ ਪੰਡਿਤ ਮਿੱਠੇ, ਵਰਸ ਏਕ ਹੋ ਫਿਰਿਓ ਕਿਨੇ ਨੇ ਪਰਚਾ ਲਾਇਓ। ਬਹੁਤ ਜਨਮ ਬੀਤ ਗਏ ਸਾਨੂੰ, ਪਰ ਕਿਸੇ ਨੇ ਪਰਚਾ ਗਿਆਨ ਦਾ ਸ਼ਬਦ ਦਾ, ਅਗਿਆਨਤਾ ਨੂੰ ਕੱਟਣ ਵਾਲਾ ਪਰਚਾ, ਪਾਸ ਹੋਣ ਵਾਲਾ ਪਰਚਾ, ਉਹ ਨਹੀਂ ਲਾਇਆ ਸਾਨੂੰ। ਹੁਣ ਤੁਸੀਂ ਲੱਭ ਪਏ ਹੋ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਨਤੀ ਸੁਣੀ ਤੇ ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਤੁਸੀਂ ਹਉਮੈ ਕੀਤੀ ਏ, ਹੰਕਾਰ ਦੇ ਰੋਗੀ ਹੋ, ਹੁਣ ਤੁਸੀਂ ਸਤਿਗੁਰਾਂ ਦੀ ਉਪਮਾ ਕਰੋ, ਵਡਿਆਈ ਕਰੋ। ਇਹੀ ਰਾਏ ਬਲਵੜ ਨੂੰ ਆਖਿਆ ਸੀ ਕਿ ਹੁਣ ਉਪਮਾ ਕਰੋ ਤਾਂ ਹੀ ਤੁਸੀਂ ਬਖਸ਼ੇ ਜਾਓਗੇ। ਭਾਈ ਲੱਦੇ ਨੇ ਬਖਸ਼ਾਏ ਸੀ, ਲਾਹੌਰ ਵਾਲੇ ਪਰਪਕਾਰੀ ਸਿੱਖ ਨੇ, ਉਨ੍ਹਾਂ ਨੇ ਵੀ ਉਪਮਾ ਕਰੀ। ਰਾਏ ਬਲਵੰਡ ਤਥਾ ਸਤਹ ਡੂਮ ਆਖੀ ਵਾਰ ਜਿਹੜੀ ਪੜ੍ਹਦੇ ਹੋ ਤੁਸੀਂ, ਹੁਣ ਤੁਸੀਂ ਅਕਾਲ ਪੁਰਖ ਦੀ ਉਪਮਾ ਕਰੋ ਸਤਿਗੁਰਾਂ ਦੀ, ਫੇਰ ਤੁਹਾਨੂੰ ਬਖਸ਼ਿਆ ਜਾਵੇਗਾ। ਜਦੋਂ ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤੇ, ਭਿੱਖਾ ਹੱਥ ਬੰਨ ਕੇ ਕਹਿੰਦਾ, ਸਤਿਗੁਰ ਗੁਰੂ ਨਾਨਕ ਦੀ ਵਡਿਆਈ, ਗੁਰੂ ਅੰਗਦ ਦੀ ਵਡਿਆਈ, ਗੁਰੂ ਅਮਰਦਾਸ ਦੀ ਵਡਿਆਈ ਅਸੀਂ ਕਰਨ ਜੋਗੇ ਨਹੀਂ ਹੈ। ਭਾਵੇਂ ਵੇਦਾਂ ਦੇ ਅਵਤਾਰ, ਕਿਉਂਕਿ ਸੱਟ ਖਾ ਕੇ ਹੀ ਬਣੀ ਦਾ ਗੁਰਸਿੱਖ ਪਿਆਰਾ। ਹਉਮੈ ਦੀ ਸੱਟ ਐਸੀ ਵੱਜੀ ਸੀ, ਦੋਸ਼ਕਾਂ ਚ ਪਾ ਦਿੱਤਾ ਸੀ, ਅਸੀਂ ਨਹੀਂ ਵਡਿਆਈ, ਸਾਨੂੰ ਕੀ ਪਤਾ ਕਿਵੇਂ ਵਡਿਆਈ ਕਰਾਂਗੇ। ਉਨ੍ਹਾਂ ਦੀ ਬੇਨਤੀ ਮੰਨੀ, ਜਿੱਥੋਂ ਸਵਈਏ ਆਰੰਭ ਹੋਏ ਨੇ ਉਥਾਨ ਕਾ। ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਲਓ ਜੇ ਤੁਹਾਨੂੰ ਕਰਨੀ ਨਹੀਂ ਆਉਂਦੀ ਤਾਂ ਫਿਰ ਅਸੀਂ ਤੁਹਾਨੂੰ ਪਹਿਲਾਂ ਗੁਰਾਂ ਦੀ ਵਡਿਆਈ ਕਰਕੇ ਸੁਣਾਉਣੇ, ਰਾਹ ਦੱਸਿਆ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ। ਸਵਈਏ ਭੱਟਾ ਤੋਂ ਨਹੀਂ ਸ਼ੁਰੂ ਹੋਏ, ਸਵਈਏ ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਏ ਨੇ। ਗੁਰੂ ਨਾਨਕ ਦੇ ਸਵਈਏ ਬਾਅਦ ਵਿਚ ਆਉਣਗੇ, ਪਹਿਲਾਂ ਗੁਰੂ ਅਰਜਨ ਦੀ ਬਾਣੀ ਆਵੇਗੀ। ਉਹ ਕਿਉਂ ਗੁਰੂ ਅਰਜਨ ਦੇਵ ਜੀ ਦੇ ਸਵਈਏ ਪਹਿਲਾਂ ਆਏ ਨੇ? ਭੱਟਾ ਦੀ ਬੇਨਤੀ ਮੰਨੀ ਏ ਕਿ ਸਤਿਗੁਰ ਕਿਵੇਂ ਕਰਨੀ ਏ ਗੁਰੂ ਦੀ ਉਸਤਤ, ਸਾਨੂੰ ਕਰਨੀ ਦੱਸੋ, ਸਾਨੂੰ ਰਾਹ ਦੱਸੋ, ਅਸੀਂ ਗੁਰੂ ਦੀ ਉਸਤਤ ਕਿਵੇਂ ਕਰੀਏ। ਉਨ੍ਹਾਂ ਦੀ ਬੇਨਤੀ ਮੰਨ ਕੇ ਫੇਰ ਉਨ੍ਹਾਂ ਨੂੰ ਰਾਹ ਦੱਸਿਆ, ਉਸਤਤ ਕਰਨੀ ਦੱਸੀ ਏ ਗੁਰੂ ਅਰਜਨ ਦੇਵ ਜੀ ਨੇ। ਇਥੋਂ ਭਾਈ ਭੱਟਾਂ ਦੇ ਸਵਈਆਂ ਦੀ ਬਾਣੀ ਆਰੰਭ ਹੁੰਦੀ ਏ। ਤੇ ਸ਼ੰਕਾ ਨੀ ਕਰਨੀ ਕਿਹਨੇ ਚੜਾਈ, ਇਹ ਪ੍ਰਪੱਕ ਹੁੰਦੇ ਵਿਸਾਲੇ ਨੇ ਕਿ ਗੁਰਬਾਣੀ ਇੱਕ ਇੱਕ ਅੱਖਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਤੇ ਇੱਕ ਰਾਗ। ਨੋਟ ਕਰਿਓ, ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਨਾ ਪੰਜਵੇਂ ਪਾਤਸ਼ਾਹ ਦੀ, ਉਹ ਗੁਰਮੁਖ ਪਿਆਰੇ ਉਹ ਪ੍ਰਭਾਤੀ ਤੇ ਸਮਾਪਤ ਹੁੰਦੀ ਹੈ, ਤੇ ਜਿਹੜੀ ਦਮਦਮੇ ਸਾਹਿਬ ਵਾਲੀ ਇਹ ਬੀੜ ਹੈ ਇਹ ਜੈ ਜਾ ਬੰਤੀ ਰਾਗ ਤੇ ਸਮਾਪਤ ਹੁੰਦੀ ਹੈ। ਉਸ ਵਿਚ ਜੈ ਜੈ ਬੰਤੀ ਰਾਗ ਨਹੀਂ ਹੈ, ਕਿਉਂਕਿ ਜੈ ਜੈ ਬੰਤੀ ਰਾਗ ਵਿਚ ਹੋਰ ਸਤਿਗੁਰਾਂ ਨੇ ਬਾਣੀ ਨਹੀਂ ਉਚਾਰੀ, ਕੇਵਲ ਨੌਵੇਂ ਪਾਤਸ਼ਾਹ ਦੇ ਸ਼ਬਦ ਨੇ ਜੈ ਜੈ ਬੰਤੀ ਵਿਚ। ਇਹ ਜੈ ਜੈ ਬੰਤੀ ਰਾਗ ਵੀ ਦਮਦਮੇ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਚੜਾਇਆ, ਜਦ ਨੌ ਮਹੀਨੇ ਨੌ ਦਿਨ ਨੌ ਘੜੀਆਂ ਵਿਚ ਆਪ ਆਪਣੇ ਹਿਰਦੇ ਤੋਂ ਉਚਾਰਨ ਕਰਕੇ, ਜੋ ਤੋਈ ਸੀ ਜੁਗ ਤੋਈ ਸੀ, ਕਾਇਆਂ ਦਾ ਹੀ ਪਲਟਾ ਸੀ, ਉਹ ਜੈ ਜੈ ਬੰਤੀ ਰਾਗ ਇੱਕ ਇੱਕ ਅੱਖਰ ਸਤਿਗੁਰਾਂ ਨੇ ਆਪਣੀ ਹਜੂਰੀ ਵਿਚ ਚੜਾਇਆ। ਤੇ ਜਦੋਂ ਪਹਿਲੀ ਬੀੜ ਰਚੀ ਹੈ, ਸ੍ਰੀ ਰਾਮਸਰ ਸਾਹਿਬ ਦਰਸ਼ਨ ਕਰਿਆ ਕਰੋ। ਮੇਰੀਆਂ ਤਾਂ ਬੇਨਤੀ ਆਈਆਂ, ਉਹੀ ਸਿੱਧੇ ਉੱਠ ਕੇ ਨਾ ਅੰਮ੍ਰਿਤਸਰ ਕਾਰ ਵਿਚੋਂ ਉਤਰੇ ਤੇ ਕੱਪੜੇ ਲਾਹੇ, ਮਾਰਿਆ ਗੋਟਾ ਤੇ ਤੁਗ ਪੜੀ ਰਾਮਦਾਸ ਸਰੋਵਰ ਨਾਹੇ, ਸਭ ਉਤਰੇ ਪਾਪ ਕਮਾਤੇ। ਵੇਖੋ ਕਿ ਤਰੀਕਾ ਕੀ ਵਰਤਿਆ ਸਿੱਖਾਂ ਨੇ, ਵੀ ਜਿੰਨੇ ਯੂਕੇ ਵਿਚ ਪਾਪ ਕੀਤੇ ਸੀ, ਦਾਰੂ ਦੂਰੂ ਮੱਛੀਆਂ ਖਾਧੀਆਂ ਸੀ, ਗੋਟਾ ਲਾ ਗਿਆ ਤੇ ਸਮਾਪਤ ਹੋ ਗਿਆ। ਉਹ ਬੜਾ ਸੁਖਾਲਾ ਤਰੀਕਾ, ਆਪਣੇ ਖਾਤਰ ਤੂੰ ਕੱਢੀਆਂ। ਉਹ ਪ੍ਰੇਮੀਓ, ਗੁਰੂ ਰਾਮਦਾਸ ਦੇ ਸਰੋਵਰ ਵਿਚ ਤਾਂ ਇਤਨੀ ਸ਼ਕਤੀ ਏ, ਜੋ ਨਹਾਵੇ ਸੋ ਕੁਲ ਤਰਾਵੇ। ਤੂੰ ਆਪਣਾ ਠੇਕਾ ਲੈ ਕੇ ਕਿਉਂ ਉੱਥੇ ਜਾਂਦੇ? ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ। ਤੇ ਤੂੰ ਆਪਣਾ ਖੇਚਾ ਲੈ ਕੇ ਉੱਥੇ ਜਾਣਾ ਏਦਾਂ ਨੀ ਪਰ ਕਿ ਤੁਕ ਫੜ ਲਈ ਗੋਤੇ ਮਾਰ ਲਏ ਗੋਤੇ ਵੀ ਹੁਣ ਤਾਂ ਨਵੀਂ ਤਰੀਕੇ ਦੇ ਮਾਰਦੇ ਸਿੱਖ ਜੇ ਉਹ ਸਿੱਖ ਗੋਤਾ ਮਾਰਨ ਲੱਗਦਾ ਇਹ ਮੇਰੀ ਚਾਚੀ ਦੇ ਨਾਂ ਦਾ ਇਹ ਮੇਰੀ ਅੰਮਾ ਦੇ ਨਾਂ ਦਾ ਡੈਡੀ ਦੇ ਨਾਂ ਦਾ ਉਹਨਾਂ ਨੂੰ ਸਣੇ ਕੱਪੜੇ ਹੀ ਨੜਾਈ ਜਾਂਦਾ ਇੰਗਲੈਂਡ ਬੈਠੇ ਆਇਆ ਕੀ ਬਿਪਲ ਕੀ ਰੀਤ ਵਿਚ ਸਿੱਖ ਫਸੇ ਨੇ ਗੁਰਸਿੱਖ ਅਸਲ ਬਿਪਲ ਕੀ ਰੀਤ ਇਹ ਹੈ ਗੁਰੂ ਰਾਮਦਾਸ ਸਰੋਵਰ ਦੀ ਤੂੰ ਕੱਢ ਲਈ ਕਿ ਉਤਰੇ ਪਾ ਫਿਰ ਤਾਂ ਸਿਖਾਲਾ ਕੰਮ ਹੈ ਜੇ ਗੋਤਾ ਲਾਏ ਤੇ ਪਾਪ ਉਤਰਦੇ ਨੇ ਫਿਰ 364 ਦਿਨ ਪਾਪ ਕਰਿਆ ਕਰੋ 65ਵੇਂ ਦਿਨ ਫਲਾਈਟ ਲਈ ਗੋਤੇ ਲਾ ਕੇ ਤਾਰ ਕੇ ਫੇਰ ਇੰਗਲੈਂਡ ਆ ਗਏ ਫਿਰ ਤਾਂ ਛੁੱਟੀ ਦੇ ਦਿੱਤੀ ਪਾਪ ਕਰਨ ਦੀ ਵੀ ਆ ਜਾਓ ਤੇ ਉਤਰ ਜਾਣੇ ਬਈ ਉਹ ਨਹੀਂ ਨਹੀਂ ਅਗਲੀ ਤੁਕ ਨਾਲ ਪੜੋ ਤਾਂ ਪਾਪ ਤਾਰੂਗਾ ਰਾਮਦਾਸ ਸਰੋਵਰ ਪਰ ਕਿਹਦੇ ਤਾਰੂਗਾ ਨਿਰਮਲ ਹੋਏ ਕਰ ਇਸ਼ਨਾਨ ਹੋਏ ਪਾਸਟ ਟੈਂਸ ਹੈ ਜਿਹੜਾ ਇਸ਼ਨਾਨ ਕਰਕੇ ਨਿਰਮਲ ਹੋ ਜੂ ਕੀ ਹੋਣਾ ਨਿਰਮਲ ਲਾਓ ਗੋਤਾ ਟੇਕ ਦੋ ਮੱਥਾ ਹਰਿਮੰਦਰ ਸਾਹਿਬ ਮੈਂ ਹੁਣ ਇੰਗਲੈਂਡ ਜਾ ਕੇ ਸ਼ਰਾਬ ਨਹੀਂ ਪਿਉਂਗਾ ਮੈਂ ਹੁਣ ਝੂਠ ਨਹੀਂ ਬੋਲੂਗਾ ਮੈਂ ਲੱਖਾਂ ਨਾਲ ਕਿਸੇ ਨੂੰ ਮਾੜਾ ਨਹੀਂ ਵੇਖੂਗਾ ਮੈਂ ਰਸਨਾ ਦੇ ਨਾਲ ਭੱਖ ਨਹੀਂ ਪਖੂੰਗਾ ਮੈਂ ਕੰਨਾਂ ਨਾਲ ਨਿੰਦਿਆ ਨਹੀਂ ਸੁਣੂੰਗਾ ਇਹਨਾਂ ਹੱਥਾਂ ਨਾਲ ਕੋਈ ਕਰਮ ਨਹੀਂ ਕਰੂੰਗਾ ਜਿਹੜਾ ਇਹੋ ਜਿਹਾ ਨਿਰਮਲ ਹੋ ਜਾਵੇ ਤੇ ਇੱਥੇ ਤਾਂ ਜਹਾਜ਼ ਵਿਚ ਇਹ ਆਦ ਆ ਜਾਂਦੀ ਹੈ ਵੀ ਚਕੇਵਾਂ ਤਾਰ ਲਈਏ ਕਹਿੰਦੇ ਮੈਂ ਰਾਮਦਾਸ ਸਰੋਵਰ ਨਾ ਕਿਹਾ ਲੱਖਾਂ ਰੁਪਏ ਦੀ ਦਵਾਈ ਖਾ ਲਓ ਪ੍ਰੇਮੀਓ ਪਰਹੇਜ਼ ਤੋਂ ਬਿਨਾਂ ਰਾਜੀ ਨਹੀਂ ਕਰੋ ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓ 500 ਪਾਉਂਡ ਦੀ ਦਵਾਈ ਲੈ ਲਓ ਖੰਘ ਹਟਾਉਣ ਦੀ ਤੁਸੀਂ ਤੇ ਪਕੌੜੇ ਤਾਂ 5 ਦੇ ਹੀ ਬਥੇਰੇ ਅੱਜ ਖੇ ਕੋ ਸਤਨਾ ਬੈਲੈਂਸ ਬਰਾਬਰ ਹੈ ਰਾਮਦਾਸ ਸਰੋਵਰ ਜਾ ਕਰੋ ਇਸ਼ਨਾਨ ਕਰਿਆ ਕਰੋ ਕੱਚੇ ਪਿੱਲੇ ਡੇਰਿਆਂ ਸਥਾਨਾਂ ਨਾਲ ਨਾ ਜੁੜੋ ਮੜੀ ਮਸਾਣੀ ਪੂਜਣ ਤੋਂ ਹਟਾਇਆ ਸਾਨੂੰ ਗੁਰ ਸਥਾਨਾਂ ਦੇ ਦਰਸ਼ਨ ਕਰਿਆ ਕਰੋ ਜਾ ਕੇ ਇਤਿਹਾਸਕ ਸ਼ਹੀਦਾਂ ਦੇ ਸਥਾਨਾਂ ਦੇ ਐਵੇਂ ਟੁੱਟ ਭਰੀ ਜਾਂਦੀਆਂ ਟੈਕਸੀਆਂ ਤੁਸੀਂ ਚਲੋ ਫਲਾਣੇ ਬਾਬੇ ਦੇ 5ਵੀਂ ਲੱਗ ਰਹੀ ਹੈ ਫਲਾਣੇ ਦੇ 7ਵੀਂ ਲੱਗਦੀ ਹੈ ਫਲਾਣੇ ਦੇ 13ਵੀਂ ਲੱਗਦੀ ਹੈ ਉੱਥੇ ਤੁਰੇ ਫਿਰਦੇ ਗੁਰ ਸਥਾਨਾਂ ਤੋਂ ਜਾਇਆ ਕਰੋ ਜਦੋਂ ਵੀ ਜਾਓ ਤੇ ਉੱਥੇ ਰਾਮਸਰ ਸਾਹਿਬ 5 ਇਸ਼ਨਾਨ ਨੇ ਭਾਈ ਇਹ ਗੱਲਾਂ ਕਦੇ ਆਦ ਆ ਜਾਣੀਆਂ ਤੁਹਾਡੇ ਕੰਮ ਆਉਣਗੀਆਂ 5ਵੀਂ ਜਗ੍ਹਾ ਨਹਾਉਣਾ ਰਾਮਦਾਸ ਸਰੋਵਰ ਸਿੱਧੇ ਜਾ ਕੇ ਗੋਤਾ ਨਹੀਂ ਮਾਰ ਤੇ ਗੁਰਮਤ ਨੂੰ ਪੜੋ ਨਾ ਰਾਮਸਰ ਸਾਹਿਬ ਜਾਓ ਪਹਿਲਾਂ ਜਿੱਥੇ ਭੀੜ ਵਧੀ ਹੈ ਗੁਰਮੁਖ ਪਿਆਰਿਓ ਫੇਰ ਕੌਲਸਰ ਸਾਹਿਬ ਮਾਇਆ ਤੋਂ ਪਰੇ ਕਰੇ ਤੁਹਾਨੂੰ ਕੌਲ ਨਾਮ ਕਵਲ ਨਾ ਮਾਇਆ ਦਾ ਫਿਰ ਗੁਰਮੁਖ ਪਿਆਰਿਓ ਸੰਤੋਖ ਸਰ ਸੰਤੋਖ ਵਿਚੋਂ ਵਿਵੇਕ ਸੰਤੋਖ ਆ ਗਿਆ ਤੇ ਗਿਆਨ ਉਹ ਤੋਂ ਬਾਅਦ ਵਿਵੇਕ ਸਰ ਚੌਥਾ ਇਸ਼ਨਾਨ ਇਹ 4 ਇਸ਼ਨਾਨ ਕਰਨ ਤੋਂ ਬਾਅਦ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਉੱਥੇ ਰਾਮਸਰ ਸਾਹਿਬ ਹੈ ਜਿੱਥੇ ਭੀੜ ਰਚੀ ਗਈ ਹੈ ਜਿੱਥੇ ਸਵਈਏ ਦਰਜ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਤੇ ਮੈਂ ਤੁਹਾਨੂੰ ਇੱਕ ਸ਼ੰਕਾ ਨੂੰ ਵਿੱਚ ਕਰਨ ਵਾਲੀ ਬੇਨਤੀ ਕਰਨ ਲੱਗਾ ਗੁਰੂ ਅਰਜਨ ਦੇਵ ਜੀ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਲਖਾਰੀ ਪਹਿਲੀ ਭੀੜ ਦੇ ਜਿਨ੍ਹਾਂ ਨੇ ਰਾਮਸਰ ਸਾਹਿਬ ਪਹਿਲੀ ਭੀੜ ਰਚੀ ਤੇ ਗੁਰਸਿੱਖ ਪਿਆਰਿਓ ਉੱਥੇ ਫਿਰ ਗੁਰੂ ਅਰਜਨ ਪਾਤਸ਼ਾਹ ਨੇ ਪਰਖ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਗਜ਼ ਕਲਮ ਦੁਆਤ ਲੈ ਕੇ ਆ ਗਏ ਸਤਿਗੁਰ ਨੀਵੇਂ ਬੈਠੇ ਸੀ 3 ਫੁੱਟ ਟੋਆ ਪੋਥੀਆਂ ਉੱਚੀ ਜਗ੍ਹਾ ਬਿਰਾਜਮਾਨ ਸੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬ੍ਰਹਮ ਗਿਆਨੀਆਂ ਦੇ ਗੱਡੇ ਲੱਗਦੇ ਪਲੰਘ ਲੱਗਦੇ ਨੇ ਮਹਾਰਾਜ ਨੂੰ ਕੋਈ ਮੱਥਾ ਨਹੀਂ ਟੇਕਦਾ ਤੇ ਉਧਰ ਨੂੰ ਦੁਨੀਆਂ ਨੱਠੀ ਜਾਂਦੀ ਹੈ ਕਈ ਜਗ੍ਹਾ ਚੌਰ ਹੁੰਦੇ ਵੇਖੇ ਹੋਣੇ ਤੁਸੀਂ ਫੁੱਲ ਵਰਸਾਏ ਜਾਂਦੇ ਮਹਾਰਾਜ ਦੀ ਹਜੂਰੀ ਵਿਚ ਬਚੋ ਇਸ ਪਾਪ ਤੋਂ ਕਦੇ ਬਖਸ਼ੇ ਨਹੀਂ ਜਾਓਗੇ ਗੁਰਸਿੱਖ ਪਿਆਰਿਓ ਸਤਿਗੁਰਾਂ ਦੀ ਹਜੂਰੀ ਵਿਚ ਸਤਿਕਾਰ ਕਰੋ ਆਪ ਤੋਂ ਵੱਡਿਆਂ ਸਭ ਦਾ ਪਰ ਜਿੱਥੇ ਗੁਰੂ ਮਹਾਰਾਜ ਦਾ ਸਰੂਪ ਹੋਵੇ ਉੱਥੇ ਕੇਵਲ ਗੁਰੂ ਮਹਾਰਾਜ ਦਾ ਸਤਿਕਾਰ ਉੱਥੇ ਨੀ ਕਿਸੇ ਦਾ ਸਤਿਕਾਰ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਕੌਣ ਸੀ ਗੁਰਸਿੱਖ ਪਿਆਰਿਓ ਧੰਨ ਸੋ ਕਾਗਜ਼ ਉਹ ਕਾਗਜ਼ ਧੰਨ ਜੀ ਤੇ ਗੁਰਬਾਣੀ ਲਿਖੀ ਗਈ ਧੰਨ ਸੋ ਕਾਗਜ਼ ਕਲਮ ਧੰਨ ਉਹ ਕਲਮ ਵੀ ਧੰਨ ਜਿਸ ਨਾਲ ਬਾਣੀ ਲਿਖੀ ਧੰਨ ਭਾਂਡਾ ਭਾਂਡਾ ਇੰਕ ਪੌਟ ਜਿਹਨੂੰ ਅੰਗਰੇਜ਼ੀ ਵਿਚ ਇੰਕ ਪੌਟ ਕਹਿੰਦੇ ਹੋ ਦੁਆਤ ਇੱਥੇ ਭਾਂਡੇ ਦਾ ਅਰਥ ਦੁਆਤ ਆ ਉਦੋਂ ਸ਼ਿਆਹੀ ਦੁਆਤ ਵਿਚ ਪਾਈ ਜਾਂਦੀ ਸੀ ਧੰਨ ਭਾਂਡਾ ਧੰਨ ਮਸ ਮਸ ਨਾਮ ਹੈ ਸ਼ਿਆਹੀ ਦਾ ਉਹ ਕਾਗਜ਼ ਵੀ ਧਨ ਉਹ ਕਲਮ ਵੀ ਧਨ ਉਹ ਭਾਂਡਾ ਵੀ ਧਨ ਉਹ ਸਿਆਹੀ ਵੀ ਧਨ ਤੇ 5ਵਾਂ ਧਨ ਕੌਣ ਧਨ ਲਿਖਾਰੀ ਨਾਨਕਾ ਭਾਈ ਗੁਰਦਾਸ ਜਿਹਨੇ ਪਹਿਲੀ ਭੀੜ ਲਿਖਣ ਦੀ ਸੇਵਾ ਕੀਤੀ 6ਵਾਂ ਧਨ ਕੌਣ جن نام لکھایا لکھاؤن والا اور ہوندا تے لکھدا اور ہوندا گرسکھ پیارے جنہاں ستگراں نے سانو اے بانی تر درگاہ تو لیا کے دتی او بھائی گرداس جی جدوں لکھن لگے نا کھڑ گئے مہاراج گرو ارجن دیو تے سوال کی کیتا کہ بھائی صاحب جی تسی لکھاری تا بن کے لکھن لگے تہانوں کچی پکی بانی دا بودھ ہے اصلی نکلی بانی نو پچھاڑو گے بھائی گرداس جی کہندے جی بالکل 100% ہی پچھاڑوں گا مینوں اصلی نکلی دا پتہ ہے ستگر کہندے بڑے مان نال کہنے پوتیاں دا پرشو آئی ہیں گوندوال صاحب تو تینوں کیویں پتہ لگوں گا سچی تسی وی آ پرکھ لا لیا کرو دیکھو ہن کیسا پرمان بھائی صاحب کھڑے ہو گئے سنگت بہت بیٹھی سی 11 سکھ بیبیاں تے ستگراں نوں کہن لگا مہاراج ایداں کرو اے بیبیاں تے سکھاں دے بچارے کلات لا دو پردا کر دو ستگر کہندے کر دیں گے تو دستا سی کہندا مہاراج پردے وچ بیٹھے ہوئے 1000 بیبی 1000 سکھ ایک دوسرے نوں دکھ رہا نہ ہوئے تے جدوں ایک سکھ بولوں گا نا 1000 سکھاں وچوں 1000 بیبیاں وچوں ایک بیبی بیٹھی کہہ دوں گی میرے گھر والا بولدا ہے کوئی ستنام دیکھو قسمٹی تے ادوں دا ذکر ہے جدوں بانی درج ہوئی ہے تے ایک بیبی 1000 بیبیاں وچوں بولے دکھ نہیں رہا ایک دوجے نو تے 1000 سکھاں وچ بیٹھا کہہ دوں گا میرے گھر والی بولدی ہے پتی نو پتنی دا تے پتنی نو پتی دی آواز دی پہچان ہوندی ہے دیکھو بھائی گرداس دی سردا میرے ستگر ارجن دیو اے بانی میرے پتی دے بولنے اے میرے مالک دے بولنے میں کیوں نہیں پچھانا میں جیو روپ پشتری ہے ایک ایک اکھر رب دا سروپ اللہ گرو گرنتھ صاحب رب دا سروپ نہیں کہنا ایک ایک اکھر رب دا سروپ ہے ایک اکھر بھی غلط نہیں جگا ماترا گنتی نال گرسکھ پیارے ہو بھائی سنتوش سنگھ دا پرمان میں دین لگیا سی کی ہے گرو گرنتھ صاحب نو سمجھو جرا متھا ٹیک کے نہیں جانا رمالا چڑا کے نہیں مڑ جانا چور کر کے نہیں مڑ جانا بھائی سنتوش سنگھ جی بچن کر دے نے برن برن وچ برن براج رہے ہو برن برن چارے بے دن کو منڈ ہے برن نامے ہندی وچ اکھر دا اے دے ایک ایک اکھر وچ تے تھوڑا جا ہن دماغ کھرچنا پاؤ گا برن برن وچ برن براج رہے ہو اکھر اکھر وچ برنتا ہو گئے اکھر تے تیا برن کی ہویا پھر اے تھوڑو کہنا بھی اکھر اکھر وچ اکھر براج رہے ہے برن برن وچ اے دے اکھر اکھر وچ کی بیٹھا ہے ببا را را ننا برن بندا نا ببے تو برہما رارے تو رودر شیو جی ننے تو نرائن وشنو او لوکو باہر کیوں ٹوڑ دے پھر دے ہو گرو گرنتھ صاحب دے اکی ککھر وچ تنے بیٹھے آج کے اکو ساتھ برن برن وچ برن براج رہے ہو دوسرا تکساری ارتھ برن دا برن برن وچ اکھر اکھر وچ اکھر جد بولو گے آڑے دے تے اد کلا ہوگے نا تاہی اکھر ہوگا نا تے تیے اکھر وچ آڑے تو اد چک دو اکھر اکھر وچ اکھار سدا رہن والا واہگرو بیٹھا میں تا بیمار ہو کے جوڑ لا کے بول دیں تسی راجی ہوئی بول دیں ایتھے تا سچا انڈیا والی نہیں ہے انڈیا والی سسٹم ہے 220 دا سچا بیٹ نو آف ہونی امریکہ تا میں اے سمجھدا سی بھی اتھے سچا پٹھیاں نے اتھے اوپر نو کرو تا آن ہوندی ہے امریکہ دے لوکاں دا کینیڈا دے دا انہاں دی بھی سوچ کوٹھی ہے میں بولے ہسی جنہاں تہانوں کہو نہ گج کے بولو انہاں تسی ہولی بول دے سوچاں جو کوٹھیاں ہوندیاں ہن سانو چاہیے تہانوں کہ کھولی دے کے بولو واہ شاید تسی اچھی بول پاؤ گج کے آکو سدنام
شری واہگرو
ایک ایک اکھر وچ گیان کی ہے آ جڑی بانی دے آسمان دی کرپا نال ہون لگے نے کی ارتھ ہے دے برن برن وچ برن ایک ایک اکھر وچ رجو تمو ستو تینے گن واہگرو دے بیٹھے تے ایک ایک اکھر دا ارتھ چارے ویداں دا ارتھ ہے دیکھو بانی برن برن وچ برن براج رہے ہو برن برن چارے ویدن کو ਜਿਨ੍ਹਾਂ ਚਾਰ ਵੇਦਾਂ ਵਿਚੋਂ ਗਿਆਨ ਮਿਲ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਵਿਚੋਂ ਮਿਲ ਸਕਦਾ ਕਿਤੇ ਸਮਝੀਏ ਗੁਰੂ ਗ੍ਰੰਥ ਸਾਹਿਬ ਨੂੰ ਜਾਣੀਏ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਗੁਰਦਾਸ ਜੀ ਕਹਿੰਦੇ ਮੈਂ ਬਿਲਕੁਲ ਸਮਝੂੰਗਾ ਪਛਾਣੂੰਗਾ ਇਹ ਮੇਰੇ ਪਤੀ ਦੀ ਬਾਣੀ ਹੈ ਪ੍ਰਮਾਤਮਾ ਦੀ ਬਾਣੀ ਹੈ ਮੈਂ ਇਹਨੂੰ ਕਦੇ ਵੀ ਇੱਕ ਅੱਖਰ ਵੀ ਫੇਰ ਬਾਣੀ ਪੜ੍ਹਦੇ ਹੋ ਤੁਸੀਂ ਸ਼ੁੱਧ ਕੀਚੇ ਬਾਰਾਂ ਤੇ ਪਿੱਛੇ ਲਿਖੇ ਨਾ ਕਿਉਂ ਲਿਖੇ ਇਹ ਨੀ ਕਿ ਲਿਖਾਤੀ ਬਸ ਜਿੱਦਣ ਦੂਏ ਦਿਨ ਲਿਖਾਉਣੀ ਹੁੰਦੀ ਸੀ ਨਾ ਭਾਈ ਗੁਰਦਾਸ ਜੀ ਨੂੰ ਹੁਕਮ ਕਰਦੇ ਸੀ ਪਹਿਲਾਂ ਪਿਛਲੀ ਨੂੰ ਸ਼ੁੱਧ ਕਰੋ ਉਹਨੂੰ ਦੁਬਾਰਾ ਪੜ੍ਹ ਕੇ ਸੁਣਾਓ ਤਾਂ ਗਾਹਾਂ ਲਿਖਾਵਾਂਗੇ ਸ਼ੁੱਧ ਕੀਚੈ ਜਿੰਨੀ ਕੱਲ ਲਿਖਾਈ ਹੈ ਉਹਨੂੰ ਪਹਿਲਾਂ ਪੜ੍ਹ ਕੇ ਸੁਣਾਓ ਅੱਖਰ ਲਾਟਣ ਨਾ ਕੋਈ ਘੱਟ ਵੱਧ ਨਾ ਰਹਿ ਜਾ ਉਹ ਸਤਿਗੁਰਾਂ ਦੀ ਬਾਣੀ ਆਪਾਂ ਨੂੰ ਪ੍ਰਾਪਤ ਹੋਈ ਹੈ ਭਿੱਖਾ ਜੀ ਬ੍ਰਹਮਾ ਦੇ ਅਵਤਾਰ ਗੁਰੂ ਅਰਜਨ ਦੇਵ ਜੀ ਨੂੰ ਕੀਤੀ ਬੇਨਤੀ ਸਤਿਗੁਰ ਕਿਰਪਾ ਕਰੋ ਅਸੀਂ ਕੌਣ ਹੁੰਦੇ ਉਸਤ ਕਰਨ ਵਾਲੇ ਸਾਨੂੰ ਨੀ ਪਤਾ ਅਸੀਂ ਤਾਂ ਜਨਮਾਂ ਬਿਨਮਾਂ ਵਿਚ ਪਾਪ ਭੋਗ ਰਹੇ ਹੋਵੇਂ ਦਾ ਤਿਰਘਾਰੇ ਗਏ ਅਕਾਲ ਪੁਰਖ ਦੇ ਦਰ ਤੋਂ ਤੇ ਤੁਸੀਂ ਸਾਨੂੰ ਰਾਹ ਦੱਸੋ ਅਸੀਂ ਗੁਰੂ ਨਾਨਕ ਦੀ ਉਪਮਾ ਕਿਵੇਂ ਕਰੀਏ ਗੁਰੂ ਅੰਗਦ ਦੀ ਉਪਮਾ ਕਿਵੇਂ ਕਰੀਏ ਇਹ ਹੈ ਭਾਈ ਸਵਈਆਂ ਦਾ ਕਾਰਨ ਅਸੀਂ ਗੁਰੂ ਨਾਨਕ ਦੀ ਉਪਮਾ ਕਿਵੇਂ ਕਰੀਏ ਗੁਰੂ ਅੰਗਦ ਦੀ ਉਪਮਾ ਕਿਵੇਂ ਕਰੀਏ ਇਹ ਹੈ ਭਾਈ ਸਵਈਆਂ ਦਾ ਕਾਰਨ ਕਿਉਂ ਸਵਈਏ ਸਾਨੂੰ ਪ੍ਰਾਪਤ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਇੰਦਰਾਜ ਕੀਤੇ ਨੇ ਕਿਸੇ ਵਹਿਮ ਵਿਚ ਨਹੀਂ ਪੈਣਾ ਤੇ ਸਾਰੇ ਭੱਟ ਸਤਾਰਾਂ ਦੇ ਸਤਾਰਾਂ ਸਤਿਗੁਰ ਅਰਜਨ ਦੇਵ ਜੀ ਦੇ ਸਨਮੁਖ ਹਾਜ਼ਰ ਹੋਏ ਨੇ ਤੇ ਇੱਕ ਇੱਕ ਅੱਖਰ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਉਚਾਰਿਆਂਗੇ ਆਓ ਹੁਣ ਗੁਰੂ ਕਿਰਪਾ ਕਰੇ ਤੇ ਆਪ ਸੰਗਤ ਵੀ ਕਿਰਪਾ ਕਰਿਓ ਕਿਉਂਕਿ ਸੰਗਤ ਰੱਬ ਦਾ ਰੂਪ ਹੈ ਇਹ ਬਾਣੀ ਅਰਥ ਨਹੀਂ ਕਰਨ ਲੱਗੇ ਆਪਾਂ ਇਹ ਬਾਣੀ ਸਤਿਗੁਰਾਂ ਦੀ ਮਹਾਂਪੁਰਸ਼ਾਂ ਦੀ ਦਿੱਤੀ ਸੰਥਾਂ ਤੁਹਾਨੂੰ ਸੁਣਾਉਣ ਲੱਗੇ ਵਿਦਿਆਰਥੀ ਸਬਕ ਸੁਣਾਉਂਦਾ ਹੁੰਦਾ ਵਿਦਿਆਰਥੀ ਤਾਂ ਹੀ ਸੁਣਾ ਸਕਦਾ ਉਸਤਾਦ ਦੀ ਕਿਰਪਾ ਹੋਵੇ ਉਹਦੀ ਰਹਿਮਤ ਹੋਵੇ ਸੋ ਤੁਸੀਂ ਰਹਿਮਤ ਕਰਿਓ ਸਤਿਗੁਰ ਰਹਿਮਤ ਕਰਨ ਅਗਾਧ ਬੋਧ ਬਾਣੀ ਆਰੰਭ ਹੋ ਰਹੀ ਹੈ ਪੜੋ ਜੀ ਉਤੋਂ
ਆਦਿ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈ ਭੰਗੁਰ ਪ੍ਰਸਾਦ
ਬਾਣੀ ਆਰੰਭ ਕਰਨ ਤੋਂ ਪਹਿਲਾਂ ਹਰ ਇੱਕ ਜਗ੍ਹਾ ਸਤਿਗੁਰਾਂ ਨੇ ਮੰਗਲ ਕੀਤਾ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੰਗਲ ਹੈ ਜਿੱਥੇ ਵੀ ਕੋਈ ਨਵੀਂ ਬਾਣੀ ਆਰੰਭ ਕੀਤੀ ਹੈ ਉੱਥੇ ਮੰਗਲਾ ਚਰਨ ਹੈ ਮੰਗਲ ਚਰਨ ਤਿੰਨ ਹੁੰਦੇ ਨੇ ਪ੍ਰੇਮੀਓ ਇੱਕ ਮੰਗਲ ਚਰਨ ਹੁੰਦਾ ਵਸਤੂ ਨਿਰਦੇਸ਼ ਮੰਗਲ ਦੂਜਾ ਹੁੰਦਾ ਨਮਸਕਾਰ ਆਤਮਕ ਮੰਗਲ ਤੀਸਰਾ ਹੁੰਦਾ ਆਸ਼ੀਰਵਾਦ ਆਤਮਕ ਮੰਗਲ ਇਹ ਤਿੰਨ ਮੰਗਲ ਨੇ ਇਹ ਕਿਉਂ ਕੀਤੇ ਜਾਂਦੇ ਨੇ ਵਸਤੂ ਨਿਰਦੇਸ਼ ਮੰਗਲ ਉਹ ਹੁੰਦਾ ਜਿਸ ਵਸਤੂ ਦਾ ਜ਼ਿਕਰ ਕਰਨਾ ਉਹਦੇ ਗੁਣ ਦੱਸੇ ਜਾਣ ਉਹ ਹੈ ਕੀ ਜਿਸ ਵਿਚ ਵਸਤੂ ਦੇ ਗੁਣ ਦੱਸੇ ਜਾਣ ਉਹ ਚੀਜ਼ ਕੀ ਹੈ ਉਹ ਹੁੰਦਾ ਵਸਤੂ ਨਿਰਦੇਸ਼ ਮੰਗਲ ਦੂਸਰਾ ਹੁੰਦਾ ਨਮਸਕਾਰ ਕੋਈ ਕੰਮ ਆਰੰਭ ਕਰਨ ਤੋਂ ਪਹਿਲਾਂ ਆਪਣੇ ਗੁਰੂ ਇਸ਼ਟ ਨੂੰ ਮੱਥਾ ਟੇਕਣਾ ਨਿਮਰਤਾ ਦਿਖਾਉਣੀ ਨਮਸਕਾਰ ਕਰਕੇ ਤੀਸਰਾ ਆਸ਼ੀਰਵਾਦ ਆਤਮਕ ਮੰਗਲ ਆਪਣੇ ਗੁਰੂ ਤੋਂ ਕਾਰਜ ਦੀ ਸਫਲਤਾ ਵਾਸਤੇ ਆਸ਼ੀਰਵਾਦ ਮੰਗਣੀ ਜਿਵੇਂ ਆਪਾਂ ਮੰਗਦੇ ਹਾਂ ਕੀਤਾ ਲੋੜੀਏ ਕੰਮ ਸੋਹਰ ਪਿਆ ਕੀਏ ਕਾਰਜ ਦੇ ਸਵਾਰ ਸਤਿਗੁਰ ਸਰਸਾ ਕੀਏ ਇਹ ਤਿੰਨ ਮੰਗਲ ਨੇ ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਗੁਣ ਦੱਸਣੇ ਨੰਬਰ ਦੋ ਉਸ ਗੁਰੂ ਅੱਗੇ ਨਮਸਕਾਰ ਕਰਨੀ ਤੀਸਰੇ ਉਸ ਗੁਰੂ ਤੋਂ ਆਪਣੀ ਕਾਰਜ ਦੀ ਸਿੱਧੀ ਵਾਸਤੇ ਸਫਲਤਾ ਵਾਸਤੇ ਸਹਾਇਤਾ ਮੰਗਣੀ ਇਹ ਤਿੰਨ ਮੰਗਲ ਨੇ ਭਾਈ ਵਸਤੂ ਨਿਰਦੇਸ਼ ਨਮਸਕਾਰ ਆਤਮਕ ਮੰਗਲ ਤੇ ਆਸ਼ੀਰਵਾਦ ਆਤਮਕ ਮੰਗਲ ਇੱਕ ਸ਼ਲੋਕ ਯਾਦ ਰੱਖਿਓ ਤਿੰਨਾਂ ਦਾ ਪਤਾ ਲੱਗ ਜੂ ਤੁਹਾਨੂੰ ਇੱਕ ਸ਼ਲੋਕ ਹੈ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਧੰਨ ਗੁਰੂ ਅਰਜਨ ਤਿੰਨੇ ਮੰਗਲ ਇਕੱਠੇ ਹੀ ਕਰਦੇ ਤਿੰਨੇ ਮੰਗਲ ਇਕੱਠੇ ਡੰਡਾਉਤ ਬੰਧਨ ਅਨਕਬਾਰ ਇੱਥੇ ਭਾਈ ਬੰਦਨਾ ਪਾਠ ਨਹੀਂ ਕਰਨਾ ਬੰਧਨ ਪਾਠ ਹੈ ਡੰਡਾਉਤ ਬੰਧਨ ਅਨਕਬਾਰ ਇਹ ਹੋ ਗਈ ਨਮਸਕਾਰ ਹੇ ਸਤਿਗੁਰ ਮੈਂ ਤੈਨੂੰ ਡੰਡਾਉਤ ਨਮਸਕਾਰ ਕਰਦਾ ਨਮਸਕਾਰ ਆਤਮ ਮੰਗਲ ਆ ਗਿਆ ਨਾ ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ ਮੰਗਲ ਹੇ ਮੇਰੇ ਸਤਿਗੁਰ ਤੂੰ ਸਰਬ ਕਲਾ ਪੂਰਨ ਹੈ ਗੁਣ ਦੱਸ ਦਿੱਤਾ ਆਪਣੇ ਗੁਰੂ ਦਾ ਤੇ ਤੀਸਰਾ ਹੁਣ ਆਸ਼ੀਰਵਾਦ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਤਿੰਨੇ ਮੰਗਲ ਇੱਕੋ ਸ਼ਲੋਕ ਵਿਚ ਕਰਤੇ ਕਿਹੜਾ ਵਿਦਵਾਨ ਇੱਥੇ ਆਓ ਕਿਹੜਾ ਕਵੀ ਇੱਥੇ ਆਓ ਇੱਕ ਛੋਟੇ ਜਿਹੇ ਸ਼ਲੋਕ ਵੀ ਤਿੰਨੇ ਮੰਗਲ ਭਰ ਦਿੱਤੇ ਮਹਾਰਾਜ ਸਰਬ ਕਲਾ ਸਮਰੱਥ ਤੂੰ ਸੰਪੂਰਨ ਤੇ ਮੇਰੀ ਆਸ ਪੂਰੀ ਕਰ ਮੈਨੂੰ ਡੋਲਨ ਤੇ ਰੱਖ ਇਹ ਆਸ਼ੀਰਵਾਦ ਮੰਗ ਲਈ ਹੁਣ ਇੱਥੇ ਸਵਈਏ ਰੰਭ ਕਰਨ ਲੱਗੇ ਮਹਾਰਾਜ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਦਾ ਇੱਕ ਹੈ ਇੱਕ ਨਾ ਵੰਡਿਆ ਜਾਵੇ ਨਾ ਟੁੱਟੇ ਗੁਰਸਿੱਖ ਪਿਆਰੇ ਇੱਕ ਹੈ ਆਪਣੇ ਆਪ ਤੋਂ ਇਸ ਇੱਕ ਨੂੰ ਇੱਕ ਮਿੰਟ ਵਿਚ ਸਮਝ ਲਓ ਅਰਥ ਮੈਟ ਦਾ ਇੱਕ ਹੈ ਵਰਨ ਦਾ ਇੱਕ ਨਹੀਂ ਲਿਖਿਆ ਹੈ ਕਦੇ ਸੋਚਿਆ ਹੋਣਾ ਤੁਸੀਂ ਈੜੀ ਨੂੰ ਸਿਆਰੀ ਤੇ ਕੱਕਾ ਇੱਕ ਨਹੀਂ ਹੈ ਗਣਿਤ ਵਿਦਿਆ ਦਾ ਇੱਕ ਹੈ ਇੱਕ ਲਿਖ ਸਕਦੇ ਸੀ ਕਿਉਂਕਿ ਵਾਰਤਕ ਲਿਖ ਰਹੇ ਨੇ ਗਣਿਤ ਵਿਦਿਆ ਦੀ ਕੀ ਲੋੜ ਸੀ ਪਰ ਨਹੀਂ ਈੜੀ ਨੂੰ ਸਿਆਰੀ ਤੇ ਇੱਕ ਨਹੀਂ ਲਿਖਿਆ ਕੱਕਾ ਜੇ ਈੜੀ ਨੂੰ ਸਿਆਰੀ ਕੱਕਾ ਲਿਖਦੇ ਉਹ ਦੋ ਅੱਖਰ ਹੋ ਜਾਣੇ ਸੀ ਵੰਡੇ ਜਾਣੇ ਸੀ ਤੇ ਅਕਾਲ ਪੁਰਖ ਤਾਂ ਵੰਡ ਹੋਣਾ ਨਹੀਂ ਇਹ ਤਾਂ ਉਹਦਾ ਵਾਚਕ ਹੈ ਜਿਹੜਾ ਡਿਵਾਈਡ ਹੋ ਨਹੀਂ ਸਕਦਾ ਇੱਕ ਮਹਾਰਾਜ ਨੇ ਗਣਿਤ ਵਿਦਿਆ ਦਾ ਲਿਖਿਆ ਇੱਥੇ ਪੜ੍ਹੇ ਲਿਖੇ ਬੈਠੇ ਹੋ ਤੁਸੀਂ ਜਿਹੜਾ ਦੋ ਹੈ ਨਾ ਦੂਆ ਹੈ ਉਹ ਆਪ ਨਹੀਂ ਕੁਝ ਵੀ ਹੈ ਸ਼ਾਇਦ ਕਦੇ ਸੋਚਿਆ ਇੱਕ ਤੇ ਇੱਕ ਮਿਲਣਗੇ ਤਾਂ ਦੋ ਹੋਣਗੇ ਦੋ ਆਪ ਕੋਈ ਹੋਂਦ ਨਹੀਂ ਹੈ ਤਿੰਨ ਕੀ ਆ ਆਪ ਕੋਈ ਹੋਂਦ ਨਹੀਂ ਹੈ ਤੀਆ ਗਣਿਤ ਵਿਦਿਆ ਵਿਚ ਤਿੰਨ ਇੱਕ ਇਕੱਠੇ ਹੋਣਗੇ ਜਾਂ ਦੋ ਵਿਚ ਇੱਕ ਮਿਲੂਗਾ ਤਾਂ ਦੋ ਜਮਾ ਇੱਕ ਤਿੰਨ ਤੇ ਚੌਕਾ ਵੀ ਆਪ ਕੁਝ ਨਹੀਂ ਹੈ ਤਿੰਨ ਵਿਚ ਇੱਕ ਪਾਓਗੇ ਤਾਂ ਚਾਰ ਹੋਣਗੇ ਦੋ ਤੇ ਦੋ ਚਾਰ ਹੋਣਗੇ ਉਹ ਦਸ ਵੀ ਤਾਂ ਹੀ ਬਣਗੇ ਜੇ ਇੱਕ ਦੇ ਨਾਲ ਸਿਫਰ ਲੱਗੂਗੀ ਉਹ ਵੀ ਜੋੜ ਹੈ ਕਿਸੇ ਨੇ ਬਣਾਏ ਪਰ ਸਿਆਣੇ ਬੈਠੇ ਮੈਨੂੰ ਐ ਦੱਸੋ ਵੀ ਇੱਕ ਕਾਹਦਾ ਜੋੜ ਹੈ ਸਹਿ ਭੰਗ ਸੁਤੇ ਪ੍ਰਕਾਸ਼ ਆਪਣੇ ਆਪ ਇਹ ਕਿਸੇ ਦੇ ਜੁੜਨ ਤੋਂ ਐਡ ਕਰਨ ਤੋਂ ਨਹੀਂ ਏਕਾ ਬਣਿਆ ਬਾਕੀ ਗਿਣਤੀ ਹਜ਼ਾਰਾਂ ਲੱਖਾਂ ਅਰਬਾਂ ਤੱਕ ਚਲੇ ਜਾਓ ਉਹ ਜੋੜ ਹੈ ਕਿਸੇ ਦਾ ਪਰ ਜਿਹੜਾ ਇੱਕ ਹੈ ਨਾ ਉਹ ਖੁਦ ਹੈ ਜਿਹਨੂੰ ਸਹਿ ਭੰਗ ਗੁਰੂ ਜੀ ਕਹਿੰਦੇ ਨੇ ਮੁਸਲਮਾਨ ਖੁਦਾ ਖੁਦ ਦੇ ਹੱਥ ਨੇ ਖੁਦ ਹੈ ਜਿਹੜਾ ਕਿਸੇ ਨੇ ਬਣਾਇਆ ਨਹੀਂ ਹੈ ਉਹ ਇੱਕ ਅਕਾਲ ਪੁਰਖ ਓਮ ਦਾ ਅਰਥ ਹੈ ਪ੍ਰਕਾਸ਼ਮਾਨ ਸਾਰਿਆਂ ਵਿਚ ਜੋਤ ਸਰੂਪ ਦੇਣ ਵਾਲਾ ਸਾਰਿਆਂ ਨੂੰ ਜੀਵਿਤ ਕਰਨ ਵਾਲਾ ਸਤ ਨਾਮ ਉਹਦਾ ਨਾਮ ਸੱਚਾ ਹੈ ਗੁਰਸਿੱਖ ਪਿਆਰੇ ਬਾਕੀ ਤਾਂ ਨਾਮ ਝੂਠੇ ਨੇ ਕਿੱਥੇ ਗਏ ਬੜੇ ਬੜੇ ਬਾਦਸ਼ਾਹ ਰਾਵਣ ਸਭ ਝੂਠੇ ਨਾਮ ਗੁਰਸਿੱਖ ਪਿਆਰੇ ਸਤ ਨਾਮ ਕਰਤਾ ਉਹ ਸਾਰੀ ਸ੍ਰਿਸ਼ਟੀ ਬਣਾਉਣ ਵਾਲਾ ਹੈ ਕ੍ਰੀਏਟਰ ਹੈ ਕ੍ਰੀਏਟਰ ਐਂਡ ਕ੍ਰੀਏਸ਼ਨ ਆਪਾਂ ਕ੍ਰੀਏਸ਼ਨ ਹੈ ਬਣੀ ਹੋਈ ਕਿਰਤ ਉਹ ਵਾਹਿਗੁਰੂ ਕ੍ਰੀਏਟਰ ਹੈ ਉਹ ਕਰਤਾ ਹੈ ਬਣਾਉਣ ਵਾਲਾ ਹੈ ਤੇ ਗਾਹਾਂ ਕੀ ਹੈ ਪੁਰਖ ਪੁਰਖ ਦੇ ਅਰਥ ਵੇਦ ਨੇ ਕੀਤੇ ਨੇ ਪੂਰੀ ਪੂਰੀ ਬਸੰਤਾ ਸਾ ਪੁਰਸ਼ ਜੋ ਸਾਰਿਆਂ ਵਿਚ ਵਿਆਪਿਆ ਹੋਇਆ ਕਰਤੇ ਦੇ ਨਾਲ ਪੁਰਖ ਨਾਨਕ ਨੇ ਕਿਉਂ ਲਿਖਿਆ ਕਰਤੇ ਤਾਂ ਹੈਗੇ ਆ ਮੈਕ ਵੀ ਕਿਸੇ ਨੇ ਬਣਾਇਆ ਬਾਜਾ ਕਿਸੇ ਨੇ ਬਣਾਇਆ ਮਕਾਨ ਕਿਸੇ ਨੇ ਬਣਾਇਆ ਫੋਰਡ ਕਾਰ ਕਿਸੇ ਨੇ ਬਣਾਈ ਹੈ ਭਾਂਡੇ ਕਿਸੇ ਨੇ ਬਣਾਏ ਨੇ ਤੁਹਾਡੇ ਹੀਟਰ ਗੈਸ ਦੇ ਕਿਸੇ ਨੇ ਬਣਾਏ ਨੇ ਪਰ ਕਾਲ ਪੁਰਖ ਬਣਾਉਣ ਵਾਲਾ ਤਾਂ ਹੈ ਉਹਦੇ ਵਿਚ ਕਰਤੇ ਨਾ ਉਹ ਸ਼ਿਫਤ ਕੀ ਹੈ ਉਹਨੇ ਜੋ ਕੁਝ ਬਣਾਇਆ ਉਹਦੇ ਵਿਚ ਬੈਠਾ ਹੁਣ ਇਸ ਮੈਕ ਨੂੰ ਬਣਾਉਣ ਵਾਲਾ ਇਹਦੇ ਵਿਚ ਨਹੀਂ ਬੈਠਾ ਭਾਂਡੇ ਨੂੰ ਬਣਾਉਣ ਵਾਲਾ ਭਾਂਡੇ ਦੇ ਵਿਚ ਨਹੀਂ ਬੈਠਾ ਕਾਰ ਨੂੰ ਬਣਾਉਣ ਵਾਲਾ ਕਾਰ ਦੇ ਪਿਸਟਨਾਂ ਚ ਨਹੀਂ ਬੈਠਾ ਇੱਕ ਅਕਾਲ ਪੁਰਖ ਐਸਾ ਕਰਤਾ ਜੋ ਉਹਨੇ ਬਣਾਏ ਉਹਦੇ ਵਿਚ ਪੂਰਿਆ ਇਸ ਕਰਕੇ ਉਹਨੂੰ ਪੁਰਖ ਜੋ ਵੀ ਉਹਨੇ ਬਣਾਇਆ ਉਹ ਤੋਂ ਖਾਲੀ ਨਹੀਂ ਹੈ ਵਿਚੇ ਆਪਣੇ ਬਲਿਹਾਰੀ ਕੋਲ ਤੋਂ ਵਸਿਆ ਤੇਰਾ ਅੰਤ ਨਾ ਜਾਈ ਲਖ ਜਲਥਲ ਮਈਅਰ ਪੂਰਿਆ ਰਵਿਆ ਵਿਚ ਬਣਾ ਉਹ ਕਰਤਾ ਹੈ ਕਰਤਾ ਵੀ ਐਸਾ ਜੋ ਕੁਝ ਬਣਾਉਂਦਾ ਉਹਦੇ ਵਿਚ ਵਿਆਪਿਆ ਹੋਇਆ ਕਟਕਟ ਮੈਂ ਹਰਜੂ ਵਸੈ ਜਹਿੰਦੇ ਪੇਖੋ ਤੈ ਹਜੂਰ ਕਰਤਾ ਪੁਰਖ ਨਿਰਭਉ ਇੱਥੇ ਕਰਤੇ ਬਹੁਤ ਨੇ ਪਰ ਡਰ ਵਿਚ ਨੇ ਹੋਰ ਡਾਲੇ ਨੂੰ ਡਰ ਹੈ ਕੋਈ ਕੰਪਨੀ ਨੂੰ ਨੁਕਸ ਨਾ ਪੈ ਜਾਵੇ ਜਹਾਜ਼ਾਂ ਵਾਲਿਆਂ ਨੂੰ ਡਰ ਹੈ ਕਿਤੇ ਨੁਕਸ ਨਾ ਪੈ ਜਾਵੇ ਉਹ ਕਰਦਾ ਜੋ ਕੁਛ ਬਣਾਤਾ ਜੋ ਕੁਛ ਪਾਇਆ ਸੋ ਏਕਾ ਵਾਰ ਰਿਪੇਅਰ ਕਰਨ ਦੀ ਫਿਕਰੇ ਨਹੀਂ ਹੈ ਸਤਨਾਮ ਐਸਾ ਨਿਰਭਉ ਇਹਨੇ ਖੰਡ ਬ੍ਰਹਮੰਡ ਸਾਜਦੇ ਕੋਈ ਡਰੇ ਨਹੀਂ ਹੈ ਗੁਰਸਿੱਖ ਪਿਆਰਿਆ ਹੁਣ ਗਾਹਾਂ ਲਈ ਤੁਕਦਾ ਗਾਹਾਂ ਦਾ ਸ਼ਬਦ ਪੜੋ ਉਹ ਨਿਰਭਉ ਕਿਉਂ ਹੈ ਆਪਾਂ ਵੀ ਬਣ ਸਕਦੇ ਕਿਉਂਕਿ ਨਿਰਵੈਰ ਵੈਰ ਤੋਂ ਬਿਨਾਂ ਡਰ ਹੁੰਦਾ ਹੀ ਨਹੀਂ ڈر پیدا ہی ادو ہو جدو کسی نال ویر جی ویر ہی نہیں تو ڈر کا تھا اپن ڈرتے کیوں پھرتے ہیں ویر بھاونا پائی ہوئی ہے دوائج بھاونا ساڈے وچ کسی دی چنگی کسی دی ماڑی کسی دی چک کسی دی ٹھل او نرویر کیوں ہے کیونکہ دوجا اتے ہے ہی نہیں اج کے آخو سدنا ویر دوجے نال ہوندا اپنے آپ نال ہوندا جے کلے بیٹھے کدے ویر کرو گے وہ ایک ہے تو ویر نہیں جی ویر نہیں تو پو نہیں ہے ڈر نہیں ہے کسی کا نر پو نرویر پھر اکال نہ وہ پاسٹ وچ نہ وہ پریزنٹ وچ نہ وہ فیوچر وچ تینے کالاں دا اودے اتے کوئی اثر نہیں سمے تو رہت ہے مورت کوئی فیر شنکا نہ کر جائے جیڑا سمے تے رہتا ہو گئی نہیں ہوتا نہ پچھے سی نہ ہن نہ ہن والا کتے شنکا نہ پی جائے مہاراج کہندے ہوند والا ہے او دا سروپ ہے گا اکال مورت اجونی جے مورت پھر شنکا نہ کر لو جنم لیا ہو کسی نے بنایا ہو پر اجونی جونیا تو رہت کسی نے پیدا نہیں کیتا اجونی دا ارتھ سنسکرت وچ اج جمع اون نوٹ کرو اج نام سنسکرت تین دیوتیاں دا برہما وشنو شیو جی انہاں نو وید وچ اج لکھے ہے اون نیما اون تائی تینے دیوتے او تو نیمے نے پاپ اونے بنائے نے اجونی پھر او کینے بنایا سیپم ستے پرکاش اپنے آپ تو پیدا جیڑا کوئی پیدا کرے گا جد پیدا کرن والا مرو تے پیدا کری چیز بھی مرو جیڑا اپنے آپ ہی پیدا ہوئے ان کدے ملتو نہیں ہونی سوال پیدا ہویا او رب ملو گا کیویں پراپتی کیویں ہوگی تن گرو نانک کہندے گر پرساد گرو دی کرپا دوارا پرساد نام پرسنتا دا پرساد نام خوشی دا بخشش دا اس گرو دی کرپا ہوئے کال پرگ دی کرپا ہوئے تا ایسا واہگرو پراپت ہوندا ہے
سوئی سری مکھ واک محلہ پنجواں
ایتھے ہن سنکیت دے گئے مہاراج کہ اے جڑے سوئیے نے اے سری گرو ارجن دیو جی دے شریشٹھ مکھ تو سری مکھ واک سوئیے ایک کاو رچنا دی چھند دا ناؤں ہے جویں دو راہ چوپئی سورٹھا کبیت ایک کاو رچنا دی ایک چھند دی چال ہے سوئیے اے سری گرو ارجن دیو جی دے مکھ تو پکھے دی بینتی سن کے کہ سانو راہ دسو سفت کیویں اچاری دی ہے تا ہن گرو نانک صاحب دی سفت پہلا سدگر ارجن دیو جی کر رہے نے پر پرمان دیکھو کدا دین گے
آد پرخ کرتار کارن کارن سب آپے
کارن ہے گرسک پیارے کارن کو کارج کوئی بھی کارج تا ہوئے گا پہلا کارن ہوئے گا منڈے کڑی دا ویا کارن ہے تا ہی لڈو جلیبیاں پکی ہیں کو ست ایتھے ہن کتھا دیوانا جو ہونا سی تا کارن ہے تب سی کارج سنگت آئی بیٹھی کارن تو کارج کارن تو بنا کارج نہیں اکال پرخ واہگرو کارن ہے تے کارن ہے اودیا پرکرتی سنسار تے انہیں پیدا کیتا ہویا کیوں پیدا ہے جے واہگرو تھا کارن تھا تا کارن ہوئے جے واہگرو نہ ہوندا تے سرشٹی کتھے پیدا ہوندی او سرشٹی نو پیدا کرن والا جو کرن کارن ہے او کدوں دا ہے آد آد شبد نو جب جی صاحب وچوں سمجھو تسی ایجوکیٹڈ بندے بیٹھے ہو گرامر تو جانو ودیا تو جانو دنیا دا گرامر تین کالاں وچ ورت رہے ہیں پاسٹ پریزنٹ فیوچر لنگ چکے ہیں سما ورتمان تے اونواں تین کال نے بھوت بھوش بھوان پر اکال پرخ واہگرو تین کالاں تو رہت کیوں ہے آد کیوں ہے آد سچ جگاد سچ ہے بھی سچ نانک ہو سی بھی سچ تو چار ہو گئے پھر او آد دیکھو آد دا کی ارتھ ہے اکال پرخ کال تو رہت کیوں ہے سمجھن والی گل ہے کہتا دنیا پر کال تو رہت ہے تین کالاں دا اودے اثر کیوں نہیں ہے کال کا تو شروع ہوئے پیار نہ جر دھیان دوں گے تا سمجھ جاؤ گی گل سمے دی گنتی کا تو شروع ہوئی جب تو سرشٹی بنی ادوں تو ہی سما گنیا گیا جد گن والا پیدا ہوئے جدو اتھے کوئی گن والا ہی نہیں سی ਤੇ ਗਿਣਤੀ ਕਿੱਥੋਂ ਸ਼ੁਰੂ ਹੁੰਦੀ? ਸ੍ਰਿਸ਼ਟੀ ਪੈਦਾ ਹੋਈ ਤਾਂ ਪਿਆ, ਸਤਿਯੁਗ ਸ਼ੁਰੂ ਹੋ ਗਿਆ। ਅੱਜ ਜਿਵੇਂ ਬੱਚਾ ਤੁਹਾਡੇ ਘਰ ਪੈਦਾ ਹੋਇਆ ਤੇ ਇੱਕ ਦਿਨ, ਅੱਜ ਪਹਿਲਾ ਦਿਨ ਹੈ ਬੱਚੇ ਦੇ, ਇੱਕ ਦਿਨ ਲੰਘੇਗਾ ਤੇ ਦੂਜਾ ਦਿਨ ਆਉਣ ਵਾਲਾ, ਤੀਜਾ ਦਿਨ ਹੋ ਜਾਏਗਾ। ਜਦ ਬੱਚਾ ਪੈਦਾ ਹੀ ਨਹੀਂ ਸੀ ਹੋਇਆ ਤੇ ਉਹਦੀ ਉਮਰ ਕਿੱਥੋਂ ਗਿਣਦੇ ਤੁਸੀਂ? ਇਹ ਕਾਲ ਜਿਹੜਾ ਟੈਂਸ ਹੈ ਨਾ ਸਮਾਂ, ਇਹ ਗਿਣਤੀ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਸ੍ਰਿਸ਼ਟੀ ਬਣ ਗਈ। ਅੱਜ ਪਹਿਲਾ ਦਿਨ, ਕੱਲ ਨੂੰ ਦੂਜਾ ਦਿਨ, ਪਰਸੋਂ ਨੂੰ ਤੀਜਾ ਦਿਨ। ਪਰ ਵਾਹਿਗੁਰੂ ਉਦੋਂ ਵੀ ਸੀ ਜਦੋਂ ਸ੍ਰਿਸ਼ਟੀ ਬਣੀ ਹੋਣੀ। ਅੱਜ ਕਹੇ ਆਖੋ ਉਹ ਹੈ ਆਦ ਕਾਲ, ਉਹ ਹੈ ਆਦੀ ਵਾਹਿਗੁਰੂ, ਕਿਉਂਕਿ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵੀ ਉਹ ਸੀ। ਤੇ ਚੌਥਾ ਕਾਲ ਆਦ ਉਹਦੇ ਖਾਤਰ ਕੀ ਹੈ? ਜਿੱਦਣ ਸ੍ਰਿਸ਼ਟੀ ਹੋਵੇਗੀ ਨੀ, ਪਰਲੋਂ ਹੋਗੀ, ਸਮਾਂ ਗਿਣ ਵਾਲਾ ਰਹਿਣਾ ਨੀ ਕੋਈ, ਉਹ ਵਾਹਿਗੁਰੂ ਉਦਣ ਵੀ ਹੋਵੇਗਾ। ਇਹ ਕਾਲ ਤੋਂ ਰਹਿਤ ਵਾਹਿਗੁਰੂ ਤਾਂ ਹੈ ਨਾ, ਤਾਂ ਉਹ ਸ੍ਰਿਸ਼ਟੀ ਬਣਨ ਦੇ ਸਮੇਂ ਸੀ, ਪਹਿਲਾਂ ਸੀ, ਬਣਾਈ ਉਹਨੇ। ਇਹ ਤਾਂ ਮੋਟੀ ਜੀ ਗੱਲ ਪੰਜਾਬੀ ਵੀ ਸਮਝ ਲਓ, ਜਿਹੜੀ ਚੀਜ਼ ਬਣਾਊਗਾ ਕੋਈ, ਬਣਾਉਣ ਵਾਲਾ ਪਹਿਲਾਂ ਹੋਊਗਾ ਨਾ, ਬਣਨ ਵਾਲੀ ਚੀਜ਼ ਬਾਅਦ ਵਿੱਚ ਹੋਵੇਗੀ ਨਾ। ਤੇ ਅਕਾਲ ਪੁਰਖ ਪਹਿਲਾਂ ਸੀ ਤਾਂ ਸ੍ਰਿਸ਼ਟੀ ਬਣੀ, ਤੇ ਸ੍ਰਿਸ਼ਟੀ ਬਣੀ ਤਾਂ ਸਮਾਂ ਸ਼ੁਰੂ ਹੋਇਆ। ਭਾਵ ਜਿਸ ਸਮੇਂ ਸ੍ਰਿਸ਼ਟੀ ਬਣੀ ਨਹੀਂ ਸੀ, ਵਾਹਿਗੁਰੂ ਉਦੋਂ ਵੀ ਸੀ। ਉਹ ਹੈ ਆਦ ਸੱਚ, ਸ੍ਰਿਸ਼ਟੀ ਤੋਂ ਪਹਿਲਾਂ ਹੈ। ਵੀ ਸੱਚ ਦਾ ਕੀ ਭਾਵ ਹੈ? ਕਿ ਸ੍ਰਿਸ਼ਟੀ ਹੋਵੇ ਨਾ ਹੋਵੇ, ਉਹ ਫੇਰ ਵੀ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਭਾਈ ਮਰਦਾਨੇ ਨੇ ਸ਼ੰਕਾ ਕੀਤੀ ਸੀ। ਗੁਰੂ ਨਾਨਕ ਦੇਵ ਕਹਿੰਦੇ, ਆਈ ਵਾਰ ਕਹਿੰਦੇ ਸੀ, ਬਹੁਤ ਵਾਰ ਪਸਰਿਆ ਪਸਾਰ, ਕਈ ਵਾਰ ਜਗ ਬਣੇ, ਕਈ ਵਾਰ ਪਸਰੇ ਪਸਾਰ। ਮਰਦਾਨਾ ਇੱਕ ਦਿਨ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਕਹੀ ਤਾਂ ਜਾਂਦੇ ਹੈ, ਮੈਨੂੰ ਪ੍ਰੂਫ ਦਓ, ਸਬੂਤ ਦਓ, ਕਈ ਵਾਰ ਬਣੇ, ਕਈ ਵਾਰ ਬਣੇ। ਸਤਿਗੁਰ ਜਾਣਦੇ ਸੀ ਇਹਨੇ ਮੀਰ ਨੇ ਏਦਾਂ ਨੀ ਮੰਨਣਾ। ਕਹਿੰਦੇ, ਚੱਲ ਤੈਨੂੰ ਦਿਖਾਉਣੇ ਆ, ਜਿਹੜਾ ਬਣਦੀ ਵੀ ਦੇਖਦਾ ਤੇ ਢਹਿੰਦੀ ਵੀ ਵੇਖਦਾ। ਦੇਖੋ ਕਿਤੇ ਇਤਿਹਾਸ ਨਾਲ ਜੁੜੋ ਤੁਸੀਂ, ਫੇਰ ਪਤਾ ਲੱਗਦਾ ਕੀ ਕੁਝ ਖਜ਼ਾਨਾ ਪਿਆ ਸਾਡੇ ਕੋਲ। ਹੇਮਕੁੰਡ ਤੋਂ ਰਸਤਾ ਜਾਂਦਾ, ਇੱਕ ਕਿਸੇ ਨੇ ਜਾਣਾ ਹੋਵੇ ਜਾ ਵੀ ਸਕਦਾ, ਸੱਤ ਦਿਨ ਦਾ ਰਸਤਾ, ਦਰਸ਼ਨ ਕਰਨ ਵਾਲੀ ਜਗ੍ਹਾ ਕਾਗ ਭਸੁੰਡ ਜੀ ਦੀ ਗੁਫਾ, ਜਿਹਨੂੰ ਗੁਰੂ ਨਾਨਕ ਦੇਵ ਮਿਲਣ ਗਏ ਨੇ। ਕਾਗ ਭਸੁੰਡ ਹਾਥੀ ਪਹਾੜ ਹੈ, ਸੱਤ ਦਿਨ ਵਿੱਚ ਲੰਘਣਾ ਪੈਂਦਾ ਗੁਰੂ ਪਿਆਰੇ, ਰੋਟੀ ਪਾਣੀ ਨਾਲੇ ਲਿਖਾਣੀ ਪੈਂਦੀ ਹੈ। ਉਥੇ ਕਾਗ ਭਸੁੰਡ ਦੀ ਹੁਣ ਵੀ ਰਿਸ਼ਾ ਹੈ, ਸਰੋਵਰ ਬਣੇ ਹੈ, ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦਾ ਪੱਥਰ ਵੀ ਲੱਗਿਆ ਹੋਇਆ, ਪਰ ਬਹੁਤ ਕਠਿਨ, ਹੇਮਕੁੰਡ ਨਾਲੋਂ 100 ਟਾਈਮਸ ਕਠਿਨ ਉਹਦੀ ਯਾਤਰਾ। ਤੇ ਗੁਰਸਿੰਘ ਪਿਆਰੇ ਉਥੇ ਲੈ ਗਏ, ਕਾਗ ਭਸੁੰਡ ਰਿਸ਼ੀ ਨੂੰ ਮਿਲੇ, ਗੱਲਾਂ ਬਾਤਾਂ ਹੋਈਆਂ। ਤੇ ਸਤਿਗੁਰੂ ਨਾਨਕ ਦੇਵ ਨੇ ਮਰਦਾਨੇ ਦੀ ਸ਼ੰਕਾ ਨਿਵਰਤ ਕਰਨੀ ਸੀ। ਸਤਿਗੁਰ ਕਹਿੰਦੇ, ਕਾਗ ਭਸੁੰਡ ਜੀ ਤੁਹਾਡੀ ਉਮਰ ਕਿੰਨੀ ਕੁ? ਸਵਾਲ ਕਰਤਾ ਕਾਗ ਭਸੁੰਡ ਜੀ ਹੱਸ ਕੇ ਕਹਿਣ ਲੱਗੇ, ਮਹਾਰਾਜ ਕੋਈ ਹੋਰ ਸਵਾਲ ਕਰਦਾ ਤਾਂ ਤੇ ਠੀਕ, ਤੁਸੀਂ ਤਾਂ ਮੈਨੂੰ ਜਾਣਦੇ ਹੀ ਹੋ, ਤੁਸੀਂ ਕਾਹਦਾ ਸਵਾਲ ਕੀਤਾ? ਸਤਿਗੁਰ ਕਹਿੰਦੇ, ਨਹੀਂ ਦੱਸ। ਹੱਥ ਬੰਨ ਕੇ ਕਹਿੰਦਾ, ਸਤਿਗੁਰ ਮੈਨੂੰ ਆਪਣੀ ਉਮਰ ਦਾ ਤਾਂ ਕੀ ਪਤਾ ਹੋਣਾ, ਮੈਂ ਉਹ ਵੀ ਗਿਣਤੀ ਨਹੀਂ ਦੱਸ ਸਕਦਾ ਜਿੰਨੀ ਵਾਰ ਮੈਂ ਜੱਗ ਬਣਦਾ ਦੇਖਿਆ ਤੇ ਢਹਿੰਦਾ ਦੇਖਿਆ। ਗੁਰੂ ਨਾਨਕ ਦੇ ਸਨਮੁਖ ਬਚਨ ਨੇ ਕਾਗ ਸੁਣ, ਇਹ ਵੀ ਗਿਣਤੀ ਨਹੀਂ ਮੇਰੇ ਯਾਦ। ਕੋਲ ਬੈਠਾ ਮਰਦਾਨਾ, ਕਿੱਥੇ ਚੁੱਪ ਕਰੀਏ ਆਪਾਂ? ਕਹਿੰਦਾ, ਰਿਸ਼ੀ ਹੋ ਕੇ ਵੀ ਝੂਠੇ ਬੋਲਦਾ, ਆਪਣੀ ਆਪਣੀ ਬਾਤ ਨਾਲ ਆਪਾਂ ਤਾਂ ਬੋਲੇ ਚੁੱਪ ਕਰ ਨਹੀਂ ਸਕਦੇ। ਉਹ ਰਿਸ਼ੀ ਜੀ ਕਹਿੰਦੇ, ਕੀ ਝੂਠ ਬੋਲਿਆ ਭਾਈ? ਮਰਦਾਨਾ ਕਹਿੰਦਾ, ਜਦ ਸ੍ਰਿਸ਼ਟੀ ਉਹ ਨਹੀਂ ਰਹਿੰਦੀ, ਤੂੰ ਕਿੱਥੇ ਬੈਠਾ ਵੇਖਦਾ ਫਿਰ? ਐਡਾ ਝੂਠ, ਜੇ ਸ੍ਰਿਸ਼ਟੀ ਬਣਦੀ ਨੂੰ ਕਿਵੇਂ ਦੇਖਦਾ, ਜਦ ਬਣੂਗੀ ਤਾਂ ਤੂੰ ਬਣੇਗਾ। ਉਦੋਂ ਕਾਗ ਭਸੁੰਡ ਜੀ ਨੇ ਆਖਿਆ, ਗੁਰੂ ਨਾਨਕ ਦੇਵ, ਇਹਨੂੰ ਤੁਸੀਂ ਨਾਲ ਲਈ ਤਾਂ ਫਿਰਦੇ ਹੋ, ਪਰ ਅਜੇ ਸਰੀਰ ਵਿੱਚ ਫਿਰਦਾ, ਸਤਨਾਮ ਅਜੇ ਮੰਜ਼ਿਲ ਰਸਤੇ ਵਿੱਚ, ਅਜੇ ਦੇਹ ਨਾਲ ਜੁੜਿਆ ਫਿਰਦਾ। ਮਰਦਾਨਾ ਕਹਿੰਦਾ, ਵੀ ਸਮਝਾ ਦੇ। ਉਹ ਕਾਗ ਭਸੁੰਡ ਰਿਸ਼ੀ ਕਹਿੰਦਾ, ਮੇਰੇ ਉੱਤੇ ਸਤਿਗੁਰੂ ਨਾਨਕ ਦੀ ਕਿਰਪਾ ਹੈ, ਐਵੇਂ ਨੀ ਮੈਨੂੰ ਮਿਲਣ ਆਏ, ਇਹਨਾਂ ਦੇ ਦਰਸ਼ਨਾਂ ਤਾਂ ਦੇਵੀ ਦੇਵਤੇ ਲੋਚਦੇ ਨੇ, ਇਹ ਮੈਨੂੰ ਮਿਲਣ ਆਉਣਾ, ਇਹਨਾਂ ਦੀ ਕਿਰਪਾ ਹੈ, ਇਹਨਾਂ ਦੀ ਬਖਸ਼ਿਸ਼ ਹੈ, ਮੈਨੂੰ ਪਦਵੀ ਬਖਸ਼ੀ ਹੋਈ ਹੈ। ਜਦ ਰੱਬ ਨੇ ਸ੍ਰਿਸ਼ਟੀ ਖਤਮ ਕਰਨੀ ਹੁੰਦੀ ਹੈ, ਮੈਨੂੰ ਪਤਾ ਲੱਗ ਜਾਂਦਾ ਵੀ ਹੁਣ ਕੰਮ ਗੜਬੜਾਉਣਾ। ਤੁਹਾਨੂੰ ਵੀ ਆਪਣੇ ਸੱਜਣ ਮਿੱਤਰਾਂ ਦਾ ਲੱਗ ਜਾਂਦਾ ਪਤਾ ਵੀ ਹੁਣ ਇੰਡੀਆ ਜਾਊਗਾ, ਹੁਣ ਇਹਦੇ ਮੁੰਡੇ ਦਾ ਵਿਆਹ। ਉਹ ਜਿਹੜੇ ਸੱਜਣ ਵਾਹਿਗੁਰੂ ਦੇ ਨੇ, ਵਾਹਿਗੁਰੂ ਦਾ ਵੀ ਉਹਨਾਂ ਨੂੰ ਭੇਦ ਹੈ, ਪਰ ਉਹ ਦੱਸਦੇ ਨੀ ਕਿਸੇ ਨੇ। ਹੋਰ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਮਿੱਤਰ ਦਾ ਮਿੱਤਰ ਨੂੰ ਪਤਾ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਤੇ ਮੈਂ ਸ੍ਰਿਸ਼ਟੀ ਖਤਮ ਹੋਣ ਤੋਂ ਪਹਿਲਾਂ ਹੀ ਆਪਣਾ ਸਰਗੁਣ ਸਰੂਪ ਛੱਡ ਦਿੰਦਾ ਤੇ ਨਿਰਗੁਣ ਸਰੂਪ ਦੇ ਵਿਚ ਬੈਠ ਕੇ ਦੇਖਦਾ ਨਿਰਗੁਣ ਨੂੰ ਮੌਤ ਹੈ ਨੀ ਕਿਤੇ ਸਮਾਂ ਹੋਵੇ ਤਾਂ ਸਮਾਂ ਪੂਰਾ ਹੀ ਹੈ ਉਥਾਨਕਾ ਸੀ ਫਿਰ ਤੁਹਾਡੇ ਚਰਨਾਂ ਚ ਬੇਨਤੀ ਕਰਾਂਗੇ ਸਾਡਾ ਸਰੀਰ ਨਿਰਗੁਣ ਸਰਗੁਣ ਹੈ ਕੀ ਆਵੇਗਾ ਵਿਚ ਪੱਟਾਂ ਦੇ ਸਵਈਆਂ ਮੈਂ ਨਿਰਗੁਣ ਤੱਤ ਪੈਦਾ ਕਰ ਲੈਂਦਾ ਤੇ ਬੈਠਦਾ ਤੇ ਜਿੱਦਣ ਉਹਨੇ ਸਾਜਣੀ ਹੁੰਦੀ ਹੈ ਮੈਨੂੰ ਪਤਾ ਲੱਗ ਜਾਂਦਾ ਕਿ ਹੁਣ ਫੇਰ ਪਸਾਰਾ ਪਸਾਰੂਗਾ ਮੈਂ ਚਾਰ ਮਿੰਟ ਪਹਿਲਾਂ ਫੇਰ ਆਪਣੀ ਅਸੈਂਬਲੀ ਇਕੱਠੀ ਕਰ ਲੈਣਾ ਇਹ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਮ ਮੇਰੇ ਇਹ ਵੀ ਤੁਹਾਡੇ ਚਰਨਾਂ ਵਿਚ ਟੈਕਨੀਕਲੀ ਮੈਂ ਪ੍ਰੂਫ ਦਊਂਗਾ ਕਿਵੇਂ ਤੁਸੀਂ ਬਾਡੀ ਨੂੰ ਜੁਦਾ ਕਰ ਸਕਦੇ ਹੋ ਕਿਵੇਂ ਦੁਬਾਰਾ ਇਕੱਠਾ ਕਰ ਸਕਦੇ ਹੋ ਇੱਕ ਟੈਕਨੀਕ ਹੈ ਸਾਡੇ ਸਰੀਰ ਦੀ ਜੋ ਜੋਗੀਆਂ ਨੇ ਲਿਖ ਦਿੱਤੀ ਹੈ ਬਾਣੀ ਦੇ ਵਿਚ ਜਿਵੇਂ ਹੋ ਸਕਦਾ ਬੜੇ ਮਹਾਂਪੁਰਸ਼ ਹੋਏ ਨੇ ਆਪਣੇ ਪੰਜਾਬ ਵਿਚ ਜਿਹੜੇ ਜਦ ਮਰਜ਼ੀ ਆਪਣਾ ਸਿਰ ਜੁਦਾ ਕਰ ਸਕਦੇ ਸੀ ਪੈਰ ਜੁਦੇ ਕਰਦੇ ਸੀ ਬਾਹਾਂ ਵੱਢ ਕੇ ਪਰੇ ਸਿੱਟ ਦਿੰਦੇ ਸੀ ਫੇਰ ਇਕੱਠੇ ਕਰ ਲੈਂਦੇ ਸੀ ਉਹ ਘੜੀ ਸਾਜ ਘੜੀ ਦੇ ਪੁਰਜੇ ਜਿੰਨੀ ਮਰਜ਼ੀ ਇਕੱਠੇ ਕਰੇ ਬੰਦ ਹੋਵੇ ਜੇ ਤੁਸੀਂ ਘਰ ਖੋਲ ਲੋ ਅੱਧੀਆਂ ਗਰਾਰੀਆਂ ਲੱਭਣੀਆਂ ਸਤਨਾਮ ਅੱਧੇ ਪੇਚ ਲੱਭਣੇ ਨੀ ਵੀ ਘੜੀ ਕਿੱਥੇ ਗਈ ਮੁੜ ਕੇ ਕਿੱਥੇ ਬਣ ਲੱਗੀ ਪਰ ਜਿਹੜਾ ਉਹਦਾ ਟੈਕਨੀਸ਼ੀਅਨ ਹੈ ਜਦ ਮਰਜ਼ੀ ਜੋੜ ਲਵੇ ਜਦ ਮਰਜ਼ੀ ਕਾਰੂਮੇਟਰ ਹੈ ਨਾ ਕਾਰੂਮੇਟਰ ਤੁਹਾਡੀ ਗੱਡੀਆਂ ਚ ਨਾ ਜੀ ਆਪਾਂ ਖੋਲ ਲਈਏ ਗਏ ਆਏ ਚੁਣੀਆਂ ਜਿਹੀਆਂ ਨੀ ਪਤਾ ਲੱਗਦਾ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਹਮਣੇ ਦਿਖਾਇਆ ਸੀ ਰਿਸ਼ੀ ਤੋਂ ਕਹਾਇਆ ਸੀ ਇਹ ਬਹੁਤ ਵਾਰ ਫਸਰੇ ਪਸਾਰ ਪਰ ਸਦਾ ਸਦਾ ਇੱਕ ਏਕ ਓਂਕਾਰ ਉਹ ਹੈ ਆਦ ਪੁਰਖ ਕਰਤਾਰ ਉਹ ਆਦ ਪੁਰਖ ਜਿਹੜਾ ਅਕਾਲ ਪੁਰਖ ਹੈ ਉਹ ਸ੍ਰਿਸ਼ਟੀ ਦਾ ਕਰਤਾਰ ਕਰਤਾ ਬਣਾਉਣ ਵਾਲਾ ਸਾਰਿਆਂ ਵਿਚ ਰਮਿਆ ਹੋਇਆ ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਜਿੰਨੇ ਖੰਡ ਬ੍ਰਹਿਮੰਡ ਉਹਨੇ ਸਾਜੇ ਕੋਈ ਦੂਜਾ ਨੀ ਸਲਾਹ ਦੇਣ ਵਾਲਾ ਕੋਈ ਦੂਜਾ ਨੀ ਠੇਕੇਦਾਰ ਸਭ ਕੁਝ ਆਪ ਹੀ ਬਣਾਉਂਦਾ ਹੈ
ਸਰਵਰ ਹੋ ਭਰਪੂਰ ਸਗਲ ਘਟ ਰਹੋ ਵਿਆਪੇ
ਸਲਾਹ ਕੇ ਖੰਡਾਂ ਬ੍ਰਹਿਮੰਡਾਂ ਵਿਚ ਪੁਰਖ ਜੋ ਹੋਇਆ ਸਾਰਿਆਂ ਵਿਚ ਪੂਰਿਆ ਹੋਇਆ ਸਾਰੀ ਜਗ੍ਹਾ ਭਰਪੂਰ ਪੂਰਿਆ ਹੋਇਆ ਕਿਸੇ ਜਗ੍ਹਾ ਊਣ ਨੀ ਪਾਣੀ ਸਾਰੀ ਜਗ੍ਹਾ ਭਰਪੂਰ ਨੀ ਕਿਤੇ ਧਰਤੀ ਵਿਚ 10 ਫੁੱਟ ਤੇ ਆ ਜਾਂਦੇ ਕਿਤੇ 100 ਫੁੱਟ ਤੇ ਕਿਤੇ 1000 ਫੁੱਟ ਤੇ ਪਰ ਉਹ ਜੋ ਅਕਾਲ ਪੁਰਖ ਹੈ ਇੱਕ ਸਾਰ ਉਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਨਾ ਘਾਟ ਹੈ ਨਾ ਵੱਢ ਹੈ ਨਾ ਵੱਢ ਘਾਟ ਹੋਤ ਹੈ ਉਹ ਇੱਕ ਸਾਰ ਭਰਪੂਰ ਹੈ ਸਾਰੇ ਘਟਾਂ ਦੇ ਵਿਚ
ਵਿਆਪਤ ਦੇਖੀਏ ਜਗਤ ਜਨ ਕੌਣ
ਜਗਤ ਤੇ ਜਗਤ ਤੇ ਠਹਿਰ ਜੋ ਵਿਆਪਤ ਦੇਖੀਏ ਜਗਤ ਤੇ ਗੁਰਮੁਖ ਪਿਆਰੇ ਉਹ ਕੋਈ ਐਸੀ ਗੱਲ ਨੀ ਤੁਹਾਨੂੰ ਦਿਖ ਨੀ ਸਕਦਾ ਜੇ ਦੇਖਣਾ ਚਾਹੋ ਸਾਰੀ ਸ੍ਰਿਸ਼ਟੀ ਵਿਚ ਦਿਖ ਸਕਦਾ ਵਿਆਪਿਆ ਦਿਖਦਾ ਕਿਨ੍ਹਾਂ ਨੂੰ ਦਿਖਦਾ ਜੋ ਦੀਸੈ ਸੋ ਤੇਰਾ ਰੂਪ ਬਸ ਉਹੀ ਦਿਖ ਰਿਹਾ ਧੰਨੇ ਨੇ ਪੱਥਰ ਵਿਚੋਂ ਮੇਰੇ ਵਰਗੇ ਗਿਆਨਾਂ ਸੂ ਤਾਂ ਕਹਿੰਦੇ ਆਖੇ ਪੱਥਰ ਚੋਂ ਭਗਵਾਨ ਨਿਕਲਿਆ ਪੱਥਰ ਵਿਚੋਂ ਹਾਂ ਪੱਥਰ ਵਿਚ ਭਗਵਾਨ ਦਾ ਡਰਾਇੰਗ ਰੂਮ ਬਣਿਆ ਸੀ ਕੁਛ ਉਹ ਪੱਥਰ ਵਿਚ ਭਗਵਾਨ ਦਾ ਕਿਚਨ ਸੀ ਉੱਥੇ ਜਿੱਥੇ ਬੰਦ ਹੋਇਆ ਬੈਠਾ ਸੀ ਉਹ ਵਿਚੋਂ ਵਿਚੋਂ ਤਾਂ ਨਿਕਲਦਾ ਜੋ ਬਾਹਰ ਨਾ ਹੁੰਦਾ ਵਿਚੋਂ ਕਿਉਂ ਨਿਕਲਦਾ ਕੀ ਬਾਹਰ ਵਿਆਪਕ ਨਹੀਂ ਹੈ ਪੱਥਰ ਵਿਚੋਂ ਨਹੀਂ ਨਿਕਲਿਆ ਦ੍ਰਿਸ਼ਟੀ ਬਣ ਗਈ ਕਿ ਪੱਥਰ ਹੀ ਰੱਬ ਦੇਖਣ ਲੱਗ ਪਿਆ ਉਹ ਦ੍ਰਿਸ਼ਟੀ ਹੈ ਵਿਆਪਕ ਦੇਖੀ ਹੈ ਜਗਤ ਕਿੱਥੇ ਨੀ ਵੇਖ ਰਹੇ ਤੁਸੀਂ ਇਹ ਹਵਾ ਕਿਹਦੀ ਚਲਾਈ ਚੱਲ ਰਹੀ ਹੈ ਸੂਰਜ ਕਿਹਦਾ ਚੜਾਇਆ ਚੜ ਰਿਹਾ ਉਹ ਛੱਡੋ ਸੂਰਜ ਤੇ ਹਵਾ ਨੂੰ ਭੁਲੇਖਾ ਤਾਂ ਨੀ ਤੁਹਾਨੂੰ ਵੀ ਸਾਹ ਅਸੀਂ ਲੈਣੇ ਭੁਲੇਖਾ ਹੋਣਾ ਵੀ ਮੈਂ ਸਾਹ ਲੈਣਾ ਜੇ ਆਪਾਂ ਸਾਹ ਲੈਂਦੇ ਹੋਈਏ ਫਿਰ ਬੰਦ ਕਾਹਨੂੰ ਹੋਣ ਦਈਏ ਫਿਰ ਕਾਹਨੂੰ ਡੈਡ ਬੋਡੀ ਬਣੇ ਫਿਰ ਕਾਹਨੂੰ ਮਿਊਨਮ ਨੂੰ ਜਾਈਏ ਇਹ ਸਾਹ ਲੈਂਦੇ ਸਭ ਲਵਾਇਆ ਉਹ ਰੋਟੀ ਖਾ ਕੇ ਤੂੰ ਅਜਮ ਕਰਦੇ ਵਿਆਪਕ ਦੇਖੀਏ ਜਗਤ ਵਿਸਤਾਰ ਨਾਲ ਫਿਰ ਬੇਨਤੀ ਕਰਾਂਗੇ ਉਹ ਦਿਖ ਸਕਦਾ ਤੁਹਾਨੂੰ ਇਸ ਜਗ ਵਿਚ ਵਿਆਪਿਆ ਹੋਇਆ ਕਦੋਂ ਦਿਖਣੇ ਜਦੋਂ ਜਗਤ ਹੀ ਰੱਬ ਦੇਖੂਗਾ ਜਦੋਂ ਪਰਮੇਸ਼ਰ ਹੀ ਤਿਣ ਤਿਣ ਦਿਖੂਗਾ ਉਦੋਂ ਰੱਬ ਨੇ ਦਿਖ ਜਾਣਾ ਜਿੱਦਣ ਤੂੰ ਜਗ ਨੂੰ ਰੱਬ ਰੂਪ ਸਮਝੇਗਾ ਤੇ ਅਸੀਂ ਕੀ ਸਮਝੇ ਇਹ ਵੀ ਸੰਸਾਰ ਤੁਮ ਦੇਖ ਤੁਸੀਂ ਤੇ ਜ਼ਹਿਰ ਵੇਖ ਰਹੇ ਹੋ ਜਗ ਨੂੰ ਤੇਰੀਆਂ ਅੱਖਾਂ ਵਿਚ ਜ਼ਹਿਰ ਹੈ ਜਗ ਨੀ ਤੂੰ ਦੇਖਦੇ ਔਰ ਘਰ ਦੀ ਗੱਲ ਸੁਣ ਲੋ ਸਿੱਧੀ, ਇਹੀ ਅੱਖਾਂ ਨੇ ਮਾਂ ਨੂੰ ਵੇਖਦੀਆਂ ਨੇ, ਭੈਣ ਨੂੰ, ਇਹੀ ਅੱਖਾਂ ਘਰ ਵਾਲੀ ਨੂੰ ਵੇਖਦੀਆਂ ਨੇ, ਇਹੀ ਅੱਖਾਂ ਆਪਣੀ ਧੀ ਨੂੰ ਵੇਖਦੀਆਂ, ਇਹੀ ਗੁਆਂਢੀ ਵਾਲੇ ਨੂੰ ਵੇਖਦੀਆਂ ਨੇ। ਆਪਣੀ ਧੀ ਨੂੰ ਵੇਖਣ ਲੱਗਿਆ ਅੰਮ੍ਰਿਤਾ ਤੇਰੀ ਨਿਗਾਹ ਵਿਚ, ਤੇ ਗੁਆਂਢੀ ਦੀ ਭੈਣ ਨੂੰ ਦੇਖਣ ਲੱਗਿਆ ਜ਼ਹਿਰ ਕਿੱਥੋਂ, ਭੈਣ ਵਿਚ ਜ਼ਹਿਰ ਨਹੀਂ, ਇਹ ਵਿਸ ਸੰਸਾਰ ਤੂੰ ਦੇਖਦੇ, ਤੇਰੀ ਨਿਗਾਹ ਵਿਚ ਜ਼ਹਿਰ ਆਈ ਹੈ, ਤੇਰੀ ਦ੍ਰਿਸ਼ਟੀ ਵਿਚ ਪੋਇਜ਼ਨ ਆਈ ਹੈ, ਦੇਖਦਾ ਤੂੰ ਜਿੱਦਣ ਉਹ ਰੱਬ ਦੀ ਕਿਰਪਾ ਹੋ ਕੇ ਜ਼ਹਿਰ ਨਿਕਲ ਗਈ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਮੈਂ ਕਰਤਾ ਆਪਰੇਸ਼ਨ, ਡਾਕਟਰ ਨੇ, ਐਮ ਡੀ ਆਈ ਸਪੈਸ਼ਲਿਸਟ ਨੇ ਕੈਟਰਿਕ ਤਾਰਤਾ ਤੇਰਾ ਜਿਹੜਾ ਆਇਆ ਹੋਇਆ ਸੀ, ਮੋਤੀਆ ਬਾਪੂ ਬਾਪੂ ਦਿਖਣ ਲੱਗ ਗਿਆ, ਮਾਂ ਮਾਂ ਦਿਖਣ ਲੱਗ ਪਈ, ਜਾਂ ਮੋਤੀਆ ਤਾਂ ਦਿਖਦਾ ਹੀ ਨਹੀਂ ਸੀ, ਬਾਪੂ ਕਿਹੜਾ, ਚਾਚਾ ਕਿਹੜਾ, ਇੱਥੇ ਕੁੱਲ ਸਕਦਾ। ਇਸ ਤਰ੍ਹਾਂ ਸਤਿਗੁਰ ਕਿਰਪਾ ਕਰਦੇ ਨੇ ਭਾਈ, ਵਿਆਪਕ ਦੇਖੀਏ ਜਗਤ, ਸਾਰਾ ਸੰਸਾਰ ਹੀ ਉਹਦਾ ਰੂਪ ਹੈ, ਸਾਰੇ ਵਿਚ ਵਿਆਪਕ ਹੈ।
ਜਨ ਕੌਣ ਤੇਰੀ ਗੱਤ,
ਪਰ ਇੱਕ ਗੱਲ ਕਹਿ ਗਏ ਗੁਰੂ ਅਰਜਨ ਦੇ, ਉਹ ਜਿਵੇਂ ਤੂੰ ਵਿਆਪਿਆ ਹੋਇਆ ਨਾ ਸਾਰਿਆਂ ਵਿਚ ਬੈਠਾ, ਇਸ ਗਤੀ ਨੂੰ ਕੋਈ ਜਾਣ ਨਹੀਂ ਸਕੇ। ਜੇ ਜਾਣ ਲੈਂਦੇ ਖਿਮਾ ਕਰਦੇ ਹੋ, ਔਖਾ ਹੀ ਹੋ ਜਾਂਦਾ। ਰੱਬ ਉਹਨੇ ਸ੍ਰਿਸ਼ਟੀ ਬਣਾ ਕੇ ਟੈਕਨੀਕ ਸੋਚੀ ਕਿ ਮੈਂ ਹੁਣ ਕਿੱਥੇ ਰਹਾਂ, ਇਹਨਾਂ ਨੇ ਚੰਦਰਮਾ ਤੇ ਵੀ ਤਾਰ ਦੇਣੇ ਰੌਕਟ, ਇਹਨਾਂ ਨੇ ਮਾਊਂਟ ਐਵਰੈਸਟ ਤੇ ਵੀ ਚਾੜ ਦੇਣੇ ਬੰਦੇ, ਜੇ ਉੱਥੇ ਮਹਿੰਗੇ ਉੱਥੋਂ ਵੀ ਫੜ ਲਿਆਉਣਾ ਇਹਨਾਂ ਨੇ, ਇਹਨਾਂ ਨੇ ਪਤਾਲ ਵਿਚ ਵੀ ਡੁੱਬਣੀਆਂ ਭੇਜ ਦੇਣੀਆਂ, ਇਹ ਮੰਗਲ ਤੇ ਵੀ ਜਾਣ ਕੇ ਤਿਆਰੀ ਕਰ ਰਹੇ ਨੇ, ਵੀ ਜੇ ਮੈਂ ਇਹਨਾਂ ਦੇ ਹੱਥ ਲੱਗ ਗਿਆ ਮੇਰਾ ਖੈਰ, ਮੇਰੀ ਖੈਰ ਨਹੀਂ ਰਹਿਣੀ, ਤੇ ਹੁਣ ਬੈਠਾ ਕਿੱਥੇ ਇਹਨਾਂ ਨੂੰ ਲੱਭਾ ਨਾ। ਉਸ ਬੈਠਣ ਨੂੰ ਗੁਰੂ ਨਾਨਕ ਨੂੰ ਪੜ੍ਹਦੇ ਤੁਸੀਂ ਭਾਈ ਸਾਹਿਬ ਤੋਂ ਨਿੱਤ ਸੁਣਦੇ ਹੋ ਰਹਿਰਾਸ ਵਿਚ, ਗੁਰੂ ਨਾਨਕ ਕਹਿੰਦੇ ਵਾਹਿਗੁਰੂ ਇਸ ਜੱਗ ਵਿਚ ਮੈਂ ਤੇਰੇ ਬੈਠਣ ਤੋਂ ਬਲਿਹਾਰ ਜਾਣਾ, ਬਲਿਹਾਰੀ ਕੁਦਰਤ ਵਸਿਆ, ਮੈਂ ਤੇਰੀ ਇਸ ਕੁਦਰਤ ਕਹੀਏ ਟੈਕਨੀਕ ਤੋਂ, ਸਾਇੰਸ ਤੋਂ, ਇਸ ਤਰੀਕੇ ਤੋਂ ਕੁਰਬਾਨ ਜਾਣਾ ਜਿਸ ਤਰ੍ਹਾਂ ਤੂੰ ਸੰਸਾਰ ਵਿਚ ਵਸਿਆ। ਤੇ ਰੱਬ ਨੇ ਤਰੀਕਾ ਕੀ ਸੋਚਿਆ, ਕਹਿੰਦਾ ਹੋਰ ਇਹਨੇ ਸਭ ਜਗ੍ਹਾ ਟੋਲ ਲੈਣਾ ਮੈਨੂੰ ਸਾਇੰਸਦਾਨਾਂ ਨੇ, ਜਿਹੜਾ ਟੋਲਣ ਵਾਲਾ ਉਹਦੇ ਵਿਚ ਬਹਿ ਜਾਓ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ, ਕਸਤੂਰੀ ਮਿਰਗ ਦੇ ਵਿਚ ਪਾ ਦਿੱਤੀ, ਜੇ ਕਿਤੇ ਬਾਹਰ ਹੁੰਦੀ ਤੇ ਮਿਰਗ ਕਿੱਥੇ ਛੱਡਦਾ, ਸੰਸਾਰ ਨੂੰ ਮਿਲਦੀ ਨਾ ਆਪੇ ਖਾ ਜਾਂਦਾ, ਚੰਦਨ ਦੇ ਵਿਚ ਚੰਦਨ ਦਾ ਰਸ ਪਾ ਦਿੱਤਾ, ਜੇ ਬਾਹਰ ਹੁੰਦਾ ਤੇ ਕਿੱਥੇ ਗੁਰਸਿੱਖ ਸਾਰੇ ਕੋਈ ਛੱਡਦਾ। ਇਸ ਤਰ੍ਹਾਂ ਵਾਹਿਗੁਰੂ ਵਿਆਪਕ ਦੇਖੀਏ ਜਗ, ਪਰ ਉਹਦੇ ਜਿਹੜੇ ਵਸਣ ਦੀ ਜਗ੍ਹਾ ਹੈ ਨਾ, ਤਰੀਕਾ ਸਾਡੇ ਵਿਚ, ਉਹ ਕੋਈ ਗੱਤ ਜਾਣ ਹੀ ਨਹੀਂ ਸਕਿਆ, ਤੂੰ ਕਿਵੇਂ ਕਿਸੇ ਜਗ੍ਹਾ ਤੇ ਬੈਠਾ।
ਸਰਬ ਕੀ ਰਖਾ ਕਰੈ ਆਪੇ ਹਰ ਪਤ,
ਪਤ ਪਤ ਪਰਮਾਤਮਾ ਪਰਮੇਸ਼ਰ ਪਤੀ ਮਾਲਕ ਬਣ ਕੇ ਤੂੰ ਜਿੱਥੇ ਜਿੱਥੇ ਵੀ ਬੈਠੇ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ।
ਅਵਨਾਸੀ ਅਵਗਤ ਆਪੇ ਆਪ ਉਤਪਤ,
ਅਵਨਾਸੀ ਸ਼ਬਦ ਬਣਿਆ ਗੁਰਮੁਖ ਪਿਆਰੇ ਵਿਨਾਸ਼ੀ ਤੋਂ, ਵਿਨਾਸ਼ੀ ਕਹਿੰਦੇ ਨੇ ਨਾਸ਼ਵੰਤ ਚੀਜ਼, ਆੜਾ ਮੂਹਰੇ ਲਾ ਕੇ ਅਸ਼ੇਦ ਬਣ ਗਿਆ ਅਵਨਾਸ਼ੀ। ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸੰਮਲ ਕੋਈ, ਭਾਵ ਨਾ ਬਿਨਸਣ ਵਾਲਾ ਹੈ ਤੂੰ। ਅਵਗਤ ਨੂੰ ਸਮਝੋ, ਬਹੁਤ ਪਾਠ ਆਉਂਦਾ ਹੈ, ਕਈ ਵਾਰ ਤੁਸੀਂ ਪੜ੍ਹਦੇ ਹੋ। ਅਵਗਤ ਇੱਥੇ ਬੱਬਾ ਲਿਖਿਆ, ਪਰ ਬੱਬਾ ਤੇ ਵਾਹਵਾ ਸੰਸਕ੍ਰਿਤ ਵਿਚ ਸਮਵਾਚਕ ਨੇ, ਇਹ ਅਸਲ ਸ਼ਬਦ ਹੈ ਵਿਅਕਤੀ ਤੋਂ ਬਣਿਆ। ਵਿਅਕਤੀ ਕਹਿੰਦੇ ਨਾ ਆਪਾਂ ਮਨੁੱਖ ਨੂੰ, ਵਿਅਕਤੀ ਹਿੰਦੀ ਵਿਚ, ਮੂਹਰੇ ਆੜਾ ਲੱਗ ਗਿਆ ਅਵਿਅਕਤ, ਅਵਗਤ ਭਾਵ ਕੀ ਤੇਰਾ ਸਰੀਰ ਨਹੀਂ ਹੈ। ਅਵਗਤ ਦਾ ਅਰਥ ਕਰਨਾ ਅਵਿਅਗਤ, ਸਰੀਰ ਤੋਂ ਰਹਿਤ ਹੈ ਤੂੰ ਜ਼ਰੂਰ, ਅਵਨਾਸ਼ੀ ਨਾ ਜਾਣ ਵਾਲੇ, ਤੇ ਨਾ ਜਾਣ ਵਾਲੇ ਤੇ ਸਵਾਲ ਸ਼ੰਕਾ ਪੈਦਾ ਹੋਜੂ, ਜੇ ਉਹ ਨਾ ਜਾਣ ਵਾਲਾ ਤੇ ਫਿਰ ਸਰੀਰ ਤਾਂ ਜਾਣੇ, ਜਿਹੜਾ ਸਰੀਰ ਹੈ ਉਹ ਤਾਂ ਜਾਵੇਗਾ। ਤੇ ਮਹਾਰਾਜ ਨੇ ਸਪਸ਼ਟੀਕਰਨ ਦਿੱਤਾ, ਉਹ ਨਾ ਜਾਣ ਵਾਲਾ ਕਿਉਂ ਹੈ, ਉਹਦਾ ਸਰੀਰ ਨਹੀਂ ਹੈ, ਦੇਹੀ ਨਹੀਂ ਹੈ। ਅਵਗਤ ਦਾ ਦੂਸਰਾ ਅਰਥ ਦ੍ਰਿਸ਼ਟੀ ਵਿਚ ਨਾ ਆਉਣ ਵਾਲਾ, ਜਿਹੜਾ ਅੱਖਾਂ ਨਾਲ ਦੇਖਿਆ ਨਾ ਜਾ ਸਕੇ। ਵਿਕਤ ਦੇਖਣ ਵਾਲੀ ਚੀਜ਼, ਅਵਿਗਤ ਜਿਹੜੀ ਹੋਵੇ ਪਰ ਦ੍ਰਿਸ਼ਟੀ ਵਿਚ ਨਾ ਆਵੇ। ਦ੍ਰਿਸ਼ਟੀ ਵਿਚ ਕਿਉਂ ਨਹੀਂ ਆਉਂਦਾ ਭਾਈ? ਇੱਕੋ ਕਾਰਨ ਹੈ, ਕਿਉਂਕਿ ਦ੍ਰਿਸ਼ਟਮਾਨ ਹੈ ਸਗਲ ਮਥੇ ਨਾ, ਜਿਹਨੂੰ ਅੱਖਾਂ ਦੇਖਦੀਆਂ ਉਹ ਮਰ ਜੂਗਾ, ਉਹ ਤਾਂ ਖਤਮ ਹੋ ਜੂਗਾ। ਜਿਹਨੂੰ ਅੱਖਾਂ ਦੇਖ ਸਕਦੇ। ਇਸ ਕਰਕੇ ਉਹ ਅਵਿਨਾਸ਼ੀ ਨਾ ਜਾਣ ਵਾਲਾ ਕਿਉਂ ਹੈ? ਅਵਿਗਤ ਹੈ, ਸਰੀਰ ਨਹੀਂ ਹੈ, ਅੱਖਾਂ ਦੇ ਵਿੱਚ ਆਉਣ ਵਾਲਾ ਨਹੀਂ ਹੈ।
ਇਕ ਤੂੰ ਹੀ ਇਕ ਅਨ ਨਾਹੀ ਤੁਮ ਪਤ।
ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਦੱਸੇ ਨੇ ਉੱਪਰ ਅਕਾਲ ਪੁਰਖ ਦੇ, ਇਹ ਕਿਤੇ ਵਹਿਮ ਨਾ ਕਰਿਓ ਕਿਸੇ ਹੋਰ ਵਿਚ ਵੀ ਹੋ ਜਾਣਾ, ਇਹ ਇਕ ਅਕਾਲ ਪੁਰਖ ਵਿਚ ਇਕ ਹੈ, ਤੂੰ ਹੀ ਇਕ ਹੈ। ਜਿਹੜੇ ਉੱਪਰਲੇ ਗੁਣ ਤੁਸੀਂ ਸਰਵਣ ਕੀਤੇ ਨੇ, ਕਿਉਂਕਿ ਇੱਥੇ ਕਿਤੇ ਥੋੜੇ ਬ੍ਰਹਮ ਗਿਆਨੀ ਤੁਰੇ ਫਿਰਦੇ ਨੇ, ਗੁਰਸਿੱਖ ਥੋੜੇ ਰੱਬ ਤੁਰੇ ਫਿਰਦੇ ਨੇ। ਇੰਡੀਆ ਵਿਚ ਤਾਂ ਚੇਲਾ ਲੱਭਦਾ ਹੀ ਨੀ, ਸਾਰੇ ਗੁਰੂ ਇਖੇ ਖੁਸ਼ ਚੇਲਾ ਲੱਭਦਾ ਹੀ ਕੋਈ ਨੀ, ਜਿੱਥੇ ਦੇਖੋ ਗੁਰੂ ਏ ਗੁਰੂ ਫਿਰਦੇ ਤੁਰੇ। ਮਹਾਰਾਜ ਕਹਿੰਦੇ ਆ ਜਿਹੜੇ ਗੁਣ ਨੇ ਉੱਪਰ, ਇਹ ਇਕ ਤੇਰੇ ਵਿਚ ਨੇ, ਇਕ ਹੈ ਤੂੰ ਹੈ ਇਕ ਅਮਰ ਨਾਹੀ ਤੁਮ ਭਤ, ਕਹੀਏ ਬਰਾਬਰ ਤੇਰੇ ਵਰਗਾ, ਇਨ੍ਹਾਂ ਗੁਣਾਂ ਵਰਗਾ ਵਾਹਿਗੁਰੂ ਹੋਰ ਸੰਸਾਰ ਵਿਚ ਕੋਈ ਨੀ ਹੈ।
ਹਰ ਅੰਤ ਨਾਹੀ ਪਾਰਾਵਾਰ,
ਤੇਰਾ ਹਰੀ ਪ੍ਰਮਾਤਮਾ ਅੰਤ। ਅੰਤ ਦੇ ਅਰਥ ਜਪਜੀ ਸਾਹਿਬ ਵਿਚੋਂ ਲੈ ਲੈ ਕਰੋ ਪ੍ਰੇਮੀਓ, ਸਿਆਣੇ ਬੈਠੇ ਹੋ। ਅੰਤ ਦਾ ਅਰਥ ਪਤਾ ਕੀ ਹੈ? ਜਪਜੀ ਸਾਹਿਬ ਵਿਚ ਕੀਤਾ ਗੁਰੂ ਨਾਨਕ ਨੇ, ਇਹੋ ਅੰਤ ਨਾ ਜਾਣੇ। ਜਿਹਨੂੰ ਕੋਈ ਜਾਣਦਾ ਨਾ ਹੋਵੇ ਉਹ ਅੰਤ ਹੁੰਦਾ। ਜੇ ਜਾਣ ਲਈ ਅੰਤ ਕਰਦਾ, ਉਹ ਅਸੀਂ ਤਾਂ ਰੱਬ ਦਾ ਅੰਤ ਤਾਂ ਕਿੱਥੇ, ਸਾਨੂੰ ਤਾਂ ਆਪਣੇ ਅੰਤ ਦਾ ਪਤਾ ਨੀ, ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ। ਅੰਤ ਉਹ ਚੀਜ਼ ਹੁੰਦੀ ਹੈ ਜਿਹਨੂੰ ਜਾਣਿਆ ਨਾ ਜਾ ਸਕੇ। ਉਹ ਵਾਹਿਗੁਰੂ ਅੰਤ ਬੇਅੰਤ ਕਿਉਂ ਹੈ? ਅੱਜ ਤੱਕ ਕਿਸੇ ਤੋਂ ਜਾਣਿਆ ਨੀ ਗਿਆ।
ਕੌਣ ਹੈ ਕਰੈ ਵਿਚਾਰ,
ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੇਰੇ ਅੰਤ ਨੂੰ ਜਾਣਨ ਦੀ ਵਿਚਾਰ ਕਰਨ ਵਾਲਾ ਕੌਣ ਜੰਮੇ? ਜਿਹੜਾ ਕਵੇ ਮੈਂ ਅੰਤ ਨੂੰ ਜਾਣ ਸਕਦੇ, ਜਿਹੜਾ ਇਹ ਕਥਾ ਕਰੇ ਹੋਮੇ ਕਰੇ ਕਿ ਵਾਹਿਗੁਰੂ ਦੇ ਅੰਤ ਨੂੰ ਮੈਂ ਜਾਣਦਾ ਹਾਂ।
ਜਗਤ ਪਿਤਾ ਹੈ,
ਜਗਤ ਪਿਤਾ ਹੈ, ਸਾਰੇ ਸ੍ਰਿਸ਼ਟੀ ਦਾ ਮਾਲਕ ਬਣਾਉਣ ਵਾਲਾ ਪਿਤਾ ਹੁੰਦਾ, ਪੈਦਾ ਕਰਨ ਵਾਲਾ।
ਸਰਬ ਪ੍ਰਾਣ ਕੋ ਆਧਾਰ,
ਪੈਦਾ ਹੀ ਨਹੀਂ ਕਰਦਾ, ਪੈਦਾ ਕਰਕੇ ਪ੍ਰਾਣ ਬਖਸ਼ੇ ਨੇ, ਜੀ ਦਾਨ ਦਿੱਤਾ। ਪਹਿਲਾਂ ਪਿੰਡ ਪਾਉਂਦਾ ਸਾਡਾ ਸਰੀਰ, ਫਿਰ ਗੁਰਸਿੱਖ ਪਿਆਰੇ ਸਰੀਰਾਂ ਦੇ ਵਿੱਚ ਪ੍ਰਾਣ ਭਾਵ ਜੀਵਨ ਬਖਸ਼ਦਾ ਹੈ।
ਜਨ ਨਾਨਕ ਭਗਤ ਦਰ,
ਆ ਸੁਣੋ ਹੁਣ ਦੇਖੋ ਜਿਹੜੀ ਗੱਲ, ਸਾਰੇ ਸਵੀਰੇ ਦਾ ਅੰਤ ਨਤੀਜਾ ਪੱਟ ਸਾਹਮਣੇ ਬੈਠੇ ਨੇ ਕਿ ਗੁਰੂ ਨਾਨਕ ਦੀ ਉਪਮਾ ਕਿਵੇਂ ਕਰੀਏ, ਦੱਸ ਰਹੇ ਨੇ ਹੁਣ। ਉੱਪਰ ਅਕਾਲ ਪੁਰਖ ਦੇ ਗੁਣ ਦੱਸੇ ਨੇ ਕਿ ਵਾਹਿਗੁਰੂ ਕੈਸਾ, ਸਾਰੀਆਂ ਤਿੰਨ ਤੁਕਾਂ ਦੇ ਵਿੱਚ ਵਾਹਿਗੁਰੂ ਦੇ ਗੁਣ ਦੱਸੇ। ਐ ਭੱਟੋ ਐ ਸੰਸਾਰ ਦੇ ਲੋਕੋ, ਇਹ ਜਿਹੜੇ ਅਕਾਲ ਪੁਰਖ ਦੇ ਗੁਣ ਨੇ, ਜਨ ਨਾਨਕ ਭਗਤ ਦਰ ਤੁਲ ਸਮਸਰ, ਤੁਲ ਕਹੀਏ ਪ੍ਰਵਾਨ, ਸਮਸਰ ਕਹੀਏ ਬਰਾਬਰ, ਇਹ ਜਿਹੜੇ ਗੁਣ ਅਕਾਲ ਪੁਰਖ ਦੇ ਨੇ ਨਾ, ਉਹੀ ਬਰਾਬਰਤਾ ਸ੍ਰੀ ਗੁਰੂ ਨਾਨਕ ਦੇਵ ਦੀ ਹੈ। ਅੱਜ ਕੇ ਆਖੋ ਜਿੰਨੇ ਵੀ ਗੁਣ ਅਕਾਲ ਪੁਰਖ ਦੇ ਹਨ, ਉਹ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਗਏ ਗੁਰੂ ਨਾਨਕ ਜਨ ਭਗਤ। ਕਿਉਂ ਪ੍ਰਵਾਨ ਹੋ ਗਏ? ਕਿਉਂਕਿ ਸੰਸਰ ਹੈ, ਬਰਾਬਰ ਹੈ, ਬਰਾਬਰ ਦੇ ਨੂੰ ਬਰਾਬਰ ਦਾ ਪ੍ਰਵਾਨ ਹੁੰਦਾ ਭਾਈ। ਤਹਿਸੀਲਦਾਰ ਕੋਲ ਤਹਿਸੀਲਦਾਰ ਜਾਵੇ ਤੇ ਕੁਰਸੀ ਦਊ, ਜੇ ਮਨਿਸਟਰ ਕੋਲ ਤਹਿਸੀਲਦਾਰ ਜਾਵੇ ਤੇ ਇਹਨੂੰ ਬੈਂਚ ਤੇ ਹੀ ਬੈਠਣਾ ਪੈਣਾ। ਕੁਛ ਸੋ ਗੁਰਸਿੱਖ ਪਿਆਰੇ, ਦੇਖੋ ਗੁਰੂ ਨਾਨਕ ਦੀ ਵਡਿਆਈ ਕਰਨੀ ਸਿਖਾ ਰਹੇ ਨੇ ਹੁਣ ਗੁਰੂ ਅਰਜਨ ਆਪ ਕਰਕੇ। ਉਸ ਅਕਾਲ ਪੁਰਖ ਦੇ ਦਰ ਤੇ ਸ੍ਰੀ ਗੁਰੂ ਨਾਨਕ ਦੇਵ ਪ੍ਰਵਾਨ ਨੇ। ਪ੍ਰਵਾਨ ਵੀ ਕੈਸੇ ਨੇ? ਬਰਾਬਰ ਸਮਸਰ, ਉਹਨਾਂ ਦੇ ਬਰਾਬਰ ਅਕਾਲ ਪੁਰਖ ਦੇ।
ਏਕ ਜੀ ਕਿਆ ਵਖਾਨਾ
ਹੈ ਭੱਟੋ, ਤੁਸੀਂ ਮੈਨੂੰ ਬਚਨ ਕੀਤਾ ਉਪਮਾ ਕਰਨੀ, ਦੱਸੋ ਮੇਰੀ ਇੱਕ ਜੀ ਉਹਦੀ ਉਪਮਾ ਕਿੱਥੇ ਕਰੂ ਗੁਰੂ ਨਾਨਕ ਦੇਵ ਜੀ ਦੀ? ਉਹ ਤਾਂ ਰੱਬ ਦੇ ਸਮਾਨ ਹਨ, ਪਰਮਾਤਮਾ ਦੇ ਸੰਸਰ ਹਨ, ਮੇਰੀ ਇੱਕ ਜੀ ਉਹਨਾਂ ਦੀ ਉਪਮਾ ਨਹੀਂ ਕਰ ਸਕਦੀ।
ਹਾਂ ਕੇ ਬਲ 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 ਸਦ ਬਲਹਾਰ,
ਸ਼ਬਦ ਪਦ ਪੂਰਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਕਾਵ ਰਚਨਾ ਵਿਚ ਵਰਤਿਆ। ਮਹਾਰਾਜ ਕਹਿੰਦੇ ਇੱਕ ਗੱਲ ਹੈ ਸਾਡੇ ਕੋਲ, ਤਾਂ ਮੈਂ ਸਵਾਸ ਸਵਾਸ ਉਹਨਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਸਦੇ ਚੰਗੇ ਗੁਣ ਤੁਸੀਂ ਵੇਖ ਲਓਗੇ ਨਾ। ਕਹਿ ਨਹੀਂ ਦਿੰਦੇ ਮੈਂ ਤੈਥੋਂ ਬਲਿਹਾਰ ਜਾਣਾ, ਮੈਂ ਤੈਥੋਂ ਕੁਰਬਾਨ ਜਾਣਾ। ਉਸ ਵਾਹਿਗੁਰੂ ਦੇ ਇਤਨੇ ਚੰਗੇ ਗੁਣ ਹਨ ਕਿ ਸਵਾਸ ਸਵਾਸ ਬਲਿਹਾਰ ਦਾ ਅਰਥ ਵਿਆਕਰਨ ਚੋਂ ਸੁਣ ਲਓ। ਬਲਿਹਾਰ ਜਾਣਾ ਕਹਿ ਲੈਣਾ ਬੜਾ ਸਿਖਾਲਾ, ਪਰ ਜਾਣਾ ਬੜਾ ਔਖਾ ਹੈ ਗੁਰਮੁਖੋ। ਬਲਿਹਾਰ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ ਗ੍ਰਾਮੈਟੀਕਲੀ, ਬਾਲ ਜਮਾ ਹਾਰ, ਦੋ ਸ਼ਬਦ ਨੇ ਬਾਲ, ਬਲ ਕਹੀਏ ਸ਼ਕਤੀ, ਹਾਰ ਕਹੀਏ ਹਾਰ ਜਾਣਾ, ਨਾਸ਼ ਕਰ ਦੇਣੇ। ਜਿਸ ਨੂੰ ਤੁਸੀਂ ਕਹੋ ਮੈਂ ਤੇਥੋਂ ਬਲਿਹਾਰ ਜਾਣੇ, ਭਾਵ ਮੈਂ ਆਪਣੀ ਸਾਰੀ ਸ਼ਕਤੀ ਤੇਰੇ ਅੱਗੇ ਹਾਰ ਦੈ, ਮੈਂ ਸਾਰੀ ਸ਼ਕਤੀ ਖਤਮ ਕਰ। ਇਹ ਗੁਰੂ ਅਰਜਨ ਕਹਿ ਰਹੇ ਨੇ, ਉਹਦੀ ਉਪਮਾ ਨਹੀਂ ਹੋ ਸਕਦੀ। ਮੈਂ ਤਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ, ਇੱਕੋ ਗੱਲ ਕਹਿ ਸਕਦੀ ਹੈ ਸਾਡੀ ਜੀਵ, ਹੇ ਵਾਹਿਗੁਰੂ ਤੇਥੋਂ ਕੁਰਬਾਨ ਹੈ, ਮੇਰਾ ਸਾਰਾ ਤਨ ਮਨ ਸ਼ਕਤੀ ਤੇਰੇ ਅੱਗੇ ਮੈਂ ਹਾਰਦਾ, ਤੇਰੇ ਚਰਨਾਂ ਵਿਚ ਚੜਦਾ। ਇਹ ਪਹਿਲੇ ਸਵਈਆਂ ਦੇ ਪਹਿਲੇ ਪਾਦੀ ਵਿਚਾਰ ਅੱਜ ਹੋਈ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।